ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਨੇਕੀ ਜੇ ਕਰਨ ਵਾਲੇ ਦੇ ਦਿਲ ਵਿੱਚ ਹੈ ਤਾਂ ਨੇਕੀ ਹੈ, ਜੇ ਬਾਹਰ ਨਿਕਲ ਜਾਵੇ ਤਾਂ ਬਦੀ ਬਣ ਜਾਂਦੀ ਹੈ। ਅਜਿਹੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਰਮਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ, ਪੰਜਾਬੀ ਦਿਲ ਤੇ ਪੰਜਾਬੀ ਜਜ਼ਬਾਤਾਂ ਨਾਲ ਲਬਰੇਜ਼ ਹਰਮਨ ਰੇਡੀਓ ਤੇ ਸ਼ੁਰੂਆਤ ਕਰਦੇ ਹਾਂ ਜੀ ਹੁਣ ਪ੍ਰੋਗਰਾਮ ਲਹਿਰਾਂ ਦੀ। ਨਵੇਂ ਨਰੋਏ ਸਾਲ 2017 ਦੇ ਪਹਿਲੇ ਬੁੱਧਵਾਰ 4 ਜਨਵਰੀ ਦੀ ਇਸ ਸੱਜਰੀ ਸਵੇਰ ਦੇ ਨਾਲ ਮੈਂ ਸੁਪ੍ਰੀਤ ਐਡੀਲੇਟ ਸਟੂਡੀਓ ਤੋਂ ਪੂਰੇ 2 ਮਹੀਨੇ ਬਾਅਦ ਪ੍ਰੋਗਰਾਮ ਲਹਿਰਾਂ ਦੇ ਨਾਲ ਤੁਹਾਡੀ ਖਿਦਮਤ ਵਿਚ ਫਿਰ ਤੋਂ ਹਾਜ਼ਰ ਹੋਈ ਹਾਂ ਜੀ। ਤੇ ਮੇਰੇ ਨਾਲ ਹੀ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਜੀ ਤਕਨੀਕੀ ਦੇਖ ਰੇਖ ਦੇ ਲਈ ਮੇਰਾ ਸਾਥ ਦੇਣਗੇ ਅੱਜ ਦੇ ਪ੍ਰੋਗਰਾਮ ਦੇ ਵਿਚ ਹਮੇਸ਼ਾ ਦੀ ਤਰ੍ਹਾਂ। ਸੋ ਜੀ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ, ਪਰਮਾਤਮਾ ਕਰੇ ਇਹ ਚੜਿਆ ਸਾਲ ਨਵੀਆਂ ਖੁਸ਼ੀਆਂ ਖੇੜੇ ਹਾਸੇ ਲੈ ਕੇ ਆਵੇ, ਤੁਹਾਡੇ ਸਭ ਦੀਆਂ ਉਮੀਦਾਂ ਤੇ ਸੁਪਨੇ ਸਾਕਾਰ ਹੋਣ, ਚੜ੍ਹਦੀਆਂ ਕਲਾ ਵਿਚ ਰਹੀਏ ਤੇ ਪਰਮਾਤਮਾ ਦਾ ਸ਼ੁਕਰ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਅਸੀਂ ਕਰਦੇ ਰਹੀਏ। ਦਿਨ ਹਫਤੇ ਮਹੀਨੇ ਤੇ ਸਾਲ ਸਭ ਇਹ ਜੀ ਸਮੇਂ ਦੀ ਰਫਤਾਰ ਦੇ ਨਾਲ ਵੱਜੇ ਹੋਏ ਨੇ ਤੇ ਨਾਲ ਹੀ ਵੱਜੀ ਹੋਈ ਹੈ ਜੀ ਸਾਡੀ ਜ਼ਿੰਦਗੀ। ਸੋ ਮਾਰਦਿਆਂ ਨਜ਼ਰ ਸਮੇਂ ਤੇ, ਇਸ ਵੇਲੇ ਵੱਖ ਵੱਖ ਦੇਸ਼ਾਂ ਦੀਆਂ ਸੂਈਆਂ ਕੀ ਸਮਾਂ ਦਿਖਾ ਰਹੀਆਂ ਨੇ ਤੇ ਵੱਖ ਵੱਖ ਥਾਵਾਂ ਤੇ ਬੈਠੇ ਹੋਏ ਸਰੋਤੇ ਜਿਹੜੇ ਆ ਉਸ ਸਮੇਂ ਦੇ ਕਿਸ ਪੈਰ ਦੇ ਨਾਲ ਬਾਤਾਂ ਪਾ ਰਹੇ ਨੇ ਉਹਨਾਂ ਤੇ ਮਾਰਦੇ ਆ ਜੀ ਇੱਕ ਨਜ਼ਰ। ਸੋ ਸ਼ੁਰੂ ਕਰਦੀ ਆ ਜੀ ਮੈਂ ਆਪਣੇ ਐਡੀਲੇਡ ਤੋਂ ਹੀ। ਐਡੀਲੇਡ ਦੇ ਵਿਚ ਇਸ ਵੇਲੇ ਜਿਹੜਾ ਸਮਾਂ ਹੈ ਉਹ 7:33 ਸਵੇਰ ਦੇ ਹੋ ਚੁੱਕੇ ਨੇ। ਬੁੱਧਵਾਰ ਦੀ ਸਵੇਰ ਸੀ, ਬੜੀ ਸੋਹਣੀ ਜਿਹੀ ਸਵੇਰ ਚੜੀ ਹੈ, ਚਿੱਟੀ ਸਵੇਰ ਚੜੀ ਹੈ, ਹਲਕੇ ਹਲਕੇ ਜਿਹੇ ਬੱਦਲ ਵੀ ਨੇ। ਸੋ ਨਾ ਗਰਮੀ ਹੈ ਤੇ ਨਾ ਠੰਡ ਨੇ, ਬੜਾ ਹੀ ਸੁਹਾਵਣਾ ਜਿਹਾ ਮੌਸਮ ਹੋਇਆ ਹੋਇਆ ਇਸ ਵੇਲੇ ਐਡੀਲੇਡ ਦੇ ਵਿਚ। ਤੇ ਸਿਡਨੀ ਤੇ ਮੈਲਬਰਨ ਦੇ ਵਿਚ ਇਸ ਵੇਲੇ ਸਵੇਰ ਦੇ 8:03 ਹੋ ਚੁੱਕੇ ਨੇ ਤੇ ਬ੍ਰਿਸਬੇਨ ਦੀ ਜਿਹੜੀ ਘੜੀ ਆ ਉਹ ਇਸ ਵੇਲੇ 7:03 ਬੁੱਧਵਾਰ ਦੀ ਸਵੇਰ ਤੇ ਦਿਖਾ ਰਹੀ ਨੇ। ਤੇ ਪਰਥ ਤੇ ਹਾਂਗਕਾਂਗ ਦੇ ਵਿਚ ਇਸ ਵੇਲੇ 5:03 ਹੋ ਚੁੱਕੇ ਨੇ। ਤੇ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਸਮੇਂ ਦੇ ਵਿਚ ਬਾਕੀ ਸ਼ਹਿਰਾਂ ਤੋਂ ਅੱਗੇ ਹੁੰਦਾ ਹੈ ਜੀ, ਉੱਥੇ ਇਸ ਵੇਲੇ 10:04 ਸਵੇਰ ਦੇ ਹੋ ਚੁੱਕੇ ਨੇ। ਤਾਰੀਖ 4 ਜਨਵਰੀ ਤੇ ਦਿਨ ਬੁੱਧਵਾਰ ਜਿਹੜਾ ਉਹ ਚੱਲ ਰਿਹਾ ਹੈ। ਅਗਾਂਹ ਵੱਧਦੇ ਆ ਜੀ, ਗੱਲ ਕਰਦੇ ਆ ਪੰਜਾਬ ਦੀ ਆਪਣੇ ਵਤਨਾਂ ਦੀ ਤੇ ਉੱਥੇ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਹੈ ਤੇ ਜਿਹੜਾ ਸਮਾਂ ਹੈ ਉਹ ਸਵੇਰ ਦੇ 2:34 ਹੋ ਚੁੱਕੇ ਨੇ। ਤੇ ਇਟਲੀ ਜਾਂ ਯੂਰਪ ਦੀ ਗੱਲ ਕਰੀਏ ਤਾਂ ਇਸ ਵੇਲੇ 10:04 ਰਾਤ ਦੀ ਉੱਥੇ ਜਿਹੜੇ ਹੋਏ ਨੇ ਤੇ ਤਾਰੀਖ ਉੱਥੇ ਅਜੇ ਤੱਕ 3 ਜਨਵਰੀ ਚੱਲ ਰਹੀ ਹੈ, ਮੰਗਲਵਾਰ ਦੀ ਰਾਤ ਹੈ ਜੀ ਉੱਥੇ। ਤੇ ਲੰਡਨ ਦੇ ਵਿੱਚ ਵੀ ਜਿਹੜੀ ਹੈ ਤਾਰੀਖ 3 ਜਨਵਰੀ ਚੱਲ ਰਹੀ ਹੈ ਤੇ ਨਾਲ ਦੀ ਨਾਲ ਸਮਾਂ ਉੱਥੇ 9:04 ਰਾਤ ਦਾ ਹੋ ਗਿਆ ਹੈ। ਤੇ ਉਸ ਤੋਂ ਬਾਅਦ ਚੱਲਦੀਆਂ ਜੀ ਅੱਗੇ ਕੈਨੇਡਾ ਵਿਨੀਪੈਗ ਦੇ ਵਿੱਚ ਇਸ ਵੇਲੇ 3:04 3 ਜਨਵਰੀ ਦੀ ਸ਼ਾਮ ਦੀ ਹੋ ਚੁੱਕੇ ਨੇ। ਸੋ ਬਿਲਕੁਲ ਜੀ ਸਮਾਂ ਹੈ ਤੇ ਸਮੇਂ ਦੇ ਨਾਲ ਵੱਜੀ ਹੋਈ ਹੈ ਜਿਸ ਤਰ੍ਹਾਂ ਮੈਂ ਕਹਿੰਦੀ ਹਾਂ ਕਿ ਸਾਡੀ ਜ਼ਿੰਦਗੀ। ਸੋ ਇਸ ਸਮੇਂ ਤੁਸੀਂ ਕਿਸੇ ਵੀ ਵਕਤ ਨੂੰ, ਦਿਨ ਦੇ ਕਿਸੇ ਵੀ ਪਹਿਰ ਨੂੰ ਜਾਂ ਕਿਸੇ ਵੀ ਮੌਸਮ ਨੂੰ ਤੁਸੀਂ ਮਾਣ ਰਹੇ ਹੋਵੋ, ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸੋ ਸਾਲ 2017 ਜਿਹੜਾ ਆ ਉਹਦੀ ਆਮਦ ਹੋ ਚੁੱਕੀ ਹੈ ਜੀ ਪੂਰੇ ਦੁਨੀਆਂ ਦੇ ਵਿੱਚ। ਤੇ ਅੱਜ ਅਸੀਂ ਥੋੜੀ ਬਹੁਤੀ ਗੱਲਬਾਤ ਜਿਹੜੀ ਕਰਾਂਗੇ ਉਹ ਬੀਤੇ ਵਰੇ 2016 ਦੀ ਤੇ ਕੁਝ ਨਵੇਂ ਸਾਲ 2017 ਦੀ ਵੀ ਗੱਲ ਕਰਾਂਗੇ। ਮਿੰਟੂ ਬਰਾੜ ਹੁਣੀ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਗੇ ਤੇ ਰਾਜਨੀਤਿਕ, ਆਰਥਿਕ, ਸਮਾਜਿਕ ਤੇ ਸਾਹਿਤਕ ਮੁੱਦਿਆਂ ਤੇ ਗੱਲਬਾਤ ਹੋਵੇਗੀ। ਗੀਤ ਸੰਗੀਤ ਵੀ ਹੋਵੇਗਾ ਜੀ, ਕੁਝ ਤੁਹਾਡੀ ਤੇ ਕੁਝ ਮੇਰੀ ਪਸੰਦ ਦਾ ਤੇ ਅਬਵ ਆਲ ਜੀ ਤੁਹਾਡੇ ਮੈਸੇਜਸ ਤੇ ਤੁਹਾਡੇ ਵਿਚਾਰ ਜਿਨ੍ਹਾਂ ਨੂੰ 2 ਮਹੀਨੇ ਮੈਂ ਬਹੁਤ ਮਿਸ ਕੀਤਾ ਹੈ। ਸੋ ਜਲਦੀ ਜਲਦੀ ਤੁਸੀਂ ਜਿਹੜੇ ਆਪਣੇ ਸੁੱਖ ਸੁਨੇਹੇ ਹੈ ਉਹ ਮੈਨੂੰ ਭੇਜੋ ਤੇ ਪਤਾ ਤੁਹਾਨੂੰ ਪਤਾ ਹੀ ਹੈ ਜੀ request@harmanradio.com ਜਿਹੜਾ ਹੈਗਾ ਉਹ ਈਮੇਲ ਦਾ ਪਤਾ ਹੈ ਤੇ ਨਾਲ ਹੀ ਤੁਸੀਂ ਟੈਲੀਗ੍ਰਾਮ ਰਾਹੀਂ @harmanradio ਤੇ ਆਪਣੇ ਸੁੱਖ ਸੁਨੇਹੇ ਜਿਹੜੇ ਤੁਸੀਂ ਮੈਨੂੰ ਭੇਜ ਸਕਦੇ ਹੋ। ਸੋ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਤੇ ਮਹਿੰਦਰ ਸਿੰਘ ਹੁਣਾਂ ਨੇ ਜੀ ਆਪਣੀ ਸਾਂਝ ਪ੍ਰੋਗਰਾਮ ਦੇ ਵਿਚ ਪਾ ਲਈ ਹੈ। ਸੋ ਉਹਨਾਂ ਦਾ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਹੈ ਜੀ। ਦਲਜੀਤ ਸਿੰਘ ਜੀ ਹਮੇਸ਼ਾ ਦੀ ਤਰ੍ਹਾਂ ਇੱਕ ਬੜੇ ਸੋਹਣੇ ਜਿਹੇ ਵਿਚਾਰ ਦੇ ਨਾਲ ਸਾਡੀ ਜਿਹੜੀ ਸਵੇਰ ਦੀ ਸ਼ੁਰੂਆਤ ਕਰਦੇ ਨੇ ਤੇ ਅੱਜ ਦਾ ਜਿਹੜਾ ਵਿਚਾਰ ਹੈ ਉਹ ਵੀ ਬੜਾ ਹੀ ਖੂਬਸੂਰਤ ਹੈ। ਉਹਨਾਂ ਨੇ ਲਿਖਿਆ ਕਿ ਜੀ ਜੋ ਸਫ਼ਰ ਦੀ ਸ਼ੁਰੂਆਤ ਕਰਦੇ ਨੇ ਅਕਸਰ ਉਹ ਮੰਜ਼ਿਲ ਪਾ ਹੀ ਲੈਂਦੇ ਨੇ। ਇੱਕ ਵਾਰ ਤੁਰਨ ਦਾ ਹੌਸਲਾ ਜ਼ਰੂਰੀ ਹੈ ਕਿਉਂਕਿ ਚੰਗੇ ਇਨਸਾਨਾਂ ਦਾ ਤਾਂ ਰਸਤੇ ਵੀ ਇੰਤਜ਼ਾਰ ਕਰਦੇ ਨੇ। ਵਾਹ ਜੀ ਵਾਹ, ਬਹੁਤ ਵਧੀਆ ਔਰ ਬਿਲਕੁਲ ਸਹੀ ਕਿਹਾ ਤੁਸੀਂ ਕਿ ਸਿਰਫ ਜਿਹੜਾ ਇੱਕ ਪਹਿਲਾ ਸਟੈਪ ਲੈਣਾ ਉਹ ਹੀ ਔਖਾ ਹੁੰਦਾ ਹੈ ਜ਼ਿੰਦਗੀ ਚ। ਕਈ ਵਾਰੀ ਕੋਈ ਡਿਸੀਜ਼ਨ ਕਰਨਾ, ਡਿਸੀਜ਼ਨ ਤੇ ਆ ਕੇ ਅਸੀਂ ਰੁਕ ਜਾਂਦੇ ਹਾਂ, ਸਮਝ ਨਹੀਂ ਆਉਂਦੀ ਕੀ ਕਰੀਏ। ਔਰ ਸਿਰਫ ਇੱਕ ਸ਼ੁਰੂਆਤ ਔਖੀ ਹੁੰਦੀ ਹੈ, ਜਦੋਂ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਤੇ ਫਿਰ ਮੰਜ਼ਿਲ ਕੋਈ ਦੂਰ ਨਹੀਂ ਹੁੰਦੀ। ਸੋ ਪਰ ਉਸ ਮੰਜ਼ਿਲ ਵੱਲ ਵਧਣ ਦੇ ਲਈ ਹੌਸਲਾ ਕਰਨਾ ਜ਼ਰੂਰੀ ਹੈ। ਸੋ ਇਸ ਵਿਚਾਰ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਲਜੀਤ ਜੀ। ਦੇ ਨਾਲ ਹੀ ਉਹਨਾਂ ਨੇ ਮੈਨੂੰ ਵੈਲਕਮ ਬੈਕ ਕਿਹਾ ਹੈ ਤੇ ਪੁੱਛਿਆ ਕਿ ਹੋਰ ਸੁਣਾਓ ਕਿਵੇਂ ਰਹੀ ਜੀ ਇੰਡੀਆ ਦੀ ਵਿਜ਼ਿਟ। ਇੰਡੀਆ ਦੀ ਵਿਜ਼ਿਟ ਬਹੁਤ ਹੀ ਵਧੀਆ ਰਹੀ ਜੀ, ਆਪਣੇ ਕਹਿ ਲਓ ਕਿ ਵਤਨਾਂ ਨੂੰ ਵਾਪਸ ਜਾ ਕੇ ਕਿੰਨੂੰ ਵਧੀਆ ਨਹੀਂ ਲੱਗਦਾ। ਸੋ ਬਹੁਤ ਵਧੀਆ ਰਹੀ ਉੱਥੇ। ਮਿਲੀ ਵੀ ਆ ਮੈਂ ਦਲਜੀਤ ਸਿੰਘ ਹੁਣਾਂ ਨਾਲ ਵੀ, ਮੇਰੀ ਮੁਲਾਕਾਤ ਹੋਈ ਤੇ ਸਰਬਜੀਤ ਭਾਜੀ ਹੁਣਾਂ ਨਾਲ ਵੀ ਮਿਲੀ, ਆਪਣੀ ਪੂਰੀ ਹਰਮਨ ਰੇਡੀਓ ਦੀ ਟੀਮ ਦੇ ਨਾਲ ਮੈਨੂੰ ਮਿਲਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਔਰ ਬਹੁਤ ਹੀ ਖੁਸ਼ੀ ਹੋਈ। ਇੰਨੀ ਵਧੀਆ ਟੀਮ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ, ਉਹ ਇਹ ਬੜੀ ਮਾਣ ਵਾਲੀ ਗੱਲ ਹੈ ਜੀ ਮੇਰੇ ਨਿਮਾਣੀ ਦੇ ਲਈ। ਸੋ ਜ਼ਿੰਦਗੀ ਦੇ ਵਿੱਚ ਅਜੇ ਤੁਹਾਡੇ ਸਾਰਿਆਂ ਤੋਂ ਮੈਂ ਬਹੁਤ ਕੁਝ ਸਿੱਖਣਾ ਹੈ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਮੈਂ ਆਪਣੀ ਇੰਡੀਆ ਦੀ ਜਿਹੜੀ ਫੇਰੀ ਹੈ, ਮੇਰੀ ਭਾਰਤ ਫੇਰੀ ਸੀਗੀ, ਉਹਦੇ ਬਾਰੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਰਹਾਂਗੇ। ਸੋ ਪਰ ਨਾਲ ਦੀ ਨਾਲ ਜਿਹੜੇ ਤੁਹਾਡੇ ਮੈਸੇਜਸ ਉਹ ਵੀ ਲੈਣੇ ਆ ਪ੍ਰੋਗਰਾਮ ਦੇ ਵਿੱਚ ਤੇ ਰਾਜ ਮਹਿੰਦਰ ਹੁਣਾਂ ਨੇ ਵੀ ਜੀ ਓਏ ਹੋਏ ਕੀ ਕਹਿਣੇ, ਸਤਿ ਸ੍ਰੀ ਅਕਾਲ ਬੁਲਾਈਏ ਤੇ ਨਾਲ ਹੀ ਬੜਾ ਹੀ ਪਿਆਰਾ ਜੀ ਇੱਕ ਜਿਹੜਾ ਗ੍ਰੀਟਿੰਗ ਕਾਰਡ ਹੈ ਉਹ ਮੈਨੂੰ ਹੱਥੀ ਬਣਾ ਕੇ ਭੇਜਿਆ ਇਹਨਾਂ ਨੇ। ਬਹੁਤ ਹੀ ਖੂਬਸੂਰਤ ਜਿਹਾ ਕਾਰਡ ਹੈ ਜੀ, ਤੇ ਜੀ ਆਇਆਂ ਨੂੰ ਲਿਖਿਆ ਹੋਇਆ ਉਹਦੇ ਉੱਤੇ। ਔਰ ਜਿਵੇਂ ਇਹਨਾਂ ਨੂੰ ਪਤਾ ਹੀ ਹੈ ਕਿ ਮੈਨੂੰ ਆਪਣੇ ਪੰਜਾਬ ਦੇ ਨਾਲ ਤੇ ਉੱਥੇ ਦੇ ਸੱਭਿਆਚਾਰ ਨਾਲ ਕਿੰਨਾ ਪਿਆਰਾ, ਸੋ ਉਹਦੇ ਰਿਗਾਰਡਿੰਗ ਜਿਹੜਾ ਇਹ ਗ੍ਰੀਟਿੰਗ ਹੈ ਵਿੱਚ ਇੱਕ ਕਟਿੰਗ ਕਰ ਕਰਕੇ ਫੋਟੋ ਦੀਆਂ ਉਹ ਜਿਹੜਾ ਗ੍ਰੀਟਿੰਗ ਬਣਾਇਆ ਹੋਇਆ ਹੈ। ਭੰਗੜੇ ਪਾ ਰਹੇ ਨੇ ਮੁੰਡੇ ਤੇ ਮੁਟਿਆਰਾਂ ਵੀ ਖੜੀਆਂ ਹੋਈਆਂ ਏ ਖੂਹ ਦੇ ਉੱਤੇ। ਸੋ ਬਹੁਤ ਹੀ ਪਿਆਰੀ ਜਿਹੀ ਜਿਹੜੀ ਸਵੇਰ ਮੇਰੀ ਇਹਨਾਂ ਨੇ ਕਰ ਦਿੱਤੀ ਹੈ। ਸੋ ਇਸ ਮਾਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਹਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਥ ਤੁਸੀਂ ਇਸੇ ਤਰ੍ਹਾਂ ਬਣਾਈ ਰੱਖਣਾ ਹੈ ਜੀ। ਸੋ 2017 ਦੀ ਗੱਲ ਕਰੀਏ ਤੇ 2017 ਦੇ ਚੜ੍ਹਦਿਆਂ ਹੀ ਇੱਕ ਬਹੁਤ ਵੱਡਾ ਜਸ਼ਨ ਜਿਹੜਾ ਨਾ ਸਿਰਫ ਸਿੱਖ ਪੰਥ ਬਲਕਿ ਭਾਰਤ ਦਾ ਹਰ ਸਮੁਦਾਇ ਬੜੀ ਧੂਮਧਾਮ ਨਾਲ ਮਨਾ ਰਿਹਾ ਹੈ। ਜੀ ਹਾਂ, ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ। ਅੱਗੇ ਪ੍ਰੋਗਰਾਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਸਿਧਾਂਤਾਂ ਬਾਰੇ ਵੀ ਗੱਲਬਾਤ ਕਰਾਂਗੇ, ਪਰ ਗੱਲ ਇਹ ਜੀ ਗੱਲ ਕੋਈ ਵੀ ਹੋਵੇ ਤੁਹਾਡਾ ਹੁੰਗਾਰਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਮੈਸੇਜਸ ਦੇ ਰੂਪ ਵਿੱਚ ਹੁੰਗਾਰਾ ਤੁਸੀਂ ਭਰੀ ਜਾਵੋ ਤੇ ਗੱਲਾਂ ਮੈਂ ਕਰੀ ਜਾਣੀਆਂ ਨੇ। ਤੇ ਸੁਣਦੇ ਹਾਂ ਜੀ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਹਰਦਿਲ ਅਜ਼ੀਜ਼ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਇਹ ਸ਼ਬਦ ਜਿਹੜਾ ਕਿ ਮੈਨੂੰ ਹੀ ਨਹੀਂ, ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਬੜਾ ਪਸੰਦ ਹੋਵੇਗਾ। ਆਵਾਜ਼ ਦਿੱਤੀ ਹੈ ਜੀ ਮੁਹੰਮਦ ਰਫੀ ਨੂੰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਦੇਹ ਸ਼ਿਵਾ ਵਰ ਮੋਹੇ ਸ਼ੁਭ ਕਰ ਮਨ ਤੇ ਕਬ ਹੋ ਨ ਟਰੋ। ਸ਼ੁਭ ਕਰ ਮਨ ਤੇ ਕਬ ਹੋ ਨ ਡਰੋ।
ਸ਼ੁਭ ਕਰ ਮਨ ਤੇ ਕਬ ਹੋ ਨ ਡਰੋ।
ਨ ਡਰੋ ਅਰ ਸੋ ਜਬ ਜਾਏ ਲਰੋ, ਨਿਸਚੈ ਕਰ ਆਪਣੀ ਜੀਤ ਕਰੋ।
ਨਿਸਚੈ ਕਰ ਆਪਣੀ ਜੀਤ ਕਰੋ।
ਦੇਹ ਸ਼ਿਵਾ ਵਰ ਮੋਹੇ, ਸਿੱਖੂ ਆਪਣੇ ਹੀ ਮਨ ਕੋ ਅਹਿਲਾਲ ਚਾਹੋ ਗੁਣ ਤੋ ਉਚਰੋ। ਜਬ ਭਾਵ ਕੀ ਔਜ ਨਿਧਾਨ ਬਨੇ ਅਧੀਰਣ ਮੇ ਤਬ ਜੂਝ ਮਰੋ।
ਸੋਨੇਹਾ
कब हो न डरो,
शुभ कर मन से कब हो न डरो,
न डरो और सो जब जाए लरो, निश्चय कर अपनी जीत करो, देह शिवा पर मोहे,
देह शिवा पर मोहे।
तो प्रेम खेलन का चाओ, सिर धर तली गली मोरियाओ,
सिर धर तली गली मोरियाओ,
मार्ग पैर धरी जय, सिर दी जय कान न की जय,
सिर दी जय कान न की जय, सिर दी जय कान न की जय।
बोले सुनहार देह शिवा पर मोहे है, शुभ कर मन ते कब हो न करो,
शुभ कर मन ते कब हो न डरो,
न डरो और सो जब जाए लरो, निश्चय कर अपनी जीत करो, देह शिवा पर मोहे,
देह शिवा पर मोहे।
सो पहचानिए जो लरे दीन के हेत,
दीन के हेत,
पुर्जा पुर्जा कट मरे कभो न छाड़े खेत,
कभो न छाड़े खेत, कभो न छाड़े खेत।
बोले सुनहाल देह शिवा पर मोहे है, शुभ कर मन ते कब हो न डरो,
शुभ कर मन ते कब हो न डरो,
न डरो और सो जब जाए लरो, निश्चय कर अपनी जीत करो, देह शिवा पर मोहे,
देह शिवा पर मोहे।
मरता मरता जग मुआ मर भी न जाने कोई,
मर भी न जाने कोई,
ऐसी मरनी जो मरे बोर न मरना होए,
बोर न मरना हो, बोर न मरना हो।
बोले सुनिहाल देह शिवा पर मोहे है, शुभ कर मन ते कब हो न करो,
शुभ कर मन ते कब हो न करो,
न करो और सो जब जाए लरो, निश्चय कर अपनी जीत करो,
निश्चय कर अपनी जीत करो,
देह शिवा पर मोहे,
देह शिवा पर मोहे,
देह शिवा पर मोहे, देह शिवा पर मोहे।
नानक नाम जहाज मूवी तो ये शब्द सुन रहे थे जिसमें आवाज दी थी मोहम्मद रफी ने। सो पांच दिन समागमां दी जेड़ी लड़ी है गुरु गोबिंद सिंह जी दे 350वें प्रकाश पुरब दे नाल जुड़ी हुई, वह पहली जनवरी तो शुरू हो चुकी है जी। गुरु गोबिंद सिंह जी दे 350वें प्रकाश पुरब से उन्होंने जन्म भूमि तखत श्री पटना साहब विखे देश विदेश तो जड़िया संगत जी हुम हमा के पहुंच रही ने, संगत की आओ भगत देख रेख के लिए बिहार सरकार दिल खोल के खर्च भी कर रही है उत्थे। शताब्दी समागमां दे मद्देनजर हरिमंदर साहब की जड़ी इमारत है उसका विस्तार भी किया गया, बाकी गुरुद्वारियां दी लोड़ींदी मरम्मत तो इलावा पटना साहब दे बाजारां दी सजावट भी सुनदे पए आ पई देखदे ही बन रही है। सो उम्मीद तो ज्यादा संगत जिहड़ी है ओ पटना साहब इस वेले दर्शनां दे लई पहुंच रही है, ते इस तो इलावा जी उत्थे लेजर शो दा भी जिहड़ा के ओहदा इक खास प्रबंध कीता गया है जो कि सिख इतिहास दी पेशकारी ते होण वाले जश्नां नूं होर भी चार चन्न ला रही है जी। सो साडे वलों हरमन रेडियो दी टीम वलों आप सब नूं भी इस मौके ते बहुत बहुत वधाईयां। सो प्रोग्राम दे अग्गे साडे नाल जी मिंटू बराड़ साहब हुणी जिहड़े आ उन्होंने सांझ पा ली है, सो प्रोग्राम दे विच मैं उन्हां दा स्वागत करदी हां। बराड़ साहब प्रोग्राम दे विच तुहाडा बहुत बहुत स्वागत है जी।
बहुत मेहरबानी सुखप्रीत जी ते सारे हरमन रेडियो सुनण वाले श्रोतां नूं भी प्यार भरी सत श्री अकाल ਤੇ ਉਮੀਦ ਕਰਦੇ ਹਾਂ ਉਹ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਹੋਣਗੇ ਤੇ ਤੁਹਾਡਾ ਵੀ ਵੈਲਕਮ ਬੈਕ ਆ ਜੀ। ਤੁਸੀਂ 2 ਮਹੀਨਿਆਂ ਦੀ ਜਿਹੜੀ ਛੁੱਟੀ ਕੱਟ ਕੇ ਆਏ ਹੋ ਤੇ ਉਮੀਦ ਆ ਜੀ ਜਿਹੜੀ ਸਾਂਝ ਆ 2 ਮਹੀਨੇ ਸਾਡੀ ਟੁੱਟੀ ਸੀਗੀ ਤੇ ਉਹ ਸਾਂਝ ਦੁਬਾਰਾ ਤੋਂ ਫੇਰ ਬਣੇਗੀ ਇੱਥੇ ਰੇਡੀਓ ਜ਼ਰੀਏ।
ਜੀ ਜੀ ਬਿਲਕੁਲ ਜੀ, ਉਹ ਸਾਂਝ ਤੇ ਨਹੀਂ ਟੁੱਟੀ ਸੀ, ਚਲੋ ਮੈਂ ਥੋੜੀ ਬ੍ਰੇਕ ਲਈ ਸੀਗੀ ਔਰ ਬੜੀ ਵਧੀਆ ਫੇਰੀ ਰਹੀ ਮੇਰੀ, ਤੇ ਉਹਦੇ ਬਾਰੇ ਵੀ ਅੱਗੇ ਅਸੀਂ ਗੱਲਬਾਤ ਕਰਾਂਗੇ ਵਿਰਾਟ ਸਾਹਿਬ। ਪਰ ਜਿਹੜੀ ਗੱਲ ਅਸੀਂ ਕਰ ਰਹੇ ਸੀ 355ਵੇਂ ਪ੍ਰਕਾਸ਼ ਪੁਰਬ ਦੇ ਬਾਰੇ ਵਿੱਚ ਕਿ ਜਿਸ ਤਰ੍ਹਾਂ ਬੜੀਆਂ ਉੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਸੰਗਤ ਹੁੰਮ ਹੁਮਾ ਕੇ ਪਹੁੰਚ ਰਹੀ ਹੈ, ਔਰ ਬਿਹਾਰ ਸਰਕਾਰ ਨੇ ਵੀ ਜੋ ਸੁਣਨ ਵਿੱਚ ਆ ਰਿਹਾ ਕਿ ਇਸ ਮੌਕੇ ਤੇ ਕਾਫੀ ਦਿਲ ਖੋਲ ਕੇ ਖਰਚਾ ਕੀਤਾ ਔਰ ਬੜੇ ਹੀ ਪੁਖਤਾ ਇੰਤਜ਼ਾਮ ਜਿਹੜੇ ਕੀਤੇ ਗਏ ਨੇ। ਸੋ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਵਿਰਾਟ ਸਾਹਿਬ ਆਪਣੀਆਂ ਖਬਰਾਂ ਦੀ। ਅਸੀਂ
ਬਿਲਕੁਲ ਜੀ, ਜਿਹੜੀ 350 ਸਾਲ ਆਪਾਂ ਕਹਾਂਗੇ ਪ੍ਰਕਾਸ਼ ਮਨਾਇਆ ਗਿਆ, ਉਹ ਇੱਕ ਆਪਣੇ ਆਪ ਦੇ ਵਿੱਚ ਮੀਲ ਪੱਥਰ ਦੇ ਤੌਰ ਦੇ ਉੱਤੇ ਸਾਹਮਣੇ ਆ ਰਿਹਾ, ਕਿਉਂਕਿ ਜੋ ਬੰਦਾ ਉੱਥੇ ਜਾ ਰਿਹਾ ਜਾਂ ਦੇਖ ਰਿਹਾ ਜਾਂ ਜਿਹੜੀਆਂ ਖਬਰਾਂ ਆਪਾਂ ਜਾਂ ਟੀਵੀ ਚੈਨਲਾਂ ਦੀ ਰਿਪੋਰਟਿੰਗ ਦੇਖ ਰਹੇ ਹਾਂ, ਉਹਨਾਂ ਨਾਲ ਤੱਕ ਲੱਗ ਰਿਹਾ ਵੀ ਬਹੁਤ ਹੀ ਵਧੀਆ ਜਿਹੜਾ ਸਾਰਾ ਸਿਸਟਮ ਹੋ ਰਿਹਾ, ਭਾਵੇਂ ਸਿਆਸੀ ਲਾਹੇ ਵੀ ਲਏ ਜਾ ਰਹੇ ਆ, ਸਿਆਸੀ ਤੌਰ ਦੇ ਉੱਤੇ ਵੀ ਉਹਨੂੰ ਬਣਾਇਆ ਜਾ ਰਿਹਾ, ਉਹ ਇੱਕ ਅੱਡ ਚੈਪਟਰ ਹੈ। ਪਰ ਬਿਹਾਰ ਦੇ ਵਿੱਚ ਜਿਹੜੀ ਮਿਸਾਲ ਨਿਤਿਸ਼ ਕੁਮਾਰ ਹੋਰਾਂ ਨੇ ਪੇਸ਼ ਕੀਤੀ ਆ ਉਹ ਬਾ ਕਮਾਲ ਆ ਜੀ, ਤੇ ਉਹ ਉਮੀਦ ਆ ਵੀ ਆਉਣ ਵਾਲੇ ਸਾਲਾਂ ਤੱਕ ਯਾਦ ਰੱਖੀ ਜਾਊਗੀ ਤੇ ਉਹਦੇ ਨਾਲ ਪਸਾਰਾ ਵੀ ਹੋਰ ਹੋਊਗਾ, ਕਿਉਂਕਿ ਬਹੁਤ ਸਾਰੇ ਧਰਮਾਂ ਨੂੰ ਬਹੁਤ ਸਾਰੇ ਹੋਰ ਜਿਹੜੇ ਉੱਥੇ ਵਿਦੇਸ਼ੀ ਵੀ ਆਏ ਹੋਏ ਆ, ਹੋਰ ਬਹੁਤ ਸਾਰੇ ਲੋਕ ਉੱਥੇ ਪਹੁੰਚਦੇ ਆ, ਉਹਨਾਂ ਤੱਕ ਵੀ ਇਹ ਜਿਹੜੀਆਂ ਖਬਰਾਂ ਜਾ ਰਹੀਆਂ ਤੇ ਉਹ ਵੀ ਬੜੇ ਇਹਦੇ ਇਹਨੂੰ ਧਿਆਨ ਨਾਲ ਦੇਖ ਰਹੇ ਆ, ਜਾਣਾ ਚਾਹੁੰਦੇ ਆ, ਉੱਥੇ ਹਾਜ਼ਰੀ ਲਾਉਣਾ ਚਾਹੁੰਦੇ ਆ। ਪਰ ਕਿਤੇ ਨਾ ਕਿਤੇ ਜਿਹੜੀ ਸਿਆਸੀਕਰਨ ਦੀ ਗੱਲ ਆਉਂਦੀ ਆ ਤਾਂ ਸਿਆਸੀਕਰਨ ਦੇ ਮਾਮਲੇ ਦੇ ਵਿੱਚ ਸਦਾ ਹੀ ਗਿਆਨੀ ਇਕਬਾਲ ਸਿੰਘ ਜਿਹੜੇ ਉਹ ਸੁਰਖੀਆਂ ਚ ਰਹੇ ਆ, ਉੱਥੋਂ ਦੇ ਜਿਹੜੇ ਪਟਨਾ ਦੇ ਪਟਨਾ ਸਾਹਿਬ ਦੇ ਜਿਹੜੇ ਤਖ਼ਤ ਦੇ ਜਥੇਦਾਰ ਆ, ਤੇ ਉਹਨਾਂ ਨੇ ਪਿੱਛੇ ਜੇ ਸ਼ਾਇਦ ਕਈ ਉਹਨਾਂ ਦੇ ਬਿਆਨ ਦੇ ਕਈ ਗੱਲਾਂ ਲਾਈਆਂ ਜਾ ਸਕਦੀਆਂ, ਉਹਨਾਂ ਨੇ ਇੱਕ ਚਿੱਠੀ ਲਿਖੀ ਸੀਗੀ ਬਾਕੀ ਜਥੇਦਾਰਾਂ ਨੂੰ ਤੇ ਉਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਲੋਕ ਬੜਾ ਜ਼ਿਆਦਾ ਇੱਥੇ ਪਸੰਦ ਨਹੀਂ ਕਰਦੇ, ਕੰਟਰੋਵਰਸੀ ਆ ਤੇ ਤੁਸੀਂ ਇੱਥੇ ਨਾ ਆਇਓ, ਕਿਸੇ ਸਿਆਸੀ ਰੰਗ ਦਾ ਨਾ ਆਵੇ। ਤੇ ਉਹ ਜਾਂ ਤਾਂ ਇਹ ਹੋ ਸਕਦਾ ਸੀ ਵੀ ਉਹਨੂੰ ਇਹ ਲੱਗਦਾ ਸੀ ਵੀ ਜੇ ਆਉਣਗੇ ਤਾਂ ਮੇਰੀ ਮੁਖਤਿਆਰੀ ਚ ਅਸਰ ਪਊਗਾ, ਮੇਰੀ ਖੁਦ ਮੁਖਤਿਆਰੀ ਘਟੂਗੀ, ਜਾਂ ਤਾਂ ਇਹ ਕਾਰਨ ਹੋ ਸਕਦਾ ਸੀ, ਜਾਂ ਫਿਰ ਕੋਈ ਇਹਨਾਂ ਦੀ ਆਪਸ ਦੀ ਜਿਹੜੀ ਚੱਲਦੀ ਰਹੀ ਹੈ ਸਦਾ ਹੀ, ਕਈ ਵਾਰ ਗਿਆਨੀ ਇਕਬਾਲ ਸਿੰਘ ਦੇ ਮਾਮਲੇ ਚ ਦੂਜੇ ਚਾਰ ਜਥੇਦਾਰਾਂ ਨੇ ਫਤਵੇ ਵੀ ਜਾਰੀ ਕੀਤੇ ਸਨ। ਸੋ ਪਰ ਫਿਰ ਵੀ ਕੱਲ ਗਿਆਨੀ ਗੁਰਬਚਨ ਸਿੰਘ ਉੱਥੇ ਪਹੁੰਚੇ ਆ ਤੇ ਉਹਨਾਂ ਨੂੰ ਫਿਰ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਹੀ ਸਰੋਪ ਦੇ ਕੇ ਜਿਹੜੇ ਉਹਨਾਂ ਨੂੰ ਸਰੋਪਿਆਂ ਦੀ ਬਖਸ਼ਿਸ਼ ਕੀਤੀ ਆ। ਪਰ ਕਿਤੇ ਨਾ ਕਿਤੇ ਉਹ ਜਿਹੜੇ ਬੰਦੇ ਉੱਥੇ ਪਹੁੰਚੇ ਸੀ ਜਾਂ ਮਾਹੌਲ ਖਰਾਬ ਹੋਣੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਉਹ ਇੱਕ ਇਸ ਢੰਗ ਨਾਲ ਪਹੁੰਚੇ ਹੋਏ ਸਨ ਵੀ ਜਿਹਦੇ ਨਾਲ ਇਹ ਬੈਲੈਂਸ ਬਣਾਇਆ ਗਿਆ ਸੀ, ਵਿੱਚ ਕੁਝ ਇੱਕ ਅਕਾਲੀ ਲੀਡਰਾਂ ਨੂੰ ਨਾਲ ਭੇਜਿਆ ਗਿਆ ਸੀ ਵੀ ਤਾਂ ਕਰਕੇ ਕਿਸੇ ਕਿਸਮ ਦੇ ਕੋਈ ਇੱਥੇ ਸਿੰਘ ਨਾ ਫਸਣ। ਮੈਂ ਇਸ ਜੀ ਨੂੰ ਪਰਸਨਲੀ ਤੌਰ ਤੇ ਦੇਖ ਰਿਹਾ ਸੀ ਵੀ ਮਨਜਿੰਦਰ ਸਰਸਾ ਦੀ ਹਾਜ਼ਰੀ ਸੀ ਜਿਹੜੀ ਉਹ ਹਾਜ਼ਰੀ ਸੁਖਬੀਰ ਬਾਦਲ ਵੱਲੋਂ ਲਵਾਈ ਗਈ ਸੀਗੀ ਵੀ ਵਿੱਚ ਵਿਚਾਲੇ ਜਾ ਕੇ ਤੂੰ ਇਹ ਕੰਮ ਕਰਨਾ। ਸੋ ਇਹ ਕਿਤੇ ਨਾ ਕਿਤੇ ਕੋਈ ਚੰਗੀਆਂ ਗੱਲਾਂ ਨਹੀਂ ਹਨ, ਜੇ ਇੱਕ ਧਰਮ ਦਾ ਇੱਕ ਵੱਡਾ ਸਮਾਗਮ ਆ ਤੇ ਉਹ ਸਮਾਗਮ ਇੱਕ ਬਗਾਨੀ ਸਰਕਾਰ ਕਰ ਰਹੀ ਹੈ ਤੇ ਉੱਥੇ ਸਾਡੇ ਆਪਸ ਵਿੱਚ ਜਿਹੜੀ ਇਹੋ ਜਿਹੀਆਂ ਫੁੱਟਾਂ ਆਪਸ ਵਿੱਚ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਿਤੇ ਨਾ ਕਿਤੇ ਵਾਕਈ ਦੁਖਦਾਈ ਨੇ। ਪਰ ਕੁੱਲ ਮਿਲਾ ਕੇ ਅਸੀਂ ਤਾਂ ਇੱਕ ਉਹ ਦੇਖਣਾ ਜੀ ਵੀ ਜਿਹੜੇ ਸਾਡੇ ਸਾਹਿਬੇ ਕਲਾਮ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਤੇ ਅਸੀਂ ਜਿਨ੍ਹਾਂ ਨੂੰ ਜਿਹੜੇ ਕਿ ਸਾਡੇ ਰੋਲ ਮਾਡਲ ਆ, ਸਾਡੇ ਰੀਅਲ ਹੀਰੋ ਆ, ਲੋਕ ਜਾਲੀ ਹੀਰੋਆਂ ਦੇ ਮਗਰ ਭਜਦੇ ਆ ਪਰ ਉਹ ਸਾਡੇ ਰੀਅਲ ਹੀਰੋ ਆ, ਜਦੋਂ ਵੀ ਸਾਡਾ ਮਨ ਚਿੱਤ ਡੋਲਣ ਲੱਗਦਾ ਤੇ ਅਸੀਂ ਜੇ ਮਾੜਾ ਜਿਹਾ ਵੀ ਉਹਨਾਂ ਦਾ ਧਿਆਨ ਧਰ ਲਈਏ ਵੀ ਗੁਰੂ ਸਾਹਿਬ ਕੀ ਚੀਜ਼ ਸਨ ਤੇ ਕਿਵੇਂ ਉਹਨਾਂ ਨੇ ਕੀ ਕੀਤਾ, ਤਾਂ ਉਹ ਸਾਡੀ ਨਾ ਇੱਕ ਜਿਹੜੀ ਇੱਕ ਵੱਖਰੀ ਐਨਰਜੀ ਆਉਂਦੀ ਆ। ਮੈਂ ਇੱਥੇ ਇੱਕ ਥੋੜੀ ਜਿਹੀ ਹੋਰ ਵੀ ਇੱਕ ਗੱਲ ਇੱਥੇ ਕਰਨੀ ਚਾਹਾਂਗਾ। ਅਕਸਰ ਅਸੀਂ ਨਾ ਕਿਤਾਬਾਂ ਦੇ ਮਾਮਲੇ ਚ ਗੱਲ ਆਉਂਦੀਆਂ ਜਾਂ ਕਿਤਾਬਾਂ ਦੀ ਗੱਲ ਕਰਦੇ ਆ, ਹੋਰ ਕਰਦੇ ਆ। ਮੈਂ ਥੋੜੇ ਦਿਨ ਪਹਿਲਾਂ ਆਪਣੇ ਆਪ ਨਾਲ ਹੀ ਬਹੁਤ ਲੜਿਆ ਇਸ ਵਿਸ਼ੇ ਦੇ ਉੱਤੇ, ਹੁਣ ਉਹ ਗੱਲ ਚੋਂ ਗੱਲ ਆ ਗਈ, ਮੈਨੂੰ ਕਰਨੀ ਪੈਣੀ ਆ। ਮੈਂ ਆਪਣੇ ਆਪ ਨਾਲ ਬਹੁਤ ਵਾਰਤਾ ਕਰਦਾ ਜਦੋਂ ਮੈਂ ਇਕੱਲਾ ਹੁੰਦਾ, ਜਦੋਂ ਮੈਂ ਡਰਾਈਵ ਕਰ ਰਿਹਾ ਹੁੰਦਾ, ਜਦੋਂ ਭਾਵੇਂ ਮੇਰੀ ਕੋਸ਼ਿਸ਼ ਹੁੰਦੀ ਹੈ ਜਦੋਂ ਮੈਂ ਕਿਤੇ ਵੀ ਹਾਂ ਤੇ ਮੈਂ ਆਪਣੇ ਆਪ ਨਾਲ ਸੰਵਾਦ ਰਚਾਉਣਾ ਹੁੰਦਾ ਤੇ ਉਸ ਸੰਵਾਦ ਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਨੂੰ ਆਪਣੀਆਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਜੋ ਮੇਰੀ ਸੋਚ ਜਾਂ ਮੇਰੀਆਂ ਗੱਲਾਂ ਚ ਗਲਤ ਆ ਜਾਂ ਮੈਂ ਗਲਤ ਸੋਚ ਰਿਹਾ ਤਾਂ ਉਹਨਾਂ ਨੂੰ ਦਰੁਸਤ ਕੀਤਾ ਜਾਵੇ। ਮੈਂ ਇੱਕ ਪਿਛਲੇ ਦਿਨਾਂ ਚ ਨਾ ਇੱਕ ਹੋਰ ਚੀਜ਼ ਦਰੁਸਤ ਕੀਤੀ ਆ, ਸ਼ਾਇਦ ਸਾਰੇ ਸਰੋਤੇ ਜਾਣਦੇ ਹੋਣਗੇ। ਮੈਂ ਅਕਸਰ ਇੱਕ ਕਿਤਾਬ ਨੂੰ ਪ੍ਰਮੋਟ ਕਰਦਾ ਹੁੰਦਾ ਤੇ ਉਸ ਕਿਤਾਬ ਬਾਰੇ ਮੇਰੇ ਵਿਚਾਰ ਕਾਫੀ ਚੰਗੇ ਆ ਤੇ ਉਸ ਕਿਤਾਬ ਬਾਰੇ ਮੈਂ ਕਹਿਣਾ ਹੁੰਦਾ ਵੀ ਦੇਖੋ ਯਾਰ ਮੈਨੂੰ ਜੇ ਕੋਈ ਇਹ ਵੀ ਪੁੱਛ ਲੇ ਤੈਨੂੰ ਠੰਡ ਨਹੀਂ ਲੱਗਦੀ ਤਾਂ ਮੈਂ ਕਹਿੰਦਾ ਹੁੰਦਾ ਯਾਰ ਮੇਰੇ ਅਸਲੀ ਇਨਸਾਨ ਦੀ ਕਹਾਣੀ ਮੈਂ ਕਿਤਾਬ ਪੜ੍ਹੀ ਹੋਈ ਆ ਮੈਂ ਤੇ ਇਸ ਕਰਕੇ ਮੈਨੂੰ ਕੋਈ ਦੁੱਖ ਤਕਲੀਫ਼ ਠੰਡਾਂ ਬਹੁਤ ਘੱਟ ਲੱਗਦੀਆਂ ਬਹੁਤ ਜਮੇ ਜਿਹਦੇ ਕਿਤੇ ਪਾਣੀ ਕਹਿੰਦੇ ਨੀ ਹੁੰਦੇ ਪੋਲਾਂ ਦੇ ਉੱਤੋਂ ਦੀ ਵਗ ਜੇ ਉਦੋਂ ਤਾਂ ਭਲਾ ਹੋ ਜੇ ਤੇ ਨਹੀਂ ਤਾਂ ਛੇਤੀ ਛੇਤੀ ਘੱਟ ਹੀ ਇਹਨਾਂ ਚੀਜ਼ਾਂ ਦਾ ਅਸਰ ਮੰਨਦਾ ਤੇ ਮੈਂ ਕ੍ਰੈਡਿਟ ਜਿਹੜਾ ਤਕਰੀਬਨ ਹੀ ਉਹਦਾ ਕ੍ਰੈਡਿਟ ਉਸ ਕਿਤਾਬ ਨੂੰ ਦਿੰਦਾ ਤੇ ਉਹ ਕਿਤਾਬ ਬਾ ਕਮਾਲ ਕਿਤਾਬ ਆ ਜੀ ਤੇ ਉਸ ਕਿਤਾਬ ਦੇ ਵਿੱਚ ਜਿਹੜਾ ਹੀਰੋ ਆ ਉਹ ਜਿਹੜਾ ਪਾਇਲਟ ਆ ਰਸ਼ੀਅਨ ਪਾਇਲਟ ਤੇ ਉਹਦੀ ਜਦੋਂ ਬੰਦਾ ਸਟੋਰੀ ਪੜ੍ਹਦਾ ਨਾ ਤੇ ਉਹਨੂੰ ਉਹਦੀ ਸਾਰੀ ਕਿਤਾਬ ਪੜ੍ਹਨ ਤੋਂ ਬਾਅਦ ਬੰਦੇ ਦੇ ਅੰਦਰ ਦੀ ਇੱਕ ਹੋਰ ਵੱਖਰਾ ਬੰਦਾ ਪੈਦਾ ਹੋ ਜਾਂਦਾ ਤੇ ਉਹਨੂੰ ਲੱਗਦਾ ਵੀ ਮੈਂ ਤਾਂ ਬਸ ਤੋਂ ਬਾਅਦ ਕੋਈ ਬੰਦਾ ਇੰਨਾ ਕੁਛ ਕਰ ਸਕਦਾ ਉਹਦੇ ਵਿੱਚ ਇਹ ਕੁਦਰਤੀ ਗੱਲ ਜਦੋਂ ਮੈਂ ਗੱਲ ਕਹੀ ਸੀ ਵੀ ਜੋ ਸਾਡੇ ਕੋਲ ਬਾਬਾ ਸਿੰਘ ਬਹਾਦਰ ਕਰੈਕਟਰ ਨੇ ਤੇ ਸਾਨੂੰ ਕੀ ਕਰਨ ਦੀ ਇੱਕ ਆਰਜੀ ਕਰੈਕਟਰ ਬਾਰੇ ਪੜ੍ਹਾਉਣ ਮਾਵਾ ਸੋਚ ਰਿਹਾ ਸੀ ਤਾਂ ਮੈਨੂੰ ਇੱਕ ਹੈਰਾਨੀ ਇਸ ਚੀਜ਼ ਦੀ ਹੋਈ ਉਹ ਜੀਵਨ ਦੇ ਉੱਤੇ ਜੇ ਅਸੀਂ ਦੇਖ ਲਈਏ ਤੇ ਉਹ ਪਾਇਲਟ ਦਾ ਜੀਵਨ ਤਾਂ ਉਹਦੇ ਮੂਹਰੇ 5% ਵੀ ਨੀ ਤੇ ਮੈਂ ਉਹਨੂੰ ਸਦਾ ਹੀ ਪ੍ਰਮੋਟ ਕਰਦਾ ਰਹਿਣ ਦੀ ਕਹਾਣੀ ਪੜ੍ਹੀ ਆ ਅਸਲੀ ਇਨਸਾਨ ਦੀ ਕਹਾਣੀ ਵਾਕਈ ਵਾਕਮਾਲ ਆ ਕੋਈ ਨਿੰਦਿਆ ਨਹੀਂ ਕਰਦਾ ਬਾਂ ਝਾਤ ਮਾਰਦੇ ਆ ਉਹਨਾਂ ਦੇ ਜੀਵਨ ਜਾਂਚ ਨੂੰ ਦੇਖਦੇ ਆ ਉਹਨਾਂ ਦੇ ਛੋਟੇ ਜਿਹੇ ਜੀਵਨ ਕਾਲ ਦੇ ਵਿੱਚ ਜੋ ਉਹਨਾਂ ਨੇ ਕਰ ਦਿਖਾਇਆ ਜਾਂ ਜੋ ਉਹਨਾਂ ਨੇ ਤਕਲੀਫਾਂ ਝੱਲੀਆਂ ਤੇ ਤਕਲੀਫ਼ ਨੂੰ ਆਪਣੇ ਚਿਹਰੇ ਤੇ ਇੱਕ ਆਉਣ ਵੀ ਨਹੀਂ ਦਿੱਤਾ ਤਾਂ ਉਹ ਤਾਂ ਉਦੋਂ ਵੱਡਾ ਤਾਂ ਕੋਈ ਫਿਰ ਕਹਿ ਸਕਦੇ ਇੱਕ ਸਟੋਰੀ ਨਹੀਂ ਹੋ ਸਕਦੀ ਇੱਕ ਕਹਾਣੀ ਵੀ ਨਹੀਂ ਕਹਿ ਸਕਦਾ ਮੈਂ ਕਿਉਂਕਿ ਕਹਾਣੀ ਤਾਂ ਉਹ ਹੁੰਦੀ ਹੈ ਜਿਹੜੀ ਕਹੀ ਗਈ ਹੋਵੇ ਇਕੱਲੀ ਸਿਰਫ਼ ਹੋਵੇ ਨਾ ਇਹ ਤਾਂ ਇੱਕ ਹੋਇਆ ਵਰਤਾਰਾ ਜਿਹੜਾ ਇੱਕ ਸੱਚ ਆ ਜਿਹੜਾ ਸੱਚ ਸਾਹਮਣੇ ਵਾਪਰਿਆ ਤੇ ਉਹਨਾਂ ਦੇ ਛੋਟੇ ਜਿਹੇ ਜੀਵਨ ਦੇ ਵਿੱਚ ਚਾਰ ਸਾਢੇ ਚਾਰ ਦਹਾਕਿਆਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਜੋ ਕੁਛ ਕੀਤਾ ਤੇ ਉਹ ਉਦੋਂ ਸਪੇਟ ਮੈਨੂੰ ਤਾਂ ਨਹੀਂ ਲੱਗਦਾ ਵੀ ਕਿਤੋਂ ਹੋਰ ਆ ਸਕਦੀ ਆ ਪਰ ਥੋੜੀ ਜਿਹੀ ਕਿਤੇ ਨਾ ਕਿਤੇ ਮੈਨੂੰ ਇੱਕ ਕਮੀ ਮਹਿਸੂਸ ਹੋਈ ਵੀ ਜਿਹੜੀ ਸਾਡੇ ਮੈਂ ਫਿਰ ਇਸ ਤੋਂ ਲੱਭਣ ਲੱਗਿਆ ਵੀ ਮੈਂ ਹੁਣ ਤੱਕ ਗੁਰੂ ਸਾਹਿਬ ਮਾਮਲੇ ਚ ਕਿੰਨੀਆਂ ਕਿਤਾਬਾਂ ਪੜ੍ਹੀਆਂ ਕਿਹੜੀ ਕਿਤਾਬ ਮੈਨੂੰ ਪਰ ਮੈਨੂੰ ਕਿਤੇ ਹਲੇ ਤੱਕ ਉਹ ਨਹੀਂ ਲੱਗਿਆ ਵੀ ਜੇ ਕੋਈ ਰਾਈਟਰ ਉਸ ਢੰਗ ਨਾਲ ਕਲਮਬੱਧ ਕਰਦੇ ਨਾ ਕਿਤਾਬ ਨੂੰ ਉਸ ਢੰਗ ਨਾਲ ਜਿਹੜੇ ਢੰਗ ਨਾਲ ਉਹਨਾਂ ਦਾ ਇੱਕ ਇਹ ਪੱਖ ਆਵੇ ਵੀ ਵਾਕਈ ਉਹ ਇੱਕ ਜਿਹੜੇ ਮਰਦੇ ਕਮਾਲ ਸਨ ਤੇ ਉਹਨਾਂ ਦੀ ਜਿਹੜਾ ਉਹ ਕਰੈਕਟਰ ਦੇ ਹਿਸਾਬ ਨਾਲ ਲੈ ਕੇ ਆਵੇ ਕਿਤੇ ਨਾ ਫਿਰ ਉਹਦੇ ਚ ਮੇਰੇ ਵਰਗਾ ਮਨ ਮਤ ਘਸੋੜ ਦਿੰਦਾ ਕਿਸੇ ਨਾ ਕਿਤੇ ਧਰਮ ਦਾ ਡਰਾਵਾ ਦੇਣ ਲੱਗ ਜਾਂਦਾ ਮੈਂ ਨੀ ਆਹਦਾ ਵੀ ਧਰਮ ਮਾੜੀ ਚੀਜ਼ ਆ ਧਰਮ ਬਿਨਾਂ ਦੁਨੀਆਂ ਨਹੀਂ ਚੱਲ ਸਕਦੀ ਧਰਮ ਵੀ ਹੋਣਾ ਚਾਹੀਦਾ ਪਰ ਇੱਕ ਪਹਿਲੂ ਇੱਕ ਪੱਖ ਇਹੋ ਜਿਹਾ ਵੀ ਹੈਗਾ ਜਿਹੜੇ ਉਹਨਾਂ ਲੋਕਾਂ ਲਈ ਵੀ ਪ੍ਰੇਰਣਾ ਸਰੋਤ ਹੋ ਜਾਂਦਾ ਜਿਹਨਾਂ ਲੋਕਾਂ ਨੂੰ ਲੱਗਦਾ ਖਣੀ ਧਰਮ ਨੂੰ ਮੰਨਣ ਜਾਂ ਰੱਬ ਨੂੰ ਮੰਨਣ ਤੇ ਅਸੀਂ ਛੋਟੇ ਹੋ ਜਾਵਾਂਗੇ ਪਰ ਉਹ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਉਹ ਧਰਮ ਰੱਬ ਨੂੰ ਨਾ ਮੰਨਣ ਜੇ ਨਹੀਂ ਮੰਨਦੇ ਉਹਨਾਂ ਦਾ ਆਪਦਾ ਬਿਜ਼ਨਸ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਉਹ ਗੁਰੂ ਸਾਹਿਬ ਦੇ ਜੀਵਨ ਤੋਂ ਬਹੁਤ ਸਾਰੀ ਸੇਧ ਲੈ ਸਕਦੇ ਮੈਂ ਗਰੰਟੀ ਕਰਦਾ ਜੇ ਗੁਰੂ ਸਾਹਿਬ ਦੇ ਸਾਰੇ ਜੀਵਨ ਦੀ ਗਾਥਾ ਪੜ੍ਹਨਗੇ ਉਹ ਤੇ ਉਹ ਜਿਹੜੇ ਕਹਿੰਦੇ ਨਾ ਸਾਡਾ ਸੀਸ ਨਹੀਂ ਝੁਕਦਾ ਮੈਂ ਉਹਨਾਂ ਦਾ ਸੀਸ ਝੁਕਦਾ ਦਿਖਾਊਂਗਾ ਉਹ ਝੁਕੂਗਾ ਨਾ ਸੀਸ ਚਾਹੇ ਉਹ ਆਪਣੇ ਮੂਹਰੇ ਝੁਕਣ ਚਾਹੇ ਅੰਦਰ ਬੈਠ ਕੇ ਝੁਕਾਉਣ ਉਹ ਝੁਕਾਉਣਗੇ ਉਹਨਾਂ ਦੇ ਸੋ ਮੇਰੇ ਥੋੜੀ ਜਿਹੇ ਹੁਣ ਚੇਂਜ ਆਏ ਆ ਵਿਚਾਰਾਂ ਬਦਲਾਅ ਆਏ ਆ ਹੁਣ ਮੈਂ ਗਾਂਹ ਨੂੰ ਅਸਲੀ ਇਨਸਾਨ ਦੇ ਕਿਤਾਬ ਦੀ ਕਹਾਣੀ ਤੋਂ ਪਹਿਲਾਂ ਇਹ ਕਹੂੰਗਾ ਵੀ ਭਾਈ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਜੇ ਤੁਹਾਨੂੰ ਕੋਈ ਚੰਗੀ ਕਿਤਾਬ ਮਿਲਦੀ ਆ ਤੇ ਕਿਸੇ ਨਿਊਟਰਲ ਰਾਈਟਰ ਦੀ ਲਿਖੀ ਹੋਈ ਤਾਂ ਉਹ ਪੜ੍ਹੋ ਤੇ ਹੋਰ ਵੈਸੇ ਤਾਂ ਦੇਖੋ ਸਾਨੂੰ ਬਹੁਤ ਮਟੀਰੀਅਲ ਮਿਲ ਜਾਂਦਾ ਸਾਖੀਆਂ ਮਿਲ ਜਾਂਦੀਆਂ ਬਹੁਤ ਕੁਛ ਮਿਲਦਾ ਪਰ ਫਿਰ ਵੀ ਕੋਈ ਸਰਲ ਜੀ ਕੋਈ ਕਿਤਾਬ ਦੇ ਬਾਰੇ ਚ ਮੈਂ ਨਾ ਹੁਣ ਕੋਸ਼ਿਸ਼ ਕਰੂੰਗਾ ਜਿਹੜਾ ਬੁੱਕ ਸਟਾਲ ਲਾਉਣਾ ਉਹਦੇ ਲਈ ਵੀ ਕੋਈ ਦੇਖਦਾ ਵੀ ਉਹਨਾਂ ਨੂੰ ਪੁੱਛਦਾ ਵੀ ਕੋਈ ਸਰਲ ਭਾਸ਼ਾ ਚ ਤੇ ਆਮ ਲੋਕਾਂ ਨੂੰ ਸਿੱਧੀ ਭਾਸ਼ਾ ਦੇ ਵਿੱਚ ਸਮਝ ਆਉਣ ਵਾਲੀ ਕਿਤਾਬ ਜੇ ਕੋਈ ਗੁਰੂ ਸਾਹਿਬ ਦੇ ਜੀਵਨ ਤੇ ਕਿਸੇ ਨੇ ਲਿਖੀ ਆ ਤਾਂ ਉਹ ਜ਼ਰੂਰ ਸਾਡੇ ਸਾਹਮਣੇ ਆਉਣੀ ਚਾਹੀਦੀ ਆ ਤੇ ਉਹਨੂੰ ਅਸੀਂ ਵੱਧ ਤੋਂ ਵੱਧ ਪ੍ਰਮੋਟ ਕਰੀਏ
ਜੀ ਬਿਲਕੁਲ ਠੀਕ ਕਿਹਾ ਤੁਸੀਂ ਬਰਾੜ ਸਾਹਿਬ ਕੇ ਸਰਲ ਭਾਸ਼ਾ ਦੇ ਵਿੱਚ ਕੋਈ ਜਿਹੜੀ ਕਿਤਾਬ ਹੈ ਜਾਂ ਉਹ ਸੋਚ ਸਮਝ ਜਿਹੜੀ ਹੈ ਜਿੱਦਾਂ ਹੁਣ ਤੁਸੀਂ ਬੱਚਿਆਂ ਦੇ ਜੇ ਲਗਾ ਲਓ ਮੈਂ ਹੁਣ ਆਪਣੇ ਬੇਟਾ ਛੋਟਾ 3-3.5 ਸਾਲ ਦਾ ਉਹਦੇ ਨਾਲ ਜਦੋਂ ਮੈਂ ਇੰਡੀਆ ਗਈ ਤੇ ਉਹਨੂੰ ਗੁਰਦੁਆਰੇ ਵਿੱਚ ਉੱਥੇ ਗਏ ਜਾਂ ਉਹ ਬੁੱਤ ਦੇਖ ਕੇ ਉਹਨੇ ਮੇਰੇ ਤੋਂ ਕਈ ਕੁਐਸਚਨਸ ਕੀਤੇ ਤੇ ਉਹਨੂੰ ਇੱਕ ਗੁਰੂ ਦੇ ਰੂਪ ਦੇ ਵਿੱਚ ਉਹਨੂੰ ਮੇਰੇ ਲਈ ਉਹ ਗੱਲ ਸਮਝਾਉਣੀ ਸ਼ਾਇਦ ਬਹੁਤ ਔਖੀ ਸੀ ਤੇ ਉਹਨੇ ਹੀ ਫਿਰ ਮੇਰੀ ਇਹ ਗੱਲ ਉਹਨੇ ਜਦੋਂ ਘੋੜਿਆਂ ਤੇ ਬੈਠੇ ਦੇਖਿਆ ਹੱਥ ਵਿੱਚ ਤਲਵਾਰ ਫੜੀਆਂ ਤੇ ਉਹਨੇ ਮੈਨੂੰ ਕਿਹਾ ਕਿ ਮੰਮਾ ਕਿ ਉਹ ਇੱਕ ਬਰੇਵ ਉਹ ਨਾਈਟ ਹੈ ਇਹ ਇੱਕ ਬਰੇਵ ਨਾਈਟ ਹੈ ਕੋਈ ਮੈਂ ਕਿਹਾ ਹਾਂ ਬੇਟਾ ਉਹ ਇੱਕ ਬਰੇਵ ਨਾਈਟ ਹੀ ਹੈ ਸੋ ਅਸੀਂ ਜਿੱਥੇ ਉਹਨਾਂ ਦੀ ਸ਼ਖਸੀਅਤ ਨੂੰ ਇੱਕ ਬਹੁਤ ਉੱਚੀ ਸ਼ਖਸੀਅਤ ਹੈ ਪਰ ਉਹਨਾਂ ਨੂੰ ਇੱਕ ਰੱਬ ਦਾ ਦਰਜਾ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਹੋਰ ਕੋਈ ਗੱਲ ਉਹਨਾਂ ਦੀ ਸ਼ਖਸੀਅਤ ਬਾਰੇ ਕਰਨੀ ਜਾਂ ਪੜ੍ਹਨੀ ਉਹ ਗਵਾਰਾ ਜਿਹੀ ਨਹੀਂ ਹੁੰਦੀ ਫਿਰ ਤੁਸੀਂ ਸਿਰਫ ਸੀ ਝੁਕਾਉਂਦੇ ਉਹਨਾਂ ਦੀ ਪੋਇਟਰੀ ਹੋ ਜਾਏ ਉਸ ਨੂੰ ਤੁਸੀਂ ਬੈਠ ਕੇ ਐਡਮਾਇਰ ਨਹੀਂ ਕਰ ਸਕਦੇ ਜਾਂ ਉਹਨਾਂ ਦੀ ਸ਼ਖਸੀਅਤ ਬਾਰੇ ਇੱਕ ਆਮ ਇਨਸਾਨ ਦੇ ਤੌਰ ਤੇ ਜੇ ਅਸੀਂ ਲਈਏ ਤਾਂ ਉਹਨਾਂ ਦਾ ਕੱਦ ਕਿੰਨਾ ਉੱਚਾ ਸੀ ਪਰ ਫਿਰ ਅਸੀਂ ਉਹਨਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਜੀ ਉਹ ਤੇ ਪਰਮਾਤਮਾ ਦਾ ਰੂਪ ਸੀ ਅਸੀਂ ਉਹਨਾਂ ਵਰਗੇ ਨਹੀਂ ਹੋ ਸਕਦੇ ਜਾਂ ਅਸੀਂ ਇੱਕ ਆਮ ਇਨਸਾਨ ਆ ਪਰ ਮੈਨੂੰ ਲੱਗਦਾ ਉਹਨਾਂ ਦੇ ਸਿਧਾਂਤਾਂ ਤੋਂ ਉਹਨਾਂ ਦੇ ਜਿਹੜੀ ਸਿੱਖਿਆ ਉਹਨਾਂ ਦੇ ਰਾਹਾਂ ਤੇ ਜ਼ਰੂਰ ਚੱਲਣਾ ਚਾਹੀਦਾ ਹੈ ਤੇ ਆਪਣੇ ਆਪ ਦੇ ਵਿੱਚ ਵੀ ਜਿਹੜੀਆਂ ਚੇਂਜਿਸ ਆ ਤਬਦੀਲੀਆਂ ਇਨਸਾਨ ਨੂੰ ਕਰਦੇ ਰਹਿਣਾ ਚਾਹੀਦਾ ਹੈ ਸੋ ਬਰਾੜ ਸਾਹਿਬ ਇਹਨਾਂ ਗੱਲਾਂ ਬਾਤਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਅੱਗੇ ਗੱਲਬਾਤ ਤੋਰਦੇ ਹਾਂ ਬਰਾੜ ਸਾਹਿਬ ਹੋਰ ਖਬਰਾਂ ਵੱਲ ਵੀ ਚੱਲਦੇ ਹਾਂ ਤੇ ਇੱਕ ਜਿਹੜੀ ਹੋਰ ਖਬਰ ਆ ਰਹੀ ਹੈ ਕਿ ਸ਼ਰਾਬ ਮਾਫੀਆ ਦੇ ਹਮਲੇ ਦੇ ਵਿੱਚ ਇੱਕ ਮੌਤ ਹੋਈ ਹੈ ਜੀ ਤੇ ਇੱਕ ਜ਼ਖਮੀ ਵੀ ਹੋਇਆ ਹੈ ਤੇ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਇਹ ਜਿਹੜੇ ਸ਼ਰਾਬ ਮਾਫੀਆ ਜਾਂ ਡਰੱਗ ਦੀਆਂ ਵਧਦੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਦਿਨੋ ਦਿਨ ਸੁਣਨ ਨੂੰ ਮਿਲ ਰਹੀਆਂ ਨੇ
ਬਿਲਕੁਲ ਜੀ ਇਹ ਜਿਹੜੀ ਪਿੱਛੇ ਜੇ ਜਿਵੇਂ ਬਰਗਾੜੀ ਕਾਂਡ ਹੋਇਆ ਸੀ ਤੇ ਇਹ ਉਹਦੇ ਲਾਗੇ ਹੀ ਇੱਕ ਪਿੰਡ ਪੈਂਦਾ ਜੀ ਝੱਖੜਵਾਲਾ ਜਿਹੜਾ ਪਿੰਡ ਆ ਉਹ ਪਿੰਡ ਕਿਸੇ ਟਾਈਮ ਦੇ ਵਿੱਚ ਕਿਸੇ ਇੱਕ ਵੱਡੇ ਜਿਹੜੇ ਕਹਿ ਸਕਦੇ ਹਾਂ ਸਿੱਖ ਇਤਿਹਾਸ ਨਾਲ ਜੁੜੇ ਹੋਏ ਇੱਕ ਜਥੇਦਾਰ ਦੇ ਨਾਂ ਦੇ ਉੱਤੇ ਮਸ਼ਹੂਰ ਸੀਗਾ ਤੇ ਪਰ ਅੱਜ ਝੱਖੜਵਾਲਾ ਜਿਹੜਾ ਪਿੰਡ ਚਰਚਾ ਚ ਇਸ ਲਈ ਆਇਆ ਕਿਉਂਕਿ ਉੱਥੇ ਇੱਕ ਨੌਜਵਾਨ ਨੂੰ ਮਾਰਿਆ ਤਾਂ ਉਹ ਨੌਜਵਾਨ ਨੂੰ ਮਾਰਨ ਦਾ ਕਾਰਨ ਨਸ਼ੇ ਬਣੇ ਆ ਜੀ ਕਹਿੰਦੇ ਉਹ ਕਿਸੇ ਠੇਕੇ ਦੇ ਉੱਤੇ ਬੈਠਾ ਸੀਗਾ ਤੇ ਉੱਥੇ ਕਿਤੇ ਹੱਥੋਂ ਪਾਈ ਹੋਈ ਆ ਉਸ ਹੱਥੋਂ ਪਾਈ ਦੇ ਵਿੱਚ ਇਹ ਸਾਰਾ ਕੁਛ ਹੋਇਆ ਤੇ ਉਹਦੇ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਇੰਨੇ ਕੁ ਭਟਕ ਜਾਂਦੇ ਆ ਤੇ ਇੱਕ ਬੰਦੇ ਦੀ ਜਾਨ ਤੇ ਆਫਤ ਆ ਜਾਂਦੀ ਆ ਹੋ ਸਕਦਾ ਉੱਥੇ 10-20 ਰੁਪਈਆਂ ਪਿੱਛੇ ਲੜਾਈ ਹੋਈ ਹੋਵੇ ਹੋ ਸਕਦਾ ਉੱਥੇ ਕੋਈ ਨਿੱਕੀ ਜੀ ਜਿਹੜੀ ਕਹਿ ਸਕਦੇ ਆ ਕੋਈ ਤੂੰ ਤੜਾਕ ਤੋਂ ਗੱਲ ਵਧੀ ਹੋਵੇ ਪਰ ਇੱਕ ਜਾਨ ਚਲੀ ਜਾਣੀ ਇਹ ਬਹੁਤ ਮਾਇਨੇ ਰੱਖਦੀ ਆ ਸੋ ਜਾਨ ਗਈ ਆ ਜੀ ਬੜਾ ਦੁੱਖ ਆ ਪਰ ਕਿਤੇ ਨਾ ਕਿਤੇ ਜਿਹੜਾ ਗੁੰਡਾ ਰਾਜ ਦੀਆਂ ਜਿਹੜੀਆਂ ਗੱਲਾਂ ਆਉਂਦੀਆਂ ਵੀ ਗੁੰਡਾ ਰਾਜ ਹੋ ਰਿਹਾ ਉਹ ਫਿਰ ਆੜੇ ਆਉਂਦੀਆਂ ਵੀ ਗੁੰਡਾ ਰਾਜ ਕਿਉਂ ਹੋ ਰਿਹਾ ਕਾਹਦੇ ਨਾਲ ਪੈਦਾ ਹੋਇਆ ਗੁੰਡਾ ਰਾਜ ਤੇ ਕੌਣ ਉਹਨੂੰ ਸ਼ਹਿ ਦੇ ਰਿਹਾ ਇਹ ਵੀ ਪ੍ਰੋਬਲਮ ਖੜੀ ਹੋ ਰਹੀ ਆ ਪਰ ਹੁਣ ਇਲੈਕਸ਼ਨ ਕਿਤੇ ਨਾ ਕਿਤੇ ਨੇੜੇ ਆਏ ਹੋਏ ਆ ਜੀ ਤੇ ਇਲੈਕਸ਼ਨਾਂ ਦੇ ਨਾਲ ਫਿਰ ਥੋੜਾ ਜਿਹਾ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕਰਨਾ ਹੀ ਪੈਣਾ ਤੇ ਉਹ ਦੇਖਦੇ ਆ ਵੀ ਕੰਟਰੋਲ ਕਿੰਨੇ ਚਿਰ ਚ ਹੁੰਦਾ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਪਰ ਕੁੱਲ ਮਿਲਾ ਕੇ ਇਹ ਜਿਹੜੀਆਂ ਨਸ਼ੇ ਮਾਫੀਏ ਕਹਿ ਸਕਦੇ ਆ ਡਰੱਗ ਮਾਫੀਏ ਜਾਂ ਨਸ਼ੇ ਮਾਫੀ ਉਹ ਲੋਕ ਆਏ
ਜੀ ਬਰਾੜ ਸਾਹਿਬ ਤੇ ਜਿਵੇਂ ਚੋਣਾਂ ਦੀ ਗੱਲ ਤੁਸੀਂ ਕਹੀ ਤੇ ਚੋਣਾਂ ਦਾ ਬਿਗਲ ਜਿਹੜਾ ਹੋਇਆ ਇਸ ਵੇਲੇ ਪੰਜਾਬ ਦੇ ਵਿੱਚ ਵੱਜਾ ਹੋਇਆ ਤੇ ਬੜੀਆਂ ਤਿਆਰੀਆਂ ਚੱਲ ਰਹੀਆਂ ਨੇ ਖੂਬ ਮੈਂ ਖੁਦ ਪੰਜਾਬ ਤੋਂ ਆਈ ਹਾਂ ਤੇ ਉੱਥੇ ਕਈ ਮੁੱਦੇ ਸੀ ਇਹੋ ਜਿਹੇ ਜਾਂ ਕਈ ਗੱਲਾਂ ਬਾਤਾਂ ਇਹੋ ਜਿਹੀਆਂ ਸੀ ਜਿਨ੍ਹਾਂ ਨੂੰ ਦਿਲ ਵਿੱਚ ਲਈ ਉੱਥੇ ਕਿਸੇ ਨਾਲ ਸ਼ਾਇਦ ਚੰਗੀ ਤਰ੍ਹਾਂ ਖੁੱਲ ਕੇ ਗੱਲ ਨਹੀਂ ਕਰ ਸਕਦੀ ਸੀ ਤੇ ਮੈਂ ਸੋਚਦੀ ਹੁੰਦੀ ਸੀ ਕਿ ਚਲੋ ਮੈਂ ਜਾ ਕੇ ਫਿਰ ਹੁਣ ਮਿੰਟੂ ਭਾਜੀ ਦਾ ਦਿਮਾਗ ਖਾਊਂਗੀ ਉੱਥੇ ਜਾਂ ਆਪਣੇ ਜਿਹੜਾ ਪ੍ਰੋਗਰਾਮ ਹੈ ਹਰਮਨ ਰੇਡੀਓ ਤੇ ਉਹਦੇ ਵਿੱਚ ਅਸੀਂ ਇਹ ਜਿਹੜੇ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ ਸੋ ਬਰਾੜ ਸਾਹਿਬ ਪਹਿਲਾਂ ਜੋ ਮੈਂ ਅੱਖੀ ਦੇਖ ਕੇ ਆਈ ਹਾਂ ਉੱਥੇ ਉਹਦੇ ਬਾਰੇ ਗੱਲ ਕਰਾਂਗੀ ਥੋੜਾ ਜਿਹਾ ਕਿ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਇਸ ਵੇਲੇ ਉੱਥੇ ਮੇਨਲੀ ਜਿਹੜੀ ਕਾਂਗਰਸ ਅਕਾਲੀ ਤੇ ਆਪਣੀ ਆਪ ਦੀ ਜਿਹੜੀ ਹੈ ਇਹ ਤਿੰਨ ਜਿਹੜੀਆਂ ਟੀਮਾਂ ਇਹ ਮਿੱਤਰੀਆਂ ਹੋਈਆਂ ਨੇ ਪਰ ਇੱਕ ਗੱਲ ਮੈਨੂੰ ਇਹ ਲੱਗੀ ਕਿ ਉੱਥੇ ਜਦੋਂ ਮੈਂ ਗੱਲਬਾਤ ਦੌਰਾਨ ਕਿਸੇ ਨਾਲ ਕੋਈ ਗੱਲ ਕਰਦੀ ਸੀ ਤੇ ਸਾਰੇ ਇਹ ਕਹਿੰਦੇ ਸੀ ਕਿ ਜਿਹੜੇ NRI ਹੈ ਉਹ ਜਿਹੜੇ ਹੈ ਉਹ ਆਪ ਦੀ ਸਪੋਰਟ ਕਰ ਰਹੇ ਨੇ ਉੱਥੇ ਜਿਹੜੀ ਸਪੋਰਟ ਦੇਖੀ ਮੈਂ ਆਪ ਵੀ ਉਹ ਦੱਬੇ ਲੱਤਾਂ ਦੇ ਵਿੱਚ ਦੇਖੀ ਆ, ਪਰ ਜਿਸ ਤਰ੍ਹਾਂ ਮੀਡੀਆ ਦੀ ਗੱਲ ਕਰੀਏ ਜਾਂ ਕੋਈ ਹੋਰ ਗੱਲ, ਮੀਡੀਆ ਦੇ ਵਿੱਚ ਆਪ ਦਾ ਉੱਥੇ ਕੋਈ ਜ਼ਿਆਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ, ਤੇ ਜਿਹੜੀਆਂ ਦੂਸਰੀਆਂ ਦੋ ਮੇਨ ਪਾਰਟੀਆਂ ਨੇ ਉਹਨਾਂ ਦਾ ਪ੍ਰਚਾਰ ਜਿਹੜਾ ਉਹ ਜ਼ਿਆਦਾ ਭਖਿਆ ਹੋਇਆ ਹੈ। ਸੋ ਇਹ ਵਿਤਕਰਾ ਕਹਿ ਲਓ ਇਹ ਕਿਉਂ ਚੱਲ ਰਿਹਾ ਹੈ ਉੱਥੇ, ਇਹਦੇ ਬਾਰੇ ਤੁਸੀਂ ਥੋੜੀ ਜਿਹੀ ਗੱਲ ਕਰੋਗੇ?
ਜੀ ਬਿਲਕੁਲ ਸੁਖਪ੍ਰੀਤ, ਗੱਲ ਇਹ ਆ ਵੀ ਅਸੀਂ ਇਸ ਨੂੰ ਵਿਤਕਰਾ ਨਹੀਂ ਕਹਿ ਸਕਦੇ, ਇਹ ਇੱਕ ਬਿਜ਼ਨਸ ਆ, ਬਿਜ਼ਨਸ ਦੇ ਕਾਰਨ ਸਾਰਾ ਕੁਝ ਹੋ ਰਿਹਾ। ਜਦੋਂ ਤੁਹਾਨੂੰ ਕਿਤੋਂ ਕੋਈ ਵੀ ਬਿਜ਼ਨਸ ਮਿਲਦਾ ਨਾ, ਤਾਂ ਤੁਸੀਂ ਉਹ ਬਿਜ਼ਨਸ ਨੂੰ ਆਪਦੇ ਗਾਹਕ ਨੂੰ ਸੰਤੁਸ਼ਟ ਕਰੋਗੇ, ਗਾਹਕ ਨੂੰ ਪਹਿਲ ਦਿਓਗੇ, ਦੇਣੀ ਲਾਜ਼ਮੀ ਵੀ ਆ। ਤੇ ਤੁਹਾਡੇ ਬਿਜ਼ਨਸ, ਇਹ ਇੱਕ ਬਿਜ਼ਨਸ ਧਰਮ ਆ ਜਿਹਨੂੰ ਕਹਿੰਦੇ ਨੇ, ਹਰੇਕ ਕਿਸਮ ਦਾ ਧਰਮ ਹੁੰਦਾ, ਕੋਈ ਰਾਜ ਧਰਮ ਹੁੰਦਾ, ਕੋਈ ਸਤਾ ਧਰਮ, ਜੋ ਵੀ ਧਰਮ ਆ ਉਹਦੇ ਚ ਇਹ ਧਰਮ ਵੀ ਆ ਵੀ ਇਹ ਬਿਜ਼ਨਸ ਦਾ ਇੱਕ ਧਰਮ ਆ ਵੀ ਜੇ ਬਿਜ਼ਨਸ ਦੇ ਵਿੱਚ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਤਾਂ ਉਹ ਬਿਜ਼ਨਸ ਤੁਹਾਨੂੰ ਜੇ ਉਹਦੇ ਚ ਤੁਸੀਂ ਇਮਾਨਦਾਰੀ ਦਿਖਾਓਗੇ ਤਾਂ ਹੀ ਆ। ਸੋ ਇਹ ਜਿਹੜਾ ਮੀਡੀਆ ਉਹ ਇੱਕ ਹੁਣ ਵੱਡੇ ਬਿਜ਼ਨਸ ਦੇ ਤੌਰ ਤੇ ਸਾਹਮਣੇ ਆਇਆ ਜੀ, ਤੇ ਇਸ ਬਿਜ਼ਨਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਨਿਕਲ ਕੇ ਆਈ ਆ ਉਹ ਇਹ ਆ ਜੀ ਵੀ ਇਸ ਬਿਜ਼ਨਸ ਦਾ ਜਿਹੜਾ ਮੀਡੀਆ ਨੂੰ ਲਾਹਾ ਦੋ ਟਾਈਮ ਮਿਲਦਾ, ਇਲੈਕਸ਼ਨਾਂ ਵੇਲੇ ਤਾਂ ਮਿਲਦੀ ਆ ਜਿਹੜੀ ਐਡਵਰਟਾਈਜ਼ ਮਿਲਦੀ ਆ, ਉਦੋਂ ਬਾਅਦ ਜਦੋਂ ਕੋਈ ਸਰਕਾਰ ਬਣ ਜਾਂਦੀ ਆ ਨਾ ਤੇ ਉਹਨੂੰ ਸਰਕਾਰੀ ਇਸ਼ਤਿਹਾਰ ਮਿਲਦੇ ਆ ਜਿਹੜੇ ਕਿ ਕਰੋੜਾਂ ਰੁਪਈਆਂ ਦੇ ਹੁੰਦੇ ਆ, ਜਿਹੜੇ ਕਿ ਫਿਕਸ ਆਮਦਨ ਹੁੰਦੀ ਆ, ਪੱਕੀ ਆਮਦਨ, ਜਿਹਨੂੰ ਹੋਰ ਦੂਜੀਆਂ ਤਾਂ ਅਜੇ ਉਤਰਾਅ ਚੜਾ ਸਕਦੇ ਆ ਪਰ ਉਹ ਪੱਕੀ ਆਮਦਨ ਹੁੰਦੀ ਆ। ਸੋ ਕੋਈ ਵੀ ਚੈਨਲ, ਕੋਈ ਵੀ ਅਖਬਾਰ ਉਹ ਨਹੀਂ ਖਤਮ ਕਰਨਾ ਚਾਹੁੰਦਾ। ਸੋ ਨੰਬਰ ਇੱਕ ਤਾਂ ਇਹ ਆ ਜੀ ਵੀ ਹੁਣ ਤੱਕ ਅਕਾਲੀਆਂ ਤੋਂ, ਕਾਂਗਰਸ ਤੋਂ ਬਿਜ਼ਨਸ ਹੀ ਇੰਨਾ ਮਿਲਿਆ ਇਹਨਾਂ ਲੋਕਾਂ ਨੂੰ, ਤੇ ਇਹ ਲੋਕ ਕਿਹੜੇ ਢੰਗ ਨਾਲ ਉਹਨਾਂ ਦੇ ਉਲਟ ਭਾਸ਼ਾ ਬੋਲ ਲੈਣ। ਦੂਜਾ ਸੁਰਖੀਆਂ ਇਹ ਕਹਿ ਸਕਦੇ ਆਪਾਂ, ਸੁਰਖੀਆਂ ਨਹੀਂ ਮਿਲਦੀਆਂ, ਸੁਰਖੀਆਂ ਮਿਲਦੀਆਂ ਰਹੀਆਂ ਆਮ ਆਦਮੀ ਪਾਰਟੀ ਨੂੰ ਮਿਲਦੀਆਂ, ਪਰ ਉਹ ਥੋੜੀਆਂ ਜਿਹੀਆਂ ਡੇਢੀਆਂ ਵੀ ਸੁਰਖੀਆਂ ਮਿਲਦੀਆਂ, ਉਹਨਾਂ ਦੀ ਕਮੀ ਨੂੰ ਚੱਕੇ ਤੇ ਉਜਾਗਰ ਕਰਨ ਦੀਆਂ ਸੁਰਖੀਆਂ, ਬੜੇ ਵੱਡੇ ਪੱਧਰ ਤੇ ਇੱਕ ਟ੍ਰੈਂਡ ਬਣਿਆ ਹੋਇਆ ਵੀ ਨਿੱਕੀ ਜੀ ਕੋਈ ਗੱਲ ਹੋ ਤੇ ਉਹਦਾ ਤੰਗੜ ਬਣਾ ਕੇ ਪੇਸ਼ ਕੀਤਾ ਜਾਵੇ। ਪਰ ਮੇਰਾ ਮੰਨਣਾ ਇਹ ਆ ਵੀ ਜੇ ਕਿਤੇ ਜ਼ਿਕਰ ਹੁੰਦਾ ਨਾ ਕਿਸੇ ਵੀ ਉੱਪਰ ਹੁੰਦਾ ਤਾਂ ਉਹ ਜ਼ਿਕਰ ਤਾਂ ਹੁੰਦਾ ਜੇ ਉਹ ਕਿਸੇ ਐਗਜ਼ਿਟ ਕਰਦੀ ਆ, ਕਹਿ ਸਕਦੇ ਜੇ ਕਿਤੇ ਉਹਦੀ ਹੋਂਦ ਹੈਗੀ, ਜੇ ਹੋਂਦ ਹੀ ਨਾ ਹੁੰਦੀ ਤਾਂ ਉਹਨੂੰ ਕਿਸੇ ਨੇ ਜ਼ਿਕਰ ਨਹੀਂ ਕਰਨਾ ਸੀ। ਹੁਣ ਮੰਨ ਲਓ ਉਹਨੂੰ ਨਿੰਦਾ ਭੰਡੀ ਲਈ ਜਾਂ ਉਹਨੂੰ ਛੋਟਾ ਦਿਖਾਉਣ ਲਈ ਜ਼ਿਕਰ ਹੁੰਦਾ ਤਾਂ ਇਹਦਾ ਮਤਲਬ ਆ ਵੀ ਦੂਜੀਆਂ ਪਾਰਟੀਆਂ ਮੰਨਦੀਆਂ ਵੀ ਆਮ ਆਦਮੀ ਪਾਰਟੀ ਦੀ ਹੋਂਦ ਹੈਗੀ ਆ ਤੇ ਹੋਂਦ ਬਣ ਚੁੱਕੀ ਆ, ਜੋ ਉਹਨੂੰ ਮੁਨਕਰ ਨਹੀਂ ਕੀਤਾ ਜਾ ਸਕਦਾ। ਨੰਬਰ ਇੱਕ ਤਾਂ ਇਹ ਗੱਲ ਆ, ਨੰਬਰ ਦੋ ਜਿਹੜੀ ਐਨ ਆਰ ਆਈ ਜ਼ਿਆਦੇ ਜਿਹੜੇ ਕਹਿੰਦੇ ਵੀ ਐਨ ਆਰ ਆਈ ਜ਼ਿਆਦੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਆ, ਮੈਂ ਇਸ ਨਾਲ ਪੂਰਨ ਤੌਰ ਤੇ ਸਹਿਮਤ ਨਹੀਂ ਹਾਂ। ਮੈਂ ਦੇਖ ਰਿਹਾ, ਮੈਂ ਇੱਥੇ ਅਕਾਲੀ ਦਲ ਦੇ ਵਿੰਗ ਵੀ ਦੇਖੇ ਆ, ਮੈਂ ਮਿਲਦਾ ਵੀ ਉਹਨਾਂ ਨੂੰ ਰੋਜ਼ ਦੇਖਦਾ, ਮੈਂ ਦੂਜੇ ਕਾਂਗਰਸ ਦੇ ਵਿੰਗ ਵਾਲਿਆਂ ਨੂੰ ਵੀ ਲੋਕਾਂ ਨੂੰ ਜਾਣਦਾ, ਉਹ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਆ ਜਿੰਨਾ ਉਹ ਲਾ ਸਕਦੇ ਆ। ਪਰ ਗੱਲ ਕਿਤੇ ਥੋੜੀ ਜਿਹੀ ਆ ਜਾਂਦੀ ਆ ਵੀ ਜਿਹੜੇ ਉਹਨਾਂ ਲੋਕਾਂ ਦੀ ਅਪਰੋਚ ਆ ਜਿਹੜੀ ਉਹ ਉਨੇ ਪੱਧਰ ਤੱਕ ਹੈ ਨਹੀਂ, ਉਹ ਤਾਂ ਜ਼ੋਰ ਲਾ ਰਹੇ ਉਹਨਾਂ ਦੇ ਪੁਰਾਣੇ ਜਾਂ ਤਾਂ ਖਾਨਦਾਨੀ ਤੌਰ ਤੇ ਉਹ ਜੁੜੇ ਹੋਏ ਆ ਜਾਂ ਕੋਈ ਪੁਰਾਣੇ ਲਿੰਕ ਆ ਉਹ ਲਾ ਰਹੇ ਆ ਜ਼ੋਰ, ਪਰ ਉਹਨਾਂ ਦੀ ਉਨੇ ਪੱਧਰ ਦੇ ਉੱਤੇ ਸੁਣਵਾਈ ਨਹੀਂ ਹੈ ਜਿੰਨੇ ਪੱਧਰ ਤੇ ਹੋਣੀ ਚਾਹੀਦੀ ਆ। ਤੇ ਆਮ ਆਦਮੀ ਪਾਰਟੀ ਦੇ ਵਿੱਚ ਥੋੜੀ ਜਿਹੀ ਇਹ ਆ ਵੀ ਉਹਦੇ ਚ ਹਲੇ ਉਸ ਮੁਕਾਮ ਤੇ ਨਾ ਪਹੁੰਚਣ ਕਰਕੇ ਉਹਨਾਂ ਦੀ ਅਪਰੋਚ ਆ, ਉਹ ਜਿਹੜੇ ਮੁੰਡੇ ਇੱਥੋਂ ਕੁਛ ਕਰ ਰਹੇ ਆ ਤੇ ਉਹਨਾਂ ਉਹ ਡਾਇਰੈਕਟ ਗੱਲ ਕਰ ਸਕਦੇ ਆ ਆਪਦੇ ਲੀਡਰਾਂ ਨਾਲ, ਗੱਲ ਕਰ ਲੈਂਦੇ ਆ, ਲਾਈਮਲਾਈਟ ਦੀ ਦੁਨੀਆਂ ਚ ਰਹਿੰਦੇ ਆ, ਲੀਡਰਾਂ ਤੋਂ ਹਰ ਪੰਜਵੇਂ ਚੌਥੇ ਕੋਈ ਨਾ ਕੋਈ ਵਿਦੇਸ਼ ਦੇ ਮਾਮਲੇ ਚ ਬਿਆਨ ਲਿਖਵਾ ਸਕਦੇ ਆ, ਬੁਲਾ ਸਕਦੇ ਆ। ਇਹ ਇੱਕ ਕਾਰਨ ਆ ਵੀ ਇਹਦੇ ਨਾਲ ਦਿਖਾਈ ਦੇ ਰਿਹਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਜ਼ਿਆਦੇ ਆ, ਤੇ ਦੂਜਾ ਜਿਹੜੇ ਵਿਦੇਸ਼ਾਂ ਦੇ ਵਿੱਚ ਜੰਗ ਮੁੰਡੇ ਗਏ ਆ ਨਾ ਉਹਨਾਂ ਨੇ ਉਹ ਨਵੇਂ ਨਵੇਂ ਕਾਮਯਾਬ ਹੋ ਕੇ ਸਾਰੇ, ਤੇ ਹੁਣ ਉਦੋਂ ਬਾਅਦ ਆਪਦੀ ਆਊਟਪੁੱਟ ਦੇਣੀ ਸ਼ੁਰੂ ਕੀਤੀ ਆ ਉਹਨਾਂ ਨੇ, ਤੇ ਜਿਹੜੇ ਉਹ ਸਾਰੇ ਦੇ ਸਾਰੇ ਨਵੇਂ ਜੰਗ ਤਬਦੀਲੀ ਚਾਹੁੰਦੇ ਆ, ਤੇ ਉਹ ਤਾਂ ਕਰਕੇ ਤਬਦੀਲੀ ਦੇ ਤੌਰ ਤੇ ਉਹ ਕਹਿੰਦੇ ਆ ਵੀ ਅਕਾਲੀ ਭਾਅ ਕਾਂਗਰਸ ਅਸੀਂ ਪਰਖ ਲਿਆ ਤੇ ਹੁਣ ਅਸੀਂ ਆਮ ਆਦਮੀ, ਸਾਡੇ ਕੋਲ ਇੱਕ ਬਦਲਾ, ਤੇ ਇਸ ਲਈ ਉਹਦੇ ਤੇ ਉਹ ਜ਼ੋਰ ਲਾ ਰਹੇ ਆ। ਤੇ ਜਿਹੜੇ ਹੈਗੇ ਪੁਰਾਣੇ ਬੰਦੇ ਜਿਹੜੇ 30-35-40 ਸਾਲ ਪਹਿਲਾਂ ਆ ਗਏ, ਉਹ ਤਾਂ ਜ਼ਿਆਦਾਤਰ ਤਾਂ ਉਹਨਾਂ ਤੋਂ ਟੁੱਟੀ ਚੁੱਕਿਆ ਸਿਆਸਤ ਨਾਲੋਂ, ਉੱਥੋਂ ਪੰਜਾਬ ਨਾਲੋਂ, ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੈ। ਤੇ ਜੇ ਹੈ ਤਾਂ ਉਹ ਪੁਰਾਣੇ ਬੰਦਿਆਂ ਨਾਲ ਹੈ ਤੇ ਉਨੀ ਕੁ ਕਰੀ ਜਾਂਦੇ ਜਿੰਨਾ ਕੁ ਕਰ ਸਕਦੇ ਆ, ਤੇ ਉਹ ਪੈਸੇ ਰੂਪੀ ਦੇ ਰਹੇ ਆ, ਤੇ ਜਿਹੜੀ ਪੈਸੇ ਰੂਪੀ ਹੈਲਪ ਜਾ ਰਹੀ ਆ ਉਹ ਕਿਤੇ ਨਾ ਕਿਤੇ ਅੰਦਰ ਖਾਤੇ ਜਾਂਦੀ ਆ, ਬੋਲਦੀ ਨਹੀਂ। ਤੇ ਜਿਹੜੀ ਸਾਡੀ ਤਨ ਮਨ ਰੂਪੀ ਹੈਲਪ ਜਾਂਦੀ ਆ, ਚਾਹੇ ਉਹ ਸੋਸ਼ਲ ਮੀਡੀਆ ਜ਼ਰੀਏ ਹੋਵੇ ਚਾਹੇ ਇੱਥੇ ਜਾ ਕੇ ਹੋਵੇ, ਉਹ ਬੋਲਦੀ ਆ, ਉਹ ਦਿਖਦੀ ਆ। ਸੋ ਮੇਰੇ ਹਿਸਾਬ ਨਾਲ ਇਹੀ ਵੱਡਾ ਰੀਜ਼ਨ ਆ ਜੀ।
ਬਿਲਕੁਲ ਬਰਾੜ ਸਾਹਿਬ, ਕਿਉਂਕਿ ਜਿਹੜੀਆਂ ਖਬਰਾਂ ਵੀ ਉੱਥੇ ਚੱਲਦੀਆਂ ਨਿਊਜ਼ ਆਉਂਦੀਆਂ ਉਹਦੇ ਵਿੱਚ ਜੇ ਉਹ ਦੱਸਣਗੇ ਕਿ ਹਾਂ ਪਾਰਟੀ ਤੇ ਕੋਈ ਕਲੈਰੀਫਾਈ ਜਾਂ ਉਹਦੇ ਕਲੈਰੀਫਿਕੇਸ਼ਨ ਦੇ ਵਿੱਚ ਪਾਰਟੀ ਦਾ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਦਿੱਤੀ ਗਈ ਕਿ ਇਹ ਕਿਉਂ ਹੋਇਆ, ਜਾਂ ਬਾਕੀ ਜਿਹੜੀਆਂ ਪਾਰਟੀਆਂ ਜੇ ਉਹ ਇਕੱਠ ਵੀ ਬੋਲਦੀਆਂ ਤੇ ਉਹਦੇ ਨਾਲ ਦੀ ਨਾਲ ਕਲੈਰੀਫਿਕੇਸ਼ਨ ਸਕਰੀਨ ਦੇ ਦੋ ਹਿੱਸੇ ਕਰਕੇ ਦਿਖਾਈ ਜਾਂਦੀ ਹੈ ਕਿ ਉਹਨੇ ਇਹ ਕਿਹਾ ਔਰ ਉਹਦੇ ਆਨਸਰ ਦੇ ਵਿੱਚ ਅੱਗੇ ਇਹ ਕਿਹਾ ਗਿਆ। ਪਰ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਉਹਦੇ ਤੇ ਲੱਗੇ ਵੱਡੇ ਤੋਂ ਵੱਡੇ ਇਲਜ਼ਾਮਾਂ ਦੀ ਵੀ ਕਦੀ ਕੋਈ ਕਲੈਰੀਫਿਕੇਸ਼ਨ ਕਿਸੇ ਨੇ ਦਿੱਤੀ ਹੋਵੇ ਉਹ ਜਿਹੜਾ ਉਹ ਮੀਡੀਆ ਤੇ ਨਹੀਂ ਦਿਖਾਇਆ ਜਾ ਰਿਹਾ। ਸੋ ਚੋਣਾਂ ਦੇ ਰੰਗ ਨੇ ਜੀ, ਸੋ ਕੀ ਉਮੀਦ ਕਰਦੇ ਹੋ ਬਰਾੜ ਸਾਹਿਬ ਕਿ ਜਿਹੜੀ ਤਾਰੀਖ ਹੈ ਉਹ ਕਦੋਂ ਤੱਕ ਅਨਾਊਂਸ ਹੋ ਜਾਏਗੀ?
ਦੇਖੋ ਜੀ, ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਇਸ ਹਫਤੇ ਚ ਐਕਸਪੈਕਟ ਕਰ ਰਿਹਾ ਸੀਗਾ ਪਹਿਲਾਂ ਤੇ, ਪਰ ਇਹ ਹਫਤੇ ਹੁਣ ਲੰਘਣਾ ਸਿਰਫ ਦੋ ਤਿੰਨ ਦਿਨ ਹੀ ਰਹਿ ਗਏ ਆ ਤੇ, ਪਰ ਹਫਤਾ ਜੇ ਦੋ ਬਾਅਦ ਹੁਣ ਲੇਟ ਹੀ ਜਾ ਰਿਹਾ ਸਿਸਟਮ ਤੇ, ਮੇਰੇ ਹਿਸਾਬ ਨਾਲ ਇਹਦੇ ਪਿੱਛੇ ਜਿਹੜੀ ਕਿਤੇ ਨਾ ਕਿਤੇ ਨਾ ਟੋਟਲ ਹੋਣੇ ਆ ਪੰਜ ਰਾਜਾਂ ਚ ਚੋਣ, ਤੇ ਪੰਜ ਰਾਜਾਂ ਚ ਚੋਣ ਹੋਣ ਕਾਰਨ ਜਿਹੜਾ ਦੂਜੇ ਰਾਜ ਆ ਜਿਨ੍ਹਾਂ ਚੋ ਯੂਪੀ, ਉੱਤਰਾਖੰਡ, ਮਣੀਪੁਰ ਤੇ ਗੋਆ ਵੀ ਆਉਂਦੇ ਆ, ਉਹਨਾਂ ਚ ਕਿਤੇ ਨਾ ਕਿਤੇ ਤਿਆਰੀ ਦੀ ਘਾਟ ਆ ਤੇ ਤਿਆਰੀ ਲਈ ਚੋਣ ਕਮਿਸ਼ਨਰ ਦੀ ਜਿਹੜੀ ਟੀਮ ਆ ਉਹ ਜਾਇਜ਼ਾ ਲੈਣ ਨਿਕਲੀ ਹੋਈ ਆ ਤੇ ਉਹ ਹੁਣ ਜਾਇਜ਼ੇ ਤੋਂ ਬਾਅਦ ਬਸ ਨਾਲ ਦੀ ਨਾਲ ਉਹਨਾਂ ਨੇ ਡਿਕਲੇਅਰ ਕਰ ਦੇਣਾ ਵੀ ਅਸੀਂ ਪੂਰਨ ਰੂਪ ਚ ਤਿਆਰ ਆ, ਕਿਉਂਕਿ ਚੋਣ ਜਦੋਂ ਜ਼ਾਬਤਾ ਲਾਗੂ ਹੁੰਦਾ ਤੇ ਉਦੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਉਹ ਚੋਣ ਕਮਿਸ਼ਨਰ ਦੇ ਹੱਥ ਆ ਜਾਂਦੀਆਂ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਤੇ ਜੇ ਉਹ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਲ ਹੀ ਨਹੀਂ ਹੋਏ ਹਲੇ ਕਰ ਪਾ, ਹੁਣ ਇਹ ਬਸ ਮੈਂ ਮੇਰੀ ਜਿਹੜੀ ਅੰਦਰਲੀ ਆਪਦੀ ਸੀ ਉਹ ਮੈਂ ਇਸੇ ਵੀਕ ਚ ਹੀ ਸੋਚਦਾ ਸੀ ਵੀ ਆਹ ਵੀਕ ਦੇ ਐਂਡ ਤੱਕ ਜਿਹੜੀ ਡਿਕਲੇਅਰ ਹੋ ਜਾਣਾ ਚਾਹੀਦਾ, ਪਰ ਮੈਕਸੀਮਮ ਇੱਕ ਵੀਕ ਹੋਰ ਚਲਾ ਜਾਊ ਜੀ, ਇਦੋਂ ਵੱਧ ਨਹੀਂ ਜਾਂਦਾ ਤੇ ਚੋਣ ਜ਼ਾਬਤਾ ਲਾਗੂ ਹੋ ਜੂਗਾ ਤੇ ਉਸ ਤੋਂ ਬਾਅਦ ਆ ਜਿਹੜੀ ਫੇਰ ਮੈਦਾਨ ਨੇ ਪੂਰਨ ਰੂਪ ਚ ਭਖਣਾ। ਪਰ ਹਜੇ ਤੱਕ ਥੋੜੀ ਜਿਹੀਆਂ ਜਿਹੜੀਆਂ ਗੱਲਾਂ ਦੇਖਣ ਚ ਆ ਰਹੀਆਂ ਉਹ ਚ ਆ ਰਿਹਾ ਵੀ ਕਾਂਗਰਸ ਹਰ ਵਾਰ ਦੀ ਤਰ੍ਹਾਂ ਆਪਦੀਆਂ ਸੀਟਾਂ ਦੀ ਜਿਹੜੀ ਦੇਰੀ ਕਰ ਰਹੀ ਆ, ਉਹਨੇ ਹਜੇ ਹੋਰ ਸੀਟਾਂ ਡਿਕਲੇਅਰ ਕਰਨੀਆਂ। ਅਕਾਲੀ ਦਲ ਨੇ ਜਿੱਥੇ ਆਪਦੇ ਹਿੱਸੇ ਦੀਆਂ ਸੀਟਾਂ ਚੋਂ ਸਿਰਫ ਤਿੰਨ ਚਾਰ ਸੀਟਾਂ ਹੀ ਰਹਿ ਗਈਆਂ ਜਿਹੜੀਆਂ ਹਜੇ ਤੱਕ ਡਿਕਲੇਅਰ ਨਹੀਂ ਕੀਤੀਆਂ, ਤੇ ਉਹਨਾਂ ਚੋਂ ਇੱਕ ਸੁਖਵੀਰ ਬਾਦਲ ਦੀ ਵੀ ਗੱਲ ਆਉਂਦੀ ਆ। ਸੁਖਵੀਰ ਬਾਦਲ ਦੇ ਮਾਮਲੇ ਦੇ ਵਿੱਚ ਹੁਣ ਜਿਹੜੀ ਰੋਜ਼ ਚਰਚਾ ਸੁਣਦੇ ਆ, ਭਗਵੰਤ ਮਾਨ ਕੋਲ ਇੱਕ ਵਧੀਆ ਟੌਪਿਕ ਆ ਹੁਣ ਬੋਲਣ ਲਈ ਤੇ ਉਹ ਹਰ ਥਾਂ ਦੇ ਉੱਤੇ ਬੋਲਦਾ ਵੀ ਸੁਖਵੀਰ ਆਓ ਜੀ ਜਿੱਥੇ ਮਰਜ਼ੀ ਆ ਜੇ ਤੇ ਉੱਥੇ ਮੈਂ ਖੜਾ ਹੋਣਾ। ਹੁਣ ਕੱਲ ਤਾਂ ਉਹਨਾਂ ਨੇ ਇਹ ਵੀ ਕਹਿਤਾ ਵੀ ਜੇ ਸੁਖਵੀਰ ਦੋ ਸੀਟਾਂ ਤੋਂ ਖੜਾ ਹੋਊਗਾ ਤਾਂ ਮੈਂ ਵੀ ਦੋ ਸੀਟਾਂ ਤੋਂ ਖੜਾ ਹੋਊਗਾ, ਮੈਂ ਤਾਂ ਉਹਨੂੰ ਜਿੱਥੇ ਵੀ ਜਾਊ ਉੱਥੇ ਟੱਕਰ ਦੇਣੀ ਆ, ਉਹਦਾ ਮੇਰਾ ਤਾਂ ਇਹ ਇੱਕ ਮਕਸਦ ਬਣ ਗਿਆ ਹੁਣ। ਸੋ ਭਗਵੰਤ ਮਾਨ ਨੇ ਕਾਫੀ ਵੱਡਾ ਜਿਹੜਾ ਬੀੜਾ ਚੁੱਕਿਆ ਹੋਇਆ, ਪਰ ਕਿਤੇ ਨਾ ਕਿਤੇ ਜਿਹੜੀ ਸਿਆਸੀ ਪੱਧਰ ਦੇ ਉੱਤੇ ਉਹਨੂੰ ਵੀ ਜਿਹੜੀ ਆਮ ਆਦਮੀ ਪਾਰਟੀ ਥੋੜਾ ਥੋੜਾ ਉਹਨੂੰ ਹਾਸ਼ੀਏ ਤੇ ਕਰਨ ਦੀ ਵੀ ਮੈਨੂੰ ਦਿਖਾਈ ਦੇ ਰਹੀ ਹੈ। ਦੋ ਚਾਰ ਬਿਆਨ ਦੇਖਿਆ ਜਾਵੇ, ਜੇ ਹੁਣ ਕੇਜਰੀਵਾਲ ਦੇ ਇੱਕ ਬਿਆਨ ਬਾਰੇ ਮੈਨੂੰ ਲੱਭਿਆ ਨਹੀਂ, ਮੈਨੂੰ ਦੱਸਿਆ ਗਿਆ ਵੀ ਕਹਿੰਦੇ ਉਹਨੇ ਕਿਹਾ ਵੀ ਇਹ ਮੈਂ ਦਾਅਵੇ ਨਾਲ ਕਹਿਣਾ ਵੀ ਸੀਐਮ ਆ ਜਿਹੜਾ ਉਹ ਕਹਿੰਦੇ ਸ਼ਰਾਬੀ ਨਹੀਂ ਹੋਊਗਾ। ਸੋ ਇਹ ਜਿਹਾ ਬਿਆਨ ਦੇਣਾ ਵੀ ਇੱਕ ਕਿਤੇ ਨਾ ਕਿਤੇ ਸਿੱਧਾ ਹੀ ਅਟੈਕ ਲੱਗ ਰਿਹਾ ਮੈਨੂੰ, ਸਿੱਧੀ ਗੱਲ ਲੱਗ ਰਹੀ ਹੈ, ਹਿੰਟ ਲੱਗ ਰਿਹਾ। ਦੂਜੇ ਪਾਸੇ ਜਿਹੜੀ ਕੱਲ ਵੀ ਫਿਰ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਮੋਹਾਲੀ ਦੇ ਚੰਡੀਗੜ੍ਹ ਡਿਊਟੀ ਭਵਨ ਦੇ ਵਿੱਚ, ਜਦੋਂ ਉਹ ਕੱਲ ਨਾਰਾਜ਼ ਲੋਕਾਂ ਨੂੰ ਮਿਲ ਰਹੇ ਸਨ, ਤੇ ਕੱਲ ਵੀ ਉਹਨਾਂ ਨੇ ਕਿਹਾ ਵੀ ਭਗਵੰਤ ਮਾਨ ਕਹਿੰਦੇ ਖੁਦ ਨੂੰ ਸੀਐਮ ਡਿਕਲੇਅਰ ਕਰੀ ਕਰ ਰਹੇ ਆ ਤੇ ਤੁਸੀਂ ਕੀ ਕਹੋਗੇ? ਤਾਂ ਉਹਨਾਂ ਨੇ ਇਹ ਕਿਹਾ ਸੀ ਜੇ ਭਗਵੰਤ ਮਾਨ ਜਾਣਨ ਜਾਂ ਉਹਨਾਂ ਦਾ ਕੰਮ ਆ, ਪਰ ਸਾਡਾ ਜਿਹੜਾ ਸੀਐਮ ਆ ਉਹ ਜਿਹੜੇ MLA ਚੁਣਨਗੇ ਉਹ ਆ ਉਹ ਹੋਵੇਗਾ। ਸੋ ਹੁਣ ਕਿਤੇ ਨਾ ਕਿਤੇ ਇਹ ਥੋੜੀ ਜੀ ਕਈ ਵਾਰੀ ਲੱਗਦਾ ਵੀ ਇਸ ਨਾਲ ਭਗਵੰਤ ਮਾਨ ਜਿੰਨੀ ਸ਼ਿੱਦਤ ਨਾਲ ਜਾਂ ਜਿੰਨੇ ਉਹ ਪ੍ਰਭਾਵਿਤ ਕਰ ਰਿਹਾ ਜਾਂ ਕੀਤਾ ਹੁਣ ਤੱਕ, ਉਹਦੇ ਵਿੱਚ ਕਿਸੇ ਨੂੰ ਦੋ ਰਾਇ ਨਹੀਂ ਹੈ। ਜੇ ਪਹਿਲਾਂ ਦੀਆਂ ਚਾਰ ਸੀਟਾਂ ਮਿਲਣੀਆਂ ਜਾਂ ਹੁਣ ਵੀ ਉਹਦੀਆਂ ਰੈਲੀਆਂ ਜਾਂ ਉਹਦਾ ਕੰਮ ਕਰਨ ਦਾ ਤਰੀਕਾ ਜਿਵੇਂ ਵੀ ਹੈ, ਉਹ ਮਿਹਨਤ ਕਰ ਰਿਹਾ, ਉਹ ਬਹੁਤ ਵੱਡੇ ਪੱਧਰ ਤੇ ਲਾਈਮ ਲਾਈਟ ਲੈ ਕੇ ਦੇ ਰਿਹਾ ਪਾਰਟੀ ਨੂੰ, ਇਹ ਤਾਂ ਗੱਲ ਮੰਨਣੀ ਪੈਣੀ ਆ। ਤਾਂ ਪਾਰਟੀ ਦੇ ਨੂੰ ਇਸ ਮਾਮਲੇ ਚ ਥੋੜਾ ਜਾ ਸੋਚ ਵਿਚਾਰ ਕੇ ਕੋਈ ਵੀ ਇਹੋ ਜਿਹਾ ਬਿਆਨ ਦੇਣਾ ਚਾਹੀਦਾ ਵੀ ਜਿਹਦੇ ਚ ਉਹ ਡਾਇਰੈਕਟ ਇਸ਼ਾਰਾ ਨਾ ਲੱਗੇ। ਹੁਣ ਕੀ ਲੋੜ ਪਈ ਸੀ ਸ਼ਰਾਬ ਵਾਲਾ ਬਿਆਨ ਜੇ ਦਿੱਤਾ ਕਿਤੇ, ਤਾਂ ਉਹ ਕਹਿਣ ਦੀ ਕੀ ਲੋੜ ਪਈ ਸੀਗੀ? ਲੋੜ ਹੀ ਨਹੀਂ ਸੀਗੀ ਇਸ ਚੀਜ਼ ਦੀ। ਇੰਨਾ ਕਹਿ ਸਰ ਜਾਂਦਾ ਵੀ ਭਾਈ ਵੀ ਇਹ ਸਾਡੀ ਕੋਸ਼ਿਸ਼ ਹੋਊਗੀ ਵੀ ਮੁੱਖ ਮੰਤਰੀ ਪੂਰਾ ਇਹੋ ਜਿਹਾ ਬੰਦਾ ਲੈ ਕੇ ਆਈਏ ਜਿਹੜਾ ਪੰਜਾਬ ਦੇ ਭਲੇ ਲਈ ਹੋਵੇ। ਦੂਜਾ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਜੋ MLA ਜਿੱਤਣਗੇ ਉਹਨਾਂ ਨੂੰ ਅਧਿਕਾਰ ਹੋਵੇ ਵੀ ਉਹ ਆਪਦਾ ਨੇਤਾ ਜਿਹੜਾ ਮਰਜ਼ੀ ਚੁਣਨ, ਤੇ ਜਿਹੜਾ ਉਹ ਨੇਤਾ ਚੁਣਨਗੇ ਚੰਗਾ ਹੀ ਚੁਣਾਂਗੇ। ਪਹਿਲੀ ਗੱਲ ਤਾਂ ਸਾਡੀ ਕੋਸ਼ਿਸ਼ ਵੀ ਹੈ ਵੀ ਅਸੀਂ ਚੰਗੇ ਚੰਗੇ ਲੋਕਾਂ ਨੂੰ ਹੀ ਪਾਰਟੀ ਚ ਲੈ ਕੇ ਆ ਰਹੇ ਹਾਂ, ਚੰਗੇ ਲੋਕਾਂ ਦੀ ਇੱਕ ਪਾਰਟੀ ਬਣਾ ਰਹੇ ਹਾਂ। ਇਹੋ ਜਿਹੀਆਂ ਗੱਲਾਂ ਕਰਕੇ ਵੀ ਨਿਬੜ ਜਾਂਦੀ ਹੁੰਦੀ ਹੈ ਗੱਲ, ਪਰ ਸਮੇਂ ਤੋਂ ਬਾਹਰ ਹੋ ਜਾਂਦੀ ਹੈ ਕਈ ਵਾਰੀ ਜਦੋਂ ਇਹੋ ਜਿਹੀ ਗੱਲ ਕਰਦੇ ਆ ਤਾਂ ਮੇਰੇ ਵਰਗੇ ਜਿਹੜੇ ਆਮ ਜਿਹੜੇ ਸਮਰਥਕ ਹੁੰਦੇ ਆ ਲੋਕ, ਉਹਨਾਂ ਤੇ ਅਸਰ ਪੈ ਜਾਂਦਾ ਵੀ ਇਹ ਹੋਈ ਕੀ ਜਾਂਦਾ, ਉਹ ਕੁਛ ਹੋਰ ਸੋਚ ਰਹੇ ਹੁੰਦੇ ਆ ਤੇ ਲੀਡਰ ਕੁਛ ਨਾ ਕੁਛ ਹੋਰ ਇੰਟ ਦੇ ਕੇ ਉਹਨੂੰ ਕਿਸੇ ਪਾਸੇ ਨੂੰ ਹੋਰ ਜਿਹੜਾ ਟਵਿਸਟ ਕਰ ਦਿੰਦਾ ਚੀਜ਼ ਨੂੰ। ਸੋ ਇਹ ਟਵਿਸਟਿੰਗ ਕਿਤੇ ਨਾ ਕਿਤੇ ਕਾਫੀ ਖਤਰਨਾਕ ਤੇ ਮਾੜੀ ਆ ਜੀ। ਸੋ ਸਾਨੂੰ ਚਾਹੀਦਾ ਵੀ ਜਿਹੜੀ ਸਾਰੀਆਂ ਪਾਰਟੀਆਂ ਨੂੰ ਇਹ ਚੀਜ਼ਾਂ ਹੁਣ ਖਾਸ ਕਰਕੇ ਧਿਆਨ ਦੇ ਕੇ ਰੱਖਣੀਆਂ ਚਾਹੀਦੀਆਂ ਵੀ ਜਿਹੜਾ ਹੁਣ ਟਾਈਮ ਆ ਬਹੁਤ ਸੈਂਸਿਟਿਵ ਟਾਈਮ ਆ, ਮੂੰਹ ਚੋਂ ਕੱਢੀ ਗਈ ਹਰ ਗੱਲ ਨੂੰ ਤੋਲ ਮੋਲ ਕੇ ਕੱਢਣਾ ਚਾਹੀਦਾ, ਕਿਉਂਕਿ ਹਰ ਗੱਲ ਦੇ ਬਹੁਤ ਸਾਰੇ ਅਰਥ ਕੱਢੇ ਜਾਂਦੇ ਆ ਤੇ ਜਿਹੜੇ ਵਿਰੋਧੀ ਹੁੰਦੇ ਆ ਉਹ ਤਾਂ ਗੱਲ ਨੂੰ ਚੱਕਣਾ ਹੀ ਹੁੰਦਾ, ਉਹਨਾਂ ਨੇ ਕਿਤੋਂ ਵੀ ਕੇ ਚੱਕ ਲਏ। ਪਰ ਮੈਂ ਅੱਜ ਥੋੜੀ ਜਿਹੀ ਇੱਕ ਚੀਜ਼ ਨੋਟ ਕਰ ਰਿਹਾ ਸੀ, ਜਦੋਂ ਥੋੜੀ ਜਿਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਂਤੀ ਰਹਿੰਦੀ ਆ, ਕੋਈ ਵੱਡਾ ਹੰਗਾਮਾ ਨਹੀਂ ਹੁੰਦਾ ਤੇ ਉਹ ਕੰਮ ਕਰਦੇ ਆ, ਉਦੋਂ ਬਾਅਦ ਅਖਬਾਰ ਵੀ ਮਾੜੇ ਜਿਹੇ ਅਟੈਂਸ਼ਨ ਦੇਣ ਲੱਗ ਜਾਂਦੇ ਆ। ਅੱਜ ਮੈਂ ਦੇਖਿਆ ਵੀ ਕੇਜਰੀਵਾਲ ਹੋਰਾਂ ਨੇ ਜਿਹੜਾ ਡੇਰਾ ਜਮਾ ਲਿਆ, ਕਹਿੰਦੇ ਜੀ ਹੁਣ ਮੈਂ ਨੀ ਜਾਂਦਾ, ਮੈਂ ਹੁਣ ਪੱਕਾ ਹੀ ਰਹੂੰਗਾ ਇੱਥੇ ਤੇ ਇਲੈਕਸ਼ਨਾਂ ਤੱਕ। ਤੇ ਉਹਨਾਂ ਨੇ ਕੱਲ ਕਿਹਾ ਜੀ ਵੀ ਸੀਟਾਂ ਨੀ ਬਦਲੀਆਂ ਜਾਣਗੀਆਂ ਹੁਣ, ਟਿਕਟਾਂ ਵੀ ਹੁਣ ਕੈਂਡੀਡੇਟ ਨੀ ਬਦਲੇ ਜਾਣਗੇ ਤੇ ਹੁਣ ਤੁਹਾਨੂੰ ਸਾਥ ਦੇਣਾ ਹੀ ਪੈਣਾ। ਕੱਲ ਉਹਨਾਂ ਨੇ ਨਾਰਾਜ਼ ਲੋਕਾਂ ਨੂੰ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਅਖਬਾਰ ਚ ਵੀ ਕਈ ਥਾਂ ਤੇ ਜਿਹੜੀਆਂ ਸੁਰਖੀਆਂ ਲੱਗੀਆਂ, ਤਾਂ ਮੈਨੂੰ ਲੱਗਿਆ ਵੀ ਥੋੜੀ ਥੋੜੀ ਕਿਤੇ ਨਾ ਕਿਤੇ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਣਗੇ ਨਾ ਤੇ ਚਿੱਤਰ ਕਲੀਅਰ ਹੁੰਦੀ ਜਾਊਗੀ, ਕਿਹੜੀਆਂ ਸੀਟਾਂ ਲੈ ਜਾਂਦੀ ਆ ਅਖਬਾਰਾਂ ਦਾ ਜਿਹੜਾ ਪਲਡੇ ਨੂੰ ਜਾਣਗੇ
ਜੀ। ਵਿਰਾਟ ਸਾਹਿਬ ਹੈਲੋ।
ਹਾਂਜੀ 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 ਪਲੀਜ਼
ਜੀ ਵਿਰਾਟ ਸਾਹਿਬ ਸਾਡੇ ਨਾਲ ਅੱਗੇ ਵਿਰਾਟ ਸਾਹਿਬ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਜੁੜੇ ਨੇ ਤੇ ਇਹਨਾਂ ਨੇ ਵੀ ਕੁਛ ਰੋਣਾ ਬਾਰੇ ਸਾਡੇ ਨਾਲ ਸਾਂਝ ਪਾਈ ਹੈ। ਇਹਨਾਂ ਨੇ ਪਹਿਲਾਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਵੈਕਮ ਨੂੰ, ਸੋ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਸਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਜੀ, ਸਾਡੇ ਵੱਲੋਂ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਪੰਜਾਬ ਸਮੇਤ ਪੰਜ ਰਾਜਾਂ ਦੇ ਵਿੱਚ ਚੋਣਾਂ ਦਾ ਐਲਾਨ 4 ਜਨਵਰੀ ਨੂੰ ਹੋ ਸਕਦਾ ਹੈ। ਇਸ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਅੱਜ 5 ਰਾਜਾਂ ਦੇ ਚੋਣ ਪ੍ਰਤੀਨਿਧੀਆਂ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਚੋਣ ਕਮਿਸ਼ਨ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਬਾਰੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਤੇ ਮੰਨਿਆ ਜਾ ਰਿਹਾ ਕਿ ਪੰਜਾਬ ਵਿੱਚ 8 ਤੋਂ 12 ਫਰਵਰੀ ਦੇ ਵਿਚਾਲੇ ਵੋਟਾਂ ਜਿਹੜੀਆਂ ਉਹ ਕਰਵਾਈਆਂ ਜਾ ਸਕਦੀਆਂ ਨੇ। ਅਸੀਂ ਜਿਹੜੀ ਗੱਲਬਾਤ ਕਰ ਰਹੇ ਸੀਗੇ ਤਾਰੀਖ ਨੂੰ ਲੈ ਕੇ ਵੋਟਾਂ ਦੀ, ਉਹਦੇ ਰਿਗਾਰਡਿੰਗ ਇਹਨਾਂ ਨੇ ਇਹ ਸਾਨੂੰ ਮੈਸੇਜ ਕੀਤਾ ਬਰਾੜ ਸਾਹਿਬ। ਤੇ ਇਹਨਾਂ ਨੇ ਲਿਖਿਆ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀਕੇ ਸਿੰਘ ਨੇ ਜੀ
ਬਿਲਕੁਲ ਬਿਲਕੁਲ ਜਾਰੀ ਰੱਖੋ, ਮੈਨੂੰ ਲੱਗਦਾ ਕੋਈ ਆਵਾਜ਼
ਦੇ ਇਹ ਲਿਖਿਆ ਕਿ ਜਿਹੜੀ
ਡਿਲੇ ਹੋ ਕੇ ਪਹੁੰਚ ਰਹੀ ਹੈ ਤੁਹਾਡੇ ਕੋਲ।
ਹਾਂਜੀ ਜੀ, ਤੇ ਲਿਖਿਆ ਕਿ ਭਾਰਤੀ ਚੋਣ ਕਮਿਸ਼ਨ ਨੂੰ ਇਸੇ ਬਾਰੇ ਜਿਹੜੀ ਜਾਇਜ਼ਾ ਲੈ ਰਹੀ ਹੈ ਤੇ ਹੁਣ ਕਹਿ ਰਹੇ ਕਿ ਕਿਸੇ ਵੀ ਵੇਲੇ ਜਿਹੜਾ ਚੋਣਾਂ ਦਾ ਐਲਾਨ ਜਿਹੜਾ ਉਹ ਹੋ ਸਕਦਾ ਹੈ। ਸੋ ਬਿਲਕੁਲ ਬਰਾੜ ਸਾਹਿਬ, ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਚੋਣਾਂ ਦਾ ਹੁਣ ਜਿਹੜਾ ਤਾਰੀਖ ਹੈ ਉਹ ਜਲਦੀ ਹੀ ਮੁਕਰਰ ਹੋ ਜਾਵੇਗੀ। ਸੋ ਆਉਣ ਵਾਲੇ ਜਿਹੜੇ 2 ਮਹੀਨੇ ਆ ਜੀ ਇਹ ਸਰਗਰਮੀਆਂ ਜਾਰੀ ਰਹਿਣੀਆਂ ਨੇ, ਚੋਣਾਂ ਦੀਆਂ ਜਿਹੜੀਆਂ ਸੁਰਖੀਆਂ ਬਣੀਆਂ ਰਹਿਣੀਆਂ ਨੇ। ਸੋ ਇੱਕ ਹੋਰ ਬੜੀ ਹੈਰਾਨੀਜਨਕ ਖਬਰ ਬਰਾੜ ਸਾਹਿਬ ਆਈ ਹੈ ਸਾਹਮਣੇ ਕਿ ਮੈਲਬਰਨ ਦੇ ਵਿੱਚ ਇੱਕ ਭਾਰਤੀ ਕ੍ਰਿਕਟਰ ਜਿਹੜਾ ਉਹ ਲਾਪਤਾ ਹੋ ਗਿਆ ਹੈ, ਇਹਦੇ ਬਾਰੇ ਤੁਸੀਂ ਸਰੋਤਿਆਂ ਨੂੰ ਜ਼ਰੂਰ ਦੱਸੋ।
ਬਿਲਕੁਲ ਜੀ, ਇਹ ਖਬਰ ਕੱਲ ਦੀ ਕਾਫੀ ਜਿਹੜੀ ਹੈਰਾਨੀਜਨਕ ਤੇ ਫਲੋਟ ਹੋ ਰਹੀ ਹੈ ਜੀ, ਤੇ ਉਹਦੇ ਚ ਇਹੀ ਹੈ ਵੀ ਜਿਹੜੀ ਥੋੜੇ ਦਿਨ ਪਹਿਲਾਂ ਨਾ ਇੱਕ ਪ੍ਰੋਗਰਾਮ ਦੇ ਵਿੱਚ ਅਮਨਦੀਪ ਸਿੱਧੂ ਹੋਰਾਂ ਨੇ ਕਮਲਜੀਤ ਗਰੇਵਾਲ ਹੋਰਾਂ ਦੀ ਗੱਲਬਾਤ ਕਰਾਈ ਸੀ ਜਿਹੜੀ ਗਰੇਵਾਲ ਬ੍ਰਦਰਸ ਤੋਂ, ਤੇ ਉਹਦਾ ਕਾਰਨ ਸੀ ਇਹ ਗੱਲਬਾਤ ਕਰਾਉਣ ਦਾ ਵੀ ਉਹਦੇ ਚ ਜਿਹੜਾ ਦੱਸਿਆ ਸੀਗਾ ਵੀ ਜਿਹੜੇ ਇੱਕ ਕ੍ਰਿਕਟ ਟੀਮ ਜਿਹੜੀ ਮੋਹਾਲੀ ਤੋਂ ਆਈ ਹੋਈ ਆ ਜਿਹੜੀ ਕਿ ਮਲਡੂਰੇ ਦੇ ਵਿੱਚ ਉਹਨਾਂ ਨੇ ਕਈ ਮੈਚ ਖੇਡਣੇ ਸੀਗੇ ਤੇ ਮਲਡੂਰੇ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਜਿਹੜਾ ਉਹਨਾਂ ਨੇ ਉਹਨਾਂ ਦੀਆਂ ਗਤੀਵਿਧੀਆਂ ਸੀ, ਪਰ ਉਹ ਗਤੀਵਿਧੀਆਂ ਦੌਰਾਨ ਉਹਨਾਂ ਨੇ ਨਾ ਇੱਕ ਜਿਹੜੀ ਟੀਮ ਨੂੰ ਮੈਲਬਰਨ ਨਵਾਂ ਸਾਲ ਦਿਖਾਉਣ ਲਈ ਲਗੇ ਸੀ ਤੇ ਉੱਥੇ ਜਦੋਂ ਗਏ ਆ ਤੇ ਉੱਥੇ ਬਾਰ ਜਿਹੜੀ ਫੈਡਰੇਸ਼ਨ ਸਕੁਏਅਰ ਦੇ ਉੱਤੇ ਮਿਲਣ ਲੱਗਿਆ ਤੇ ਇੱਕ ਜਿਹੜਾ ਕ੍ਰਿਕੇਟਰ ਆ ਉਹਨਾਂ ਚੋਂ ਜਿਹੜਾ ਉਹ ਲਾਪਤਾ ਹੋ ਗਿਆ ਜੀ। ਤੇ ਉਹ ਹੁਣ ਸਮਝ ਤੋਂ ਬਾਹਰ ਆ, ਦੇਖੋ ਨਾਰਮਲ ਤਾਂ ਲਾਪਤਾ ਹੋਣ ਦੀ ਜਿਹੜੀ ਗੱਲ ਹੁੰਦੀ ਆ ਉਹ ਸਾਰੇ ਜਾਣੇ ਅੰਡਰਸਟੂਡ ਆ, ਕਹਿਣ ਦੀ ਲੋੜ ਹੀ ਨਹੀਂ ਵੀ ਕਿਉਂ ਤੇ ਕਿਵੇਂ ਹੁੰਦੇ ਆ ਤੇ ਕਿਵੇਂ ਕਿਵੇਂ ਲੋਕ ਆ ਕੇ ਤੇ ਕਿਵੇਂ ਲੁਕਣ ਦੀ ਕੋਸ਼ਿਸ਼ ਕਰਦੇ ਆ, ਕਿਵੇਂ ਲਾਹਾ ਲੈਂਦੇ ਆ, ਵਿਦੇਸ਼ਾਂ ਦਾ ਇੱਕ ਟ੍ਰੈਂਡ ਹੀ ਰਿਹਾ ਜੀ। ਪਰ ਕਿਤੇ ਨਾ ਕਿਤੇ ਇਸ ਨੌਜਵਾਨ ਦੇ ਮਾਮਲੇ ਚ ਇਹ ਵੀ ਕਿਹਾ ਜਾ ਰਿਹਾ ਵੀ ਇਸ ਨੌਜਵਾਨ ਨੂੰ ਨਾ ਤਾਂ ਇੰਗਲਿਸ਼ ਆਉਂਦੀ ਸੀਗੀ ਹਜੇ 18-19 ਸਾਲ ਦੀ ਸੀਗੀ, ਨਾ ਓਹਦੇ ਕੋਲੇ ਓਹਦਾ ਪਾਸਪੋਰਟ, ਨਾ ਓਹਦਾ ਕੋਈ ਵੀ ਕਾਗਜ ਪੱਤਰ ਪੈਸੇ ਓਹਦੇ ਕੋਲੇ ਕੁਛ ਵੀ ਨੀ ਸੀਗੇ ਜਦੋਂ ਉਹ ਓਥੋਂ ਲਾਪਤਾ ਹੋਇਆ। ਤੇ ਉਹ ਜਿਹੜੇ ਓਹਦੇ ਨਾਲ ਦੇ ਆ ਉਹ ਚਿੰਤਾ ਦੇ ਵਿਚ ਆ ਵੀ ਹੋ ਸਕਦਾ ਵੀ ਇਹ ਜਿਹੜੀ ਕਿਤੇ ਨਾ ਕਿਤੇ ਓਹਦੇ ਨਾਲ ਇਹ ਨਾ ਹੋਵੇ ਵੀ ਕੋਈ ਧੱਕਾ ਹੋ ਗਿਆ ਹੋਵੇ ਜਾਂ ਕਿਤੇ ਵੀ ਉਹ ਗੁਮਰਾਹ ਹੋ ਗਿਆ ਹੋਵੇ, ਇਹ ਜੀ ਕੁਛ ਨਾ ਹੋ ਗਿਆ ਹੋਵੇ। ਇਸ ਚੀਜ਼ਾਂ ਨਾਲ ਜਿਹੜੇ ਹੈਰਾਨ ਆ ਵੀ ਕੋਈ ਓਹਦਾ ਰਿਸ਼ਤਾ ਨਾਤੇ ਕੋਈ ਜਾਣਕਾਰ ਵੀ ਨਹੀਂ ਸੀਗਾ ਉੱਥੇ। ਸੋ ਜੇ ਇਹ ਗੱਲਾਂ ਨੇ ਤਾਂ ਫੇਰ ਚਿੰਤਾ ਹੋਰ ਵੀ ਵਾਧਾ ਵੀ ਹੋ ਸਕਦਾ, ਕਿਉਂਕਿ ਅਸੀਂ ਕਈ ਵਾਰੀ ਸੋਚਣ ਲੱਗੇ ਸੋਚ ਲੈਂਦੇ ਹਾਂ ਵੀ ਨਹੀਂ ਇਹ ਤਾਂ ਲਾਪਤਾ ਹੋ ਸਕਦਾ, ਕਿਸੇ ਏਜੰਟ ਨੇ ਕਿਹਾ ਹੋਵੇ ਵੀ ਤੂੰ ਏਦਾਂ ਲਾਪਤਾ ਹੋ ਜਾਈ, ਜਾਂ ਪਿਛਲੀਆਂ ਜਿਹੜੀਆਂ ਹਿਸਟਰੀਆਂ ਆਸਟ੍ਰੇਲੀਆ 'ਚ ਜਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਵੀ ਲੋਕ ਏਦਾਂ ਕਿਤੇ ਗਾਉਣ ਵਾਲਿਆਂ ਨਾਲ ਆ ਕੇ ਲਾਪਤਾ ਹੋ ਗਏ, ਕਿਤੇ ਖੇਡਣ ਵਾਲਿਆਂ ਨਾਲ ਆ ਕੇ ਲਾਪਤਾ ਹੋ ਗਏ, ਇਹ ਚੀਜ਼ਾਂ ਦੇ ਵੀ ਹੋ ਸਕਦਾ ਵੀ ਇਹ ਵੀ ਇੱਕ ਕਾਰਨ ਹੋਵੇ। ਪਰ ਜਿਹੜਾ ਹੁਣ ਆਉਣ ਵਾਲੇ ਦਿਨਾਂ 'ਚ ਇਸ ਖਬਰ ਦੀ ਪੁਸ਼ਟੀ ਹੋਣੀ ਹੈ ਜੀ ਵੀ ਉਹ ਕਿਵੇਂ ਤੇ ਕਿੱਥੇ ਲਾਪਤਾ ਹੋਇਆ ਤੇ ਕਿਉਂ ਹੋਇਆ, ਇਹ ਦੇਖਣ ਵਾਲੀ ਹੈ ਜੀ। ਤੇ ਪਰ ਇਸ ਜਿਹੜਾ ਨਾਮ ਮੁੰਡੇ ਦਾ ਪਲਵਿੰਦਰ ਢਿੱਲੋਂ ਆ ਜੀ, ਤੇ ਇਹ ਅਚਾਨਕ ਜਿਹੜਾ ਲਾਪਤਾ ਆਇਆ, ਸਿਰਫ 19 ਸਾਲ ਦੀ ਉਮਰ ਆ ਤੇ ਖੇਡਣ ਆਏ ਸੀਗੇ। ਤੇ 4 ਜਨਵਰੀ ਨੂੰ ਉਹਨਾਂ ਨੇ ਜਿਹੜਾ ਸਾਰੀ ਟੀਮ ਨੇ ਜਾਣੀ ਕਿ ਕੱਲ ਅੱਜ ਵਾਪਸ ਮੁੜਨਾ ਸੀਗਾ। ਤੇ ਪਰ ਹੁਣ ਜਿਹੜੇ ਮੈਨੇਜਰ ਰਵਿੰਦਰ ਸਿੰਘ ਆ ਉਹਨਾਂ ਨੂੰ ਬਿਆਨਬਾਜ਼ੀ ਦੇਣੀ ਪੈ ਰਹੀ ਹੈ ਵੀ ਹੁਣ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ। ਪੁਲਿਸ ਨੇ ਸੂਚਿਤ ਕਰਤਾ ਸੀਗਾ ਤੇ ਜਿਹੜੀ ਉਹ ਕਾਰਵਾਈ ਉਹਨਾਂ ਨੂੰ ਲੱਭਣ ਦੀ ਚੱਲ ਰਹੀ ਆ, ਪਰ ਮੈਨੂੰ ਲੱਗਦਾ ਵੀ ਕੇਸ ਕਿਤੇ ਨਾ ਕਿਤੇ ਇਹ ਜਾਣ ਬੁੱਝ ਕੇ ਪਾਸੇ ਹੋਣ ਦਾ ਹੀ ਨਿਕਲੂਗਾ, ਕਿਉਂਕਿ ਇਹ ਜੀ ਗੱਲ ਲੱਗਦੀ ਨਹੀਂ ਹੈ ਵੀ 19-20 ਸਾਲ ਦਾ ਨੌਜਵਾਨ ਆਪਣੀ ਟੀਮ ਨਾਲੋਂ ਐਂ ਪਾਸੇ ਹੋ ਜੂਗਾ ਤੇ ਫੇਰ ਉਹ ਬਾਅਦ ਚ ਟਰੈਕ ਤੇ ਨਾ ਚੜ ਸਕੂਗਾ, ਕਿਉਂਕਿ 19-20 ਸਾਲ ਦੇ ਬੱਚੇ ਨੂੰ ਇਹ ਤਾਂ ਪਤਾ ਹੀ ਹੈ ਨਾ ਵੀ ਮੈਂ ਕਿੱਥੇ ਆਇਆ, ਕਿਵੇਂ ਆਇਆ, ਕਿਹਦੇ ਕੋਲ ਆਇਆ। ਤੇ ਅੱਜ ਸੋਸ਼ਲ ਮੀਡੀਆ ਦੇ ਟਾਈਮ ਦੇ ਵਿੱਚ ਉਹ ਇੱਕ ਅਪਡੇਟ ਪਾ ਕੇ ਸਾਰਾ ਕੁਝ ਉਹਦਾ ਪਤਾ ਲੱਗ ਸਕਦਾ ਸੀਗਾ, ਤੇ ਇਹ ਨਹੀਂ ਹੋ ਸਕਦਾ ਸੀ। ਪੰਜਾਬੀ ਮੁੰਡਾ ਸੀ, ਕਿਸੇ ਵੀ ਮੈਲਬਨ ਦੇ ਵਿੱਚ ਪੰਜਾਬੀ ਟੈਕਸੀ ਵਾਲੇ ਨੂੰ ਕਹਿ ਦਿੰਦਾ, ਉਹ ਵੀ ਉਹਨੂੰ ਟਿਕਾਣੇ ਪਹੁੰਚਾ ਦਿੰਦਾ। ਤਾਂ ਇਹ ਜਿਹੀਆਂ ਗੱਲਾਂ ਨਹੀਂ ਲੱਗਦੀਆਂ, ਪਹਿਲੀ ਨਜ਼ਰੇ ਸ਼ੱਕ ਇਸੇ ਚੀਜ਼ ਤੇ ਆਉਂਦਾ ਵੀ ਉਹ ਜਿਹੜੀ ਇੱਥੋਂ ਦਾ ਮੋਹ ਆ ਜਿਹੜਾ ਵਿਦੇਸ਼ ਦਾ, ਇੱਥੋਂ ਨਾ ਜਾਣ ਦਾ ਮੋਹ, ਜਾਂ ਪੁਰਾਣੇ ਅਸੀਂ ਦੇਖਿਆ ਵੀ ਫਲਾਨਾ ਲਾਪਤਾ ਹੋ ਗਿਆ ਸੀ ਤੇ ਫਿਰ ਆਪੇ ਸੈੱਟ ਸੁੱਟ ਹੁੰਦਾ ਰਿਹਾ ਵਕਤ ਨਾਲ, ਤਾਂ ਇਹ ਜੀ ਵੀ ਕਾਰਨ ਇਹਦੇ ਪਿੱਛੇ ਨਿਕਲ ਸਕਦਾ।
ਜੀ ਬਰਾੜ ਸਾਹਿਬ, ਸੋ ਕਾਰਨ ਕੋਈ ਵੀ ਹੋਵੇ, ਸਾਡੀਆਂ ਜਿਹੜੀਆਂ ਵਿਸ਼ੇਸ ਆ ਉਹਦੇ ਨਾਲ ਹੈ ਕਿ ਉਹ ਸਹੀ ਸਲਾਮਤ ਹੋਵੇ ਮੁੰਡਾ, ਔਰ ਆਪਣੀ ਜ਼ਿੰਦਗੀ ਲਈ ਕੋਈ
ਸਹੀ ਮਾਫੀ ਚਾਹੁੰਦਾ ਸੁਖਬੀਰ, ਥੋੜੀ ਜਿਹੀ ਇੱਕ ਗੱਲ ਜ਼ਰੂਰ ਕਹਿਣੀ ਪਊਗੀ ਵੀ ਸਾਨੂੰ ਨਾ ਜੇ ਕੋਸ਼ਿਸ਼ ਕਰਨੀ ਚਾਹੀਦੀ ਆ, ਜੇ ਘਿਓ ਸਿੱਧੀ ਉਂਗਲ ਨਾਲ ਜਿੰਨਾ ਕੁ ਨਿਕਲਦਾ ਨਾ ਉਨੇ ਕੁ ਨਾਲ ਸਬਰ ਕਰ ਲੈਣਾ ਚਾਹੀਦਾ, ਬਾਲਾ ਕੱਢਣ ਦੀ ਕੋਸ਼ਿਸ਼ ਟੇਢੀ ਉਂਗਲ ਕਰਨੀ ਨਹੀਂ ਚਾਹੀਦੀ। ਮੈਂ ਤਾਂ ਬਹੁਤ ਪਹਿਲਾਂ ਤੋਂ ਇਹ ਲਿਖ ਲਿਖ ਕਮਲਾ ਹੋ ਗਿਆ, ਪਰ ਹੁਣ ਵੀ ਇਹੀ ਗੱਲ ਆ ਵੀ ਇਹ 19 ਸਾਲ ਦਾ ਮੁੰਡਾ ਸੀ, ਜੇ ਇੱਥੋਂ ਤੱਕ ਕਾਬਲ ਸੀ ਜਿਹੜਾ ਇੱਕ ਕ੍ਰਿਕਟ ਟੀਮ ਦੇ ਵਿੱਚ ਚੁਣਿਆ ਗਿਆ ਤਾਂ ਇਹਦਾ ਭਵਿੱਖ ਸੁਨਹਿਰਾ ਸੀਗਾ, ਐਡੀ ਕੋਈ ਗੱਲ ਨਹੀਂ ਸੀ। ਅਜੇ ਹਜੇ ਇਹਦੇ ਕੋਲੇ ਭਵਿੱਖ ਦੇ ਵਿੱਚ ਬਹੁਤ ਸਮਾਂ ਪਿਆ ਸੀ, ਜੇ ਆਸਟ੍ਰੇਲੀਆ ਆਉਣਾ ਹੀ ਚਾਹੁੰਦਾ ਸੀ ਤਾਂ ਲੱਖਾਂ ਮੁੰਡੇ ਕੁੜੀਆਂ ਆਸਟ੍ਰੇਲੀਆ ਪਹੁੰਚ ਚੁੱਕਿਆ ਜੀ, ਉਹ ਪਾ ਜਾਂਦਾ ਐਵੇਂ ਜੀ ਥੋੜੀ ਜਿਹੀ ਮਿਹਨਤ ਕਰਕੇ ਹੈਂ, ਤੇ ਹੁਣ ਜਿਹੜੀ ਉਹਦੇ ਲਈ ਜ਼ਿੰਦਗੀ ਦੇ ਰਾਹ ਬਣ ਗਏ ਆ, ਜੇ ਉਹਨੇ ਗਲਤੀ ਕੀਤੀ ਆ, ਜੇ ਹਜੇ ਪਤਾ ਨਹੀਂ ਹੈ ਆਪਾਂ ਪੁੱਛੀ ਨਹੀਂ ਹੋਈ ਤਾਂ ਕਰਕੇ ਆਪਾਂ ਜ਼ੋਰ ਨਹੀਂ, ਪਰ ਜੇ ਕਿਸੇ ਨੇ ਗਲਤੀ ਹੈ ਜੀ ਕਰ ਲਈ ਜਾਂ ਕੀਤੀ ਆ, ਤੇ ਉਹਦੇ ਲਈ ਮੈਨੂੰ ਲੱਗਦਾ ਵੀ ਕੋਈ ਬੜਾ ਸੁਖਾਲਾ ਰਾਹ ਨਹੀਂ ਹੈ, ਇਹ ਕਾਫੀ ਇਹਨੂੰ ਔਕੜਾਂ ਦੇ ਵਿੱਚੋਂ ਜਾਣਾ ਪਊ। ਹੋ ਸਕਦਾ ਸਮਾਂ ਪਾ ਕੇ ਉਹ ਇੱਥੇ ਪੱਕਾ ਪੁੱਕਾ ਹੋ ਜੇ ਕਿਸੇ ਨਾ ਕਿਸੇ ਤਰੀਕਿਆਂ ਨਾਲ, ਪਰ ਐਡਾ ਸੌਖਾ ਨਹੀਂ ਹੈਗਾ।
ਨਹੀਂ ਸੌਖਾ ਬਿਲਕੁਲ ਵਿਰਾਟ ਸਾਹਿਬ ਬਿਲਕੁਲ, ਔਰ ਇਸ ਉਮਰ ਦੇ ਵਿੱਚ ਲਿਆ ਇੱਕ ਜਿਹੜਾ ਗਲਤ ਫੈਸਲਾ ਹੁੰਦਾ ਤੁਹਾਡੀ ਪੂਰੀ ਜ਼ਿੰਦਗੀ ਨੂੰ ਵੀ ਕਿਤੇ ਨਾ ਕਿਤੇ ਖਰਾਬ ਕਰ ਸਕਦਾ। ਸੋ ਉਹੀ ਕਹਿ ਰਹੇ ਕਿ ਜੇ ਉਹ ਜਿਹੜਾ ਵੀ ਲੜਕਾ ਹੈ ਉਹ ਆਪਣੀ ਜ਼ਿੰਦਗੀ ਲਈ ਕੋਈ ਸਹੀ ਫੈਸਲਾ ਲੈਣ ਦੇ ਸਮਰੱਥ ਹੋ ਸਕੇ ਜੀ। ਸੋ ਬਰਾੜ ਸਾਹਿਬ, ਅੱਜ ਦੀ ਗੱਲਬਾਤ ਦੌਰਾਨ ਅਸੀਂ ਕਿਹਾ ਸੀਗਾ ਕਿ ਮੈਂ ਜਿਸ ਤਰ੍ਹਾਂ ਪਹਿਲੇ ਕਿ ਅਸੀਂ 2016 ਦੀ ਵੀ ਗੱਲ ਕਰਾਂਗੇ ਤੇ 2017 ਦੀ ਵੀ ਗੱਲ ਕਰਾਂਗੇ। ਸੋ 2017 ਦੀ ਜੇ ਮੈਂ ਗੱਲ ਕਰਾਂ ਤੇ 2017 ਦੇ ਵਿੱਚ ਜਿਹੜੀਆਂ ਸਿੱਖ ਖੇਡਾਂ ਦੇ ਬਾਰੇ ਮੈਂ ਗੱਲਬਾਤ ਕਰਨਾ ਚਾਹ ਰਹੀ ਜਿਸ ਦੀ ਮੇਜ਼ਬਾਨੀ ਇਸ ਵਾਰ ਐਡੀਲੇਡ ਕਰ ਰਿਹਾ। ਸੋ ਬੜੀ ਹੀ ਖੁਸ਼ੀ ਦੀ ਤੇ ਬੜੀ ਫਖਰ ਵਾਲੀ ਗੱਲ ਵੀ ਹੈ ਤੇ ਇੱਕ ਜ਼ਿੰਮੇਵਾਰੀ ਵੀ ਜਿਹੜੀ ਆ ਉਹ ਐਡੀਲੇਡ ਦੇ ਵਾਸੀਆਂ ਦੇ ਮੋਢਿਆਂ ਤੇ ਆਉਂਦੀ ਹੈ। ਸੋ ਸਿੱਖ ਖੇਡਾਂ ਦੇ ਬਾਰੇ ਵੀ ਤੁਸੀਂ ਸਰੋਤਿਆਂ ਨੂੰ ਦੱਸੋ, ਕਿਉਂਕਿ 2017 ਚੜ ਪਿਆ ਹੈ ਤੇ ਹੁਣ ਮੈਨੂੰ ਲੱਗਦਾ ਹੈ ਕਿ 2.5 ਮਹੀਨੇ ਬਚੇ ਨੇ ਸਿੱਖ ਖੇਡਾਂ ਦੇ ਵਿੱਚ। ਸੋ ਉਹਨਾਂ ਬਾਰੇ ਵੀ
ਦੇਖੋ ਜੀ ਸਰੋਤਿਆਂ ਨੂੰ ਦੇਖੋ ਬੜੀ ਤੇਜ਼ੀ ਨਾਲ ਹਰ ਰੋਜ਼ ਕੋਈ ਨਾ ਕੋਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਬੜੀ ਤੇਜ਼ੀ ਨਾਲ ਪਤਾ ਲੱਗ ਰਿਹਾ ਵੀ ਕਿੰਨੀ ਕੁ ਤੇਜ਼ੀ ਨਾਲ ਤਿਆਰੀਆਂ ਹੋ ਰਹੀਆਂ ਕਿੰਨਾ ਕੁ ਲੋਕਾਂ ਚ ਉਤਸ਼ਾਹ ਤੇ ਕੀ ਸਿਸਟਮ ਹਰ ਰੋਜ਼ ਕੁਛ ਨਾ ਕੁਛ ਨਵਾਂ ਪਤਾ ਲੱਗਦਾ ਜਿੱਥੇ ਪਰਸੋਂ ਅਸੀਂ ਬੇਕਰੀ ਦੇ ਵਿੱਚੋਂ ਫੰਡ ਇਕੱਠਾ ਕਰਕੇ ਲਏ ਸੀ ਤਾਂ ਕੱਲ ਮੈਂ ਦੋ ਚਾਰ ਕੰਪਨੀਆਂ ਨਾਲ ਡਰ ਜਿਹੜਾ ਉਹਨਾਂ ਨੂੰ ਕੀਤਾ ਸੀ ਅਪਰੋਚ ਤੇ ਕਾਫੀ ਵਧੀਆ ਜਿਹੜੇ ਮੇਨ ਅਫੀਸ਼ੀਅਲ ਹੋਟਲ ਆ ਹਜੇ ਉਹ ਤਾਂ ਉਹਨਾਂ ਚ ਤਾਂ ਹਜੇ ਜਗ੍ਹਾ ਹੈਗੀ ਆ ਥੋੜੀ ਬਹੁਤ 5-10-20% ਜਿਹੜੇ ਰੂਮ ਪਏ ਆ ਪਰ ਜਿਹੜੇ ਛੋਟੇ ਹੋਟਲ ਆ ਮੈਨੂੰ ਉਹਨਾਂ ਬਾਰੇ ਪਤਾ ਲੱਗਿਆ ਵੀ ਉਹ ਫੁੱਲੀ ਬੁੱਕਡ ਹੋ ਗਏ ਤਾਂ ਕੱਲ ਮਲਦੂਰੇ ਤੋਂ ਸਾਡੇ ਸੱਜਣ ਮਿੱਤਰ ਦੀ ਰਿੰਗ ਆ ਰਹੀ ਸੀ ਤੇ ਉਹਨਾਂ ਨੇ ਵੀ ਕਮਰੇ ਚਾਹੀਦੇ ਸੀ ਤੇ ਜਦੋਂ ਮੈਂ ਉਹਨਾਂ ਨੂੰ ਕੁਝ ਇੱਕ ਨੰਬਰ ਦਿੱਤੇ ਤਾਂ ਸਾਡੇ ਇੱਥੇ ਬੜੇ ਪਿਆਰੇ ਮਿੱਤਰ ਆ ਜੀ ਪਰਮਪਾਲ ਬਰਾੜ ਜਿਹਨੇ ਕਿ ਉਹਨਾਂ ਦੀ ਵੀ ਉਹਨਾਂ ਦਾ ਇੱਕ ਗਰੁੱਪ ਆ ਤੇ ਉਹਨਾਂ ਕੋਲੇ 3-4 ਇੱਥੇ ਹੋਟਲ ਆ ਜੀ ਤੇ ਉਹਨਾਂ ਕੋਲ ਕਾਫੀ ਕਮਰੇ ਆ ਪਰ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਉਹ ਆਦੇ ਜੀ ਉਹ ਤਾਂ ਸਾਡੇ ਤਾਂ ਕਿੱਡੇ ਦੇ ਫੁੱਲ ਹੋਏ ਆ ਸਾਡੇ ਕੋਲ ਤਾਂ ਇੱਕ ਵੀ ਕਮਰਾ ਨਹੀਂ ਹੈਗਾ ਸੋ ਕਹਿਣ ਦਾ ਭਾਵ ਮੇਰਾ ਇਹ ਆ ਵੀ ਜੇ ਤੁਸੀਂ ਸਰੋਤਿਆਂ ਨੂੰ ਬੇਨਤੀ ਆ ਜਿੱਥੋਂ ਵੀ ਤੁਸੀਂ ਜੁੜਦੇ ਹੋ ਪਹਿਲੀ ਗੱਲ ਤਾਂ ਤੁਸੀਂ ਆਓ ਜਾਓ ਇਹ ਤਾਂ ਤੁਹਾਨੂੰ ਜੀ ਆਇਆਂ ਤਾਂ ਅਸੀਂ ਕਹਿ ਰਹੇ ਕਹਿਣਾ ਇਹ ਤਾਂ ਅਸੀਂ ਤੁਹਾਨੂੰ ਹਰ ਰੋਜ਼ ਕਹਿੰਦੇ ਰਹਾਂਗੇ ਅਗਲੇ 3 ਮਹੀਨੇ ਵੀ ਤੁਹਾਨੂੰ ਸੱਦਾ ਪੱਤਰ ਆ ਪਰ ਨਾਲ ਨਾਲ ਅਸੀਂ ਚਾਹੁੰਦੇ ਹਾਂ ਵੀ ਜੇ ਤੁਸੀਂ ਆਉਣਾ ਹੀ ਆ ਤਾਂ ਪ੍ਰੋਪਰ ਮੈਨੇਜ ਕਰਕੇ ਆਓ ਕਿਉਂਕਿ ਸਾਡੇ ਦਰਵਾਜ਼ੇ ਖੁੱਲੇ ਆ ਤੁਹਾਡੇ ਲਈ ਸਾਡੇ ਜਿਗਰੇ ਖੁੱਲੇ ਆ ਪਰ ਕੀ ਕਰੀਏ ਇਸ ਵਿਦੇਸ਼ ਦੀ ਜ਼ਿੰਦਗੀ ਦੇ ਵਿੱਚ ਜੇ ਮੇਰਾ ਘਰ ਕੋਈ ਢਾਣੀ ਢੂਣੀ ਚਾਹੁੰਦਾ ਤਾਂ ਮੈਂ ਉੱਥੇ ਖੁੱਲੇ ਟੈਂਟ ਲਵਾ ਕੇ ਸਿਟਾ ਲੈਂਦਾ ਚਾਹੇ ਫੇਰ ਤਾਂ ਉੱਥੇ ਰੱਖ ਲੈਂਦੇ ਸਾਰਿਆਂ ਨੂੰ ਤੇ ਪਰ ਹੁਣ ਪੋਜੀਸ਼ਨ ਇਹ ਆ ਵੀ ਘਰਾਂ ਦੇ ਵਿੱਚ ਜਿੰਨਾ ਕੁ ਐਡਜਸਟਮੈਂਟ ਹੋ ਸਕਦੀ ਹੈ ਉਹ ਵੀ ਹੋਊਗੀ ਪਰ ਜ਼ਿਆਦਾ ਤੁਹਾਨੂੰ ਹੋਟਲ ਮੋਟਲਾਂ ਦਾ ਵੀ ਸਹਾਰਾ ਲੈਣਾ ਪੈਣਾ ਹੁਣ ਰਾਈਟ ਟਾਈਮ ਆ ਜੇ ਹੁਣ ਤੁਸੀਂ ਆਪਣੇ ਕਮਰੇ ਵਗੈਰਾ ਸਾਰਾ ਕੁਛ ਬੁੱਕ ਕਰਾ ਲਓਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਤੁਸੀਂ ਆਪਦੇ ਬੜੇ ਆਰਾਮ ਨਾਲ ਰਹਿ ਲਓਗੇ ਗੇਮਾਂ ਦੇ ਨੇੜੇ ਰਹਿ ਲਓਗੇ ਬਾਅਦ ਚ ਇਹ ਹੁੰਦਾ ਕਈ ਵਾਰੀ ਮੈਂ ਇਹ ਦੇਖਿਆ ਆਮ ਹੀ ਵੀ ਜਿਵੇਂ ਅਸੀਂ ਗ੍ਰਿਫਤ ਜਾਂਦੇ ਹਾਂ ਤਾਂ ਸਾਨੂੰ 60 ਕਿਲੋਮੀਟਰ ਦੂਰ ਕਿਸੇ ਸ਼ਹਿਰ ਦੇ ਵਿੱਚ ਜਿਹੜਾ ਕਮਰਾ ਲੈਣਾ ਪੈਂਦਾ ਤੇ ਫਿਰ ਉੱਥੋਂ ਅਪ ਡਾਊਨ ਕਰਨਾ ਪੈਂਦਾ ਸੋ ਇਹ ਦਿਨ ਦੇਖਣ ਨਾਲੋਂ ਪਹਿਲਾਂ ਜੇ ਤੁਸੀਂ ਆਉਣਾ ਹੀ ਚਾਹੁੰਦੇ ਹੋ ਤਾਂ ਤੁਸੀਂ ਕਮਰੇ ਹੋਲਡ ਕਰਾ ਸਕਦੇ ਹੋ ਤੁਹਾਨੂੰ ਪੈਸੇ ਵੀ ਨਹੀਂ ਲੱਗਦੇ ਜਦੋਂ 2 ਮਹੀਨੇ ਬਾਅਦ ਤੁਸੀਂ ਜਦੋਂ ਮਰਜ਼ੀ ਜੇ ਨਹੀਂ ਤੁਹਾਡਾ ਸਿਸਟਮ ਬਣਦਾ ਤੁਸੀਂ ਕੈਂਸਲ ਕਰਾ ਸਕਦੇ ਹੋ ਇਹ ਜਾਂ ਵੀ ਸਾਰੇ ਹੋਟਲਾਂ ਦੇ ਵਿੱਚ ਸਿਸਟਮ ਹੈਗਾ ਤੇ ਬੜਾ ਸੌਖਾ ਬਹੁਤ ਸਾਰੇ ਲੋਕ ਪੁੱਛਦੇ ਰਹਿੰਦੇ ਵੀ ਹੋਟਲ ਕਿੱਥੇ ਕਿੱਥੇ ਆ ਤਾਂ ਤੁਸੀਂ ਅੱਜ ਕੱਲ ਬਹੁਤ ਸਾਰੀਆਂ ਨਾ ਸਾਈਟਸ ਮੁਹੱਈਆ ਕਰਾਉਂਦੀਆਂ ਇਹ ਗੱਲ ਜਿਵੇਂ booking.com ਆ ਉਹਦੇ ਤੇ ਜਾਓਗੇ ਤਾਂ ਉਹ ਤੁਹਾਨੂੰ ਨਕਸ਼ਾ ਆਜੂਗਾ ਤੇ ਉਹਦੇ ਤੇ ਹਜ਼ਾਰਾਂ ਹੀ ਲਾਲ ਡਾਟ ਆ ਜਾਣਗੇ ਵੀ ਕਿੱਥੇ ਕਿੱਥੇ ਹੋਟਲ ਆ ਜਿਹੜੇ ਵੀ ਨੇੜਲੇ ਹੋਟਲਾਂ ਦੇ ਤੁਸੀਂ ਕਲਿੱਕ ਕਰੀ ਜਾਓਗੇ ਉਹਨਾਂ ਦੀ ਸਾਈਟਾਂ ਇਹ ਖੁੱਲੀ ਜਾਣਗੀਆਂ ਤੁਸੀਂ ਉਹਨਾਂ ਤੋਂ ਡਾਇਰੈਕਟ ਨੰਬਰ ਮਿਲੀ ਜਾਣਗੇ ਤੇ ਤੁਸੀਂ ਉੱਥੇ ਉਹਨਾਂ ਦੀ ਬੁਕਿੰਗ ਕਰਵਾ ਸਕਦੇ ਹੋ ਵੀ ਕਿੱਥੇ ਤੇ ਕਿਵੇਂ ਆ ਸੋ ਇਹ ਇੱਕ ਤਾਂ ਜ਼ਰੂਰ ਕਰਾ ਲਓ ਜੀ ਜੇ ਤੁਸੀਂ ਖੇਡਣਾ ਚਾਹੁੰਦੇ ਹੋ ਜਾਂ ਵਲੰਟੀਅਰ ਕੰਮ ਕਰਨਾ ਚਾਹੁੰਦੇ ਹੋ ਤਾਂ ਉਹ ਵੈਬਸਾਈਟ ਤੇ ਜਾ ਕੇ ਰਜਿਸਟਰ ਕਰੋ ਜ਼ਰੂਰ ਆਪਣੇ ਆਪ ਨੂੰ ਇਹ ਵੀ ਜ਼ਰੂਰੀ ਆ ਤੇ ਬਾਕੀ ਜੇ ਤੁਸੀਂ ਕਿਸੇ ਵੀ ਰੂਪ ਚ ਕਮਰਸ਼ੀਅਲ ਰੂਪ ਚ ਜੁੜਨਾ ਚਾਹੁੰਦੇ ਆ ਤਾਂ ਉਹ ਵੀ ਨਾ ਸਾਡੇ ਕੋਲੇ ਹੁਣ ਥੋੜੇ ਜਿਹੇ ਰਹਿ ਗਈਆਂ ਮਾਰਕੀ ਜਿਹੜੀਆਂ ਟੈਂਟ ਅਸੀਂ ਦੇਣੀਆਂ ਉੱਥੇ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰ ਸਕਦੇ ਹੋ ਤੁਸੀਂ ਕਿਸੇ ਵੀ ਕਿਸਮ ਦੀ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਸਿੱਕੇਡਾਂ ਦੀ ਹੈਲਪ ਤੇ ਨਾਲੇ ਤੁਸੀਂ ਆਪਣਾ ਬਿਜ਼ਨਸ ਵਧਾ ਸਕਦੇ ਹੋ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਐਤਕੀ ਲੋਕਾਂ ਦੀ ਜਿਹੜੀ ਆਉਣ ਦੀ ਉਮੀਦ ਆ ਸਾਨੂੰ ਤੇ ਇਹਦੇ ਲਈ ਬਹੁਤ ਸਾਰੀਆਂ ਬੁਕਿੰਗ ਜਿਹੜੀਆਂ ਆਲਰੇਡੀ ਹੋ ਵੀ ਰਹੀਆਂ ਤੇ ਮਲਬਨ ਵਾਸੀਆਂ ਲਈ ਤਾਂ ਇੱਕ ਹੋਰ ਵਧੀਆ ਹੈਗੀ ਹੈ ਜੀ ਦੇਖੋ ਆਪਣੇ ਸੰਧੂ ਬੱਸ ਲਾਈਨਸ ਵਾਲਿਆਂ ਨੇ ਬਾਈ ਕਾਰਨ ਸੰਧੂ ਹੋਰਾਂ ਨੇ ਬੜਾ ਵਧੀਆ ਅਰੇਂਜ ਕੀਤਾ ਜੀ ਉਹਨਾਂ ਨੇ 155 ਸੀਟਾਂ ਵਾਲੀ ਇੱਕ ਬੱਸ ਆ ਜਿਹੜੀ ਉਹ ਲੈ ਕੇ ਆਉਣਾ ਮੈਲਬਨ ਤੋਂ ਤੇ ਉਹ ਮੇਰੀ ਕੱਲ ਪਰਸੋਂ ਉਹਨਾਂ ਨਾਲ ਗੱਲ ਹੋਈ ਸੀ ਉਹ ਕਾਫੀ ਹੱਦ ਤੱਕ ਉਹਨਾਂ ਦੀ ਵੀ ਬੁਕਿੰਗ ਹੋ ਰਹੀ ਆ ਤੇ ਉਹਨਾਂ ਨੇ ਬੜਾ ਵਧੀਆ ਪੈਕੇਜ ਦਿੱਤਾ ਜੀ ਉਸ ਪੈਕੇਜ ਦੇ ਵਿੱਚ ਉਹ ਆਪੇ ਲਿਆਉਣਗੇ ਲਿਜਾਣਗੇ ਇੱਥੇ ਹੋਟਲ ਰੱਖਣਗੇ ਪੂਰਾ ਉਹਨਾਂ ਦਾ ਸਿਸਟਮ ਬਣਾਇਆ ਹੋਇਆ ਵੀ ਤੁਹਾਨੂੰ ਕੁਛ ਨੀ ਕਰਨ ਦੀ ਲੋੜ ਨਾ ਹੋਟਲ ਕਰਨ ਦੀ ਲੋੜ ਨਾ ਮੋਟਲ ਉਹਨਾਂ ਨੇ ਆਲਰੇਡੀ ਹੀ ਉਹ ਪੈਕੇਜ ਦੇ ਵਿੱਚ ਕੀਤੇ ਹੋਏ ਆ ਕਮਰੇ ਤੇ ਪਰ ਜੇ ਉਹ ਮੈਲਬਨ ਤੋਂ ਮੇਰੀ ਗੱਲ ਉਹਨਾਂ ਨਾਲ ਮੈਂ ਹੋ ਰਹੀ ਸੀ ਤੇ ਉਹਨਾਂ ਨੂੰ ਪੁੱਛਿਆ ਸੀ ਵੀ ਜੇ ਇੱਕ ਬੱਸ ਫੁੱਲ ਹੋ ਜਾਂਦੀ ਹੈ ਤਾਂ ਹੋ ਸਕਦਾ ਉਹ ਇੱਕ ਹੋਰ ਬੱਸ ਦਾ ਵੀ ਅਰੇਂਜ ਕਰ ਲੈਣ ਤਾਂ ਜੇ ਤੁਸੀਂ ਹਲੇ ਤੱਕ ਨਹੀਂ ਬੁਕਿੰਗ ਕਰਵਾਈ ਤਾਂ ਸੰਧੂ ਬੱਸ ਲਾਈਨ ਦੇ ਨਾਂ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ ਬਾਕੀ ਐਡ ਵੀ ਚੱਲਦੀ ਹੈ ਰੇਡੀਓ ਦੇ ਉੱਤੇ ਉੱਥੇ ਵੀ ਉਹਨਾਂ ਦਾ ਨੰਬਰ ਹੈਗਾ ਕਰਨ ਸੰਧੂ ਹੋਰਾਂ ਦਾ ਤੇ ਤੁਸੀਂ ਉਹਨਾਂ ਨੂੰ ਕਰਕੇ ਆਪਦੀ ਸੀਟ ਰਿਜ਼ਰਵ ਕਰਾ ਸਕਦੇ ਹੋ ਮੰਨ ਸਕਦੇ ਹਾਂ ਤੁਸੀਂ ਨਹੀਂ ਆ ਸਕਦੇ ਤੁਹਾਡੇ ਪੇਰੈਂਟਸ ਫ੍ਰੀ ਆ ਉਹ ਆ ਸਕਦੇ ਆ ਤਾਂ ਮੈਨੂੰ ਪਤਾ ਕਰਨ ਬਹੁਤ ਸਿਆਣਾ ਮੁੰਡਾ ਉਹ ਤੁਹਾਡੇ ਪੇਰੈਂਟਸ ਨੂੰ ਆਪਣੇ ਮਾਪਿਆਂ ਵਾਂਗ ਹੀ ਲਿਆ ਕੇ ਖੇਡਾਂ ਦਿਖਾ ਕੇ ਲੈ ਜਾਏਗਾ ਸੋ ਇਹ ਇਸ ਚੀਜ਼ਾਂ ਨੂੰ ਤੁਸੀਂ ਇਸ ਢੰਗ ਨਾਲ ਵੀ ਜਿਹੜਾ ਮੈਨੇਜ ਕਰ ਸਕਦੇ ਹੋ ਪਰ ਇੱਕ ਇੱਥੇ ਮੈਂ ਨਾਲ ਨਾਲ ਧੰਨਵਾਦ ਵੀ ਕਰੂੰਗਾ ਜੀ ਇਹਨਾਂ ਸੱਜਣਾ ਮਿੱਤਰਾਂ ਦਾ ਜਿਹੜੇ ਹੈਲਪ ਕਰ ਰਹੇ ਆ ਤੇ ਉੱਥੇ ਹੋਰ ਵੀ ਖੁਸ਼ੀ ਹੁੰਦੀ ਆ ਜਦੋਂ ਤੁਹਾਨੂੰ ਹੈਲਪ ਨਾ ਬਿਨਾਂ ਮੰਗੇ ਮਿਲਦੀ ਆ ਕਹਿੰਦੇ ਨੀ ਬਿਨ ਮੰਗੇ ਮੋਤੀ ਮਿਲਣ ਵਾਲੀ ਗੱਲ ਹੁੰਦੀ ਆ ਤੇ ਜਦੋਂ ਬਿਨਾਂ ਮੰਗੇ ਤੁਹਾਨੂੰ ਕਿਸੇ ਚੀਜ਼ ਦੀ ਹੈਲਪ ਮਿਲੇ ਤੇ ਤੁਸੀਂ ਉਸ ਚਿੰਤਾ ਚ ਹੋਵੋ ਤੁਹਾਡੇ ਕੋਲ ਉਹ ਚਿੰਤਾ ਹੋਵੇ ਅਸੀਂ ਪਰਸੋਂ ਜਦੋਂ ਬੈਕਰੀ ਜਾ ਰਹੇ ਸੀ ਨਾ ਤੇ ਰਾਤ ਜਾਂਦੇ ਅਸੀਂ ਸੋਚਿਆ ਵੀ ਕਿਉਂ ਨਾ ਵੱਧ ਤੋਂ ਵੱਧ ਕੰਮ ਕੀਤੇ ਜਾਣ ਸਾਰੇ ਆਪੋ ਆਪਦੇ ਫੋਨਾਂ ਤੇ ਲੱਗ ਗਏ ਵੱਖਰੋ ਵੱਖਰਿਆਂ ਨੂੰ ਅਸੀਂ ਕਾਲਾਂ ਕਰਨ ਲੱਗ ਗਏ ਵੀ ਫਲਾਨੀ ਚੀਜ਼ ਦੀ ਕਿਵੇਂ ਕਰਨਾ ਤੇ ਇੱਦਾਂ ਕਿਵੇਂ ਕਰਨਾ ਏਦਾਂ ਕਰਦੇ ਕਰਾਉਂਦੇ ਮੇਰੀ ਡਿਊਟੀ ਲੰਗਰ ਦੇ ਵਿੱਚ ਲੱਗੀ ਸੀ ਤਾਂ ਫਰੂਟ ਦੀ ਗੱਲ ਆਈ ਤਾਂ ਫਰੂਟ ਚ ਮੈਨੂੰ ਨਾ ਕੇਲਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਕੇਲੇ ਦੇ ਮਾਮਲੇ ਦੇ ਵਿੱਚ ਕਿਉਂਕਿ ਕੇਲਾ ਕੇਨਸ ਦੇ ਏਰੀਏ ਚ ਜ਼ਿਆਦਾ ਹੁੰਦਾ ਤੇ ਉਹ ਸਾਨੂੰ ਇੱਥੇ ਸਾਊਥ ਆਸਟ੍ਰੇਲੀਆ ਚ ਲਿਆਉਣਾ ਮੁਸ਼ਕਲ ਆ ਫਿਰ ਉਹਨੂੰ ਪਕਾਉਣਾ ਬਹੁਤ ਸਾਰਾ ਝੰਝਟ ਜੇ ਮੈਨੂੰ ਮਹਿਸੂਸ ਹੋ ਰਹੇ ਸੀ ਭਾਵੇਂ ਪਿੱਛੇ ਜੇ ਕਿਸੇ ਨੇ ਸਾਨੂੰ ਆਫਰ ਕੀਤੀ ਸੀ ਵੀ ਮੈਂ ਦੋ ਪਾਇਲਟ ਦੇ ਦਿਆਂਗਾ ਪਰ ਉਹ ਗੱਲ ਉਦੋਂ ਅੱਗੇ ਨਹੀਂ ਚੱਲੀ ਸੀ ਤੇ ਅਚਾਨਕ ਮੈਨੂੰ ਇੱਕ ਕਾਲ ਆਉਂਦੀ ਹੈ ਜੀ ਤੇ ਕਾਲ ਦੇ ਉੱਤੇ ਸਾਡੇ ਬਾਈ ਮਾਨ ਫਾਰਮ ਕੇਨਸ ਤੋਂ ਬਾਈ ਹੈਬੀ ਹੋਰਾਂ ਦਾ ਫੋਨ ਆਉਂਦਾ ਹਰਪ੍ਰੀਤ ਹੋਰਾਂ ਦਾ ਤੇ ਉਹ ਕਹਿੰਦੇ ਬਾਈ ਜੀ ਵੀ ਮੈਂ ਕੇਨਸ ਤੋਂ ਬੋਲ ਰਿਹਾ ਤੇ ਮੈਂ ਨਾ ਕੇਲੇ ਦੇਣਾ ਚਾਹੁੰਦਾ ਤੁਹਾਨੂੰ ਗੇਮਾਂ ਲਈ ਤੇ ਮੈਨੂੰ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜੀ ਸਾਰੀ ਸਾਡੀ ਟੀਮ ਨੂੰ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਤੇ ਮੈਂ ਉਹਨਾਂ ਨੂੰ ਫਿਰ ਰਿਕੁਐਸਟ ਕੀਤੀ ਵੀ ਸਾਨੂੰ ਜੀ ਘੱਟੋ ਘੱਟ ਇੰਨੇ ਚਾਹੀਦਾ ਇੰਨੇ ਬਣਾਉਣੀ ਸਰ ਉਹ ਆਦੇ ਜੀ ਕੋਈ ਨਹੀਂ ਪਹਿਲਾਂ ਉਹਨਾਂ ਨੇ ਦੋ ਕਿਹਾ ਸੀ ਫਿਰ ਆਦੇ ਜੀ ਚਲੋ ਗੱਲ ਮੁੱਕੀ ਜਿੰਨਾ ਵੀ ਚਾਹੀਦਾ ਉਹਨਾਂ ਮੈਂ ਭੇਜ ਦੂੰਗਾ ਗੇਲਾ ਤੇ ਉਹ ਵੀ ਸਾਨੂੰ ਇੱਥੋਂ ਲੋਕਲ ਚੁਕਾ ਦੇਣਗੇ ਸਾਰਾ ਕੁਛ ਰੈਡੀ ਤੁਹਾਨੂੰ ਕੁਛ ਨਹੀਂ ਕਰਨ ਦੀ ਲੋੜ ਸੋ ਬੜੀ ਖੁਸ਼ੀ ਹੁੰਦੀ ਹੈ ਇਹ ਜੀ ਜਦੋਂ ਏਦਾਂ ਸੱਜਣ ਮਿੱਤਰ ਆਪ ਜੁੜਦੇ ਆ ਸੋ ਜੇ ਮੇਰਾ ਇੱਥੇ ਬਾਤ ਸੁਣਾਉਣੀ ਜਾਂ ਗੱਲ ਕਰਨੀ ਮੇਰੇ ਇਹਦੇ ਪਿੱਛੇ ਇੱਕ ਮਨਸ਼ਾ ਇਹ ਵੀ ਹੈ ਵੀ ਜੇ ਤੁਸੀਂ ਵੀ ਕਿਸੇ ਵੀ ਰੂਪ ਚ ਕੁਛ ਵੀ ਕਰ ਸਕਦੇ ਹੋ ਤਾਂ ਉਡੀਕੋ ਨਾ ਜੀ ਵੀ ਤੁਹਾਡੇ ਕੋਲ ਅਸੀਂ ਆਈਏ ਤੇ ਤੁਹਾਨੂੰ ਕਹੀਏ ਤੁਹਾਡੀ ਡਿਊਟੀ ਫਰਜ਼ ਬਣਦਾ ਹੈ ਸਾਡੀਆਂ ਸਾਰਿਆਂ ਦੀਆਂ ਖੇਡਾਂ
ਜੀ ਬਿਲਕੁਲ ਵਿਰਾਟ ਸਾਹਿਬ ਸੋ ਬਿਲਕੁਲ ਮੈਨੂੰ ਦਲਜੀਤ ਸਿੰਘ ਹੁਣਾਂ ਨੇ ਅੱਜ ਇੱਕ ਵਿਚਾਰ ਸਾਂਝਾ ਕੀਤਾ ਸੀਗਾ ਉਹ ਮੈਨੂੰ ਫੇਰ ਯਾਦ ਆ ਗਿਆ ਮੈਂ ਸੁਣਾ ਰਹੀ ਹਾਂ ਜੋ ਸਫ਼ਰ ਦੀ ਸ਼ੁਰੂਆਤ ਕਰਦੇ ਨੇ ਅਕਸਰ ਉਹ ਮੰਜ਼ਿਲ ਪਾ ਹੀ ਲੈਂਦੇ ਨੇ ਇੱਕ ਵਾਰ ਤੁਰਨ ਦਾ ਹੌਸਲਾ ਜ਼ਰੂਰੀ ਹੈ ਕਿਉਂਕਿ ਚੰਗੇ ਇਨਸਾਨਾਂ ਦਾ ਤਾਂ ਰਸਤੇ ਵੀ ਇੰਤਜ਼ਾਰ ਕਰਦੇ ਨੇ ਸੋ ਬਿਲਕੁਲ ਵਿਰਾਟ ਸਾਹਿਬ ਜਿਸ ਇੰਟੈਂਸ਼ਨ ਨਾਲ ਤੁਸੀਂ ਇਹ ਸਭ ਕਰ ਰਹੇ ਹੋ ਪਰਮਾਤਮਾ ਖੁਦ ਬ ਖੁਦ ਰਸਤੇ ਜਿਹੜੇ ਉਹ ਬਣਾਈ ਜਾ ਰਿਹਾ ਔਰ ਜ਼ਰੂਰ ਹੀ ਮੰਜ਼ਿਲ ਤੇ ਪਹੁੰਚਾਂਗੇ ਔਰ ਇਹ ਜਿਹੜੀਆਂ ਸਿੱਖ ਖੇਡਾਂ ਇਸ ਵਾਰ ਐਡੀਲੇਡ ਚ ਹੋਣ ਜਾ ਰਹੀਆਂ ਉਹ ਬਹੁਤ ਹੀ ਕਾਮਯਾਬ ਹੋਣਗੀਆਂ ਔਰ ਨੀਲ ਪੱਥਰ ਸਾਬਤ ਹੋਣਗੀਆਂ ਸੋ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਲਈ ਵਿਰਾਟ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਦਿਨ ਤੁਹਾਡਾ ਬਹੁਤ ਚੜ੍ਹਦੀ ਕਲਾ ਵਾਲਾ ਤੇ ਸੁੱਖ ਸ਼ਾਂਤੀ ਨਾਲ ਬਤੀਤ ਹੋਵੇ ਕੋਈ ਖ਼ਬਰ ਇਹੋ ਜਿਹੀ ਜੇ ਤੁਹਾਡੇ ਦਿਲ ਵਿੱਚ ਰਹਿ ਗਈ ਹੋਵੇ ਸਾਂਝੀ ਕਰਨਾ ਚਾਹੁੰਦੇ ਹੋ ਸਰੋਤਿਆਂ ਨਾਲ ਤੇ ਉਹਦੀ ਵੀ ਸਾਂਝ ਤੁਸੀਂ ਪਾ ਸਕਦੇ ਹੋ
ਹਾਂ ਜੀ ਹੁਣ ਕਹਿੰਦੇ ਆ ਵੀ ਛੱਡੋ ਕਹਿ ਨਹੀਂ ਤਾਂ ਮੈਂ ਤਾਂ ਸਾਰੀ ਰਾਤ ਬੋਲ ਸਕਦਾ ਸਾਰਾ ਦਿਨ ਬੋਲ ਸਕਦਾ ਤੇ ਇਸ ਕਰਕੇ ਮੈਨੂੰ ਲੱਗਦਾ ਤੁਹਾਨੂੰ ਵੀ ਚਾਂਸ ਮਿਲਣਾ ਚਾਹੀਦਾ ਹੁਣ ਕਾਫੀ ਚਿਰਾਂ ਬਾਅਦ ਆਏ ਹੋ ਤੇ ਤੁਹਾਡੀ ਵੀ ਕਾਫੀ ਬੜਾਸ ਕੱਢਣ ਵਾਲੀ ਹੋਣੀ ਹੈ
ਘਰੇ
ਕੁੱਟ ਪੈਣ ਵਾਲੀ ਹੋ ਜਾਊ ਗੱਲਾਂ ਕੰਮ ਵੀ ਕਰ ਲੋ ਕੱਲੀਆਂ ਗੱਲਾਂ ਹੀ ਸੁਣੀ ਜਾਂਦੇ ਸੋ ਇਸ ਕਰਕੇ ਮੈਨੂੰ ਲੱਗਦਾ ਬਿਹਤਰ ਹੈ ਮੈਂ ਇਜਾਜ਼ਤ ਲਵਾਂ ਤੇ ਮਿਲਦੇ ਆ ਫਿਰ ਜੀ ਪਰਸੋਂ ਫਰਾਈਡੇ ਦੇ ਪ੍ਰੋਗਰਾਮ ਚ ਬੌਬੀ ਹੋਰਾਂ ਦੇ ਨਾਲ
ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਰਾੜ ਸਾਹਿਬ ਨਾਲ ਖਬਰਾਂ ਤੇ ਅਸੀਂ ਅੱਜ ਦੀਆਂ ਕੁਛ ਖਾਸ ਮੁੱਦਿਆਂ ਤੇ ਗੱਲਬਾਤ ਕੀਤੀ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਰੋਤੇ ਜੁੜ ਰਹੇ ਨੇ ਰਾਜਵਿੰਦਰ ਸਿੰਘ ਹੁਣਾਂ ਨੇ ਜੀ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਪਟਨੇ ਸ਼ਹਿਰ ਵਿੱਚ ਚੰਨ ਚੜਿਆ ਜ਼ਰੂਰ ਜੀ ਜ਼ਰੂਰ ਇਹ ਵਾਲਾ ਜਿਹੜਾ ਗੀਤ ਹੈ ਅਸੀਂ ਰਾਜਵਿੰਦਰ ਹੁਣਾਂ ਲਈ ਚਲਾਵਾਂਗੇ ਤੇ ਇਸ ਤੋਂ ਇਲਾਵਾ ਜਗਤਾਰ ਗਿੱਲ ਟੂ ਡਿੱਕੇ ਹਾਂਗਕਾਂਗ ਤੋਂ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੇ ਸੰਜੇ ਹੁਣੀ ਵੀ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾਈ ਹੈ ਜੀ ਉਹਨਾਂ ਦੇ ਮੈਸੇਜਿਸ ਪ੍ਰੋਗਰਾਮ ਦੇ ਵਿੱਚ ਲਵਾਂਗੀ ਪਰ ਉਸ ਤੋਂ ਪਹਿਲਾਂ ਹੁਣ ਜਿਹੜਾ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਤੁਸੀਂ ਜੁੜੇ ਰਹਿਣਾ ਹੈ ਪ੍ਰੋਗਰਾਮ ਲਹਿਰਾਂ ਦੇ ਨਾਲ
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਏਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਜ਼ .com.au
For more info, 0424-115-551. You can email us.
info@sandhubuslines.com.au.
ਪ੍ਰੋਸੀਡਰ ਨਾ ਸੰਧੂ ਬਸ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੀਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet
ਮਾਂ ਹੱਥਾਂ ਦੀਆਂ ਪੱਕੀਆਂ ਰੋਟੀਆਂ ਕਾਨੂੰ ਬੜਾ ਹੀ ਦਿਲ ਕਰਦਾ
ਪੰਜਾਬ ਤੋਂ ਦੂਰ ਮਾਂ ਦੇ ਹੱਥਾਂ ਨਾਲ ਪਕਾਈ ਰੋਟੀ ਵਰਗਾ ਸਵਾਦ ਹੁਣ ਆਸਟ੍ਰੇਲੀਆ ਚ ਤੁਹਾਨੂੰ ਮਿਲੇਗਾ ਆਸਟ੍ਰੇਲੀਆ ਦੇ ਹਾਈ ਕੁਆਲਿਟੀ ਗ੍ਰੇਨਸ ਤੋਂ ਬਣਿਆ ਸੈਮ ਮਿਲਸ ਵਾਲਿਆਂ ਦਾ ਰਾਇਲ ਗੋਲਡ ਆਸਟ੍ਰੇਲੀਅਨ ਮੇਡ ਆਟਾ ਮੱਕੀ ਆਟਾ ਬੇਸਣ ਮਲਟੀਗ੍ਰੇਨ ਬਾਜਰੇ ਦਾ ਆਟਾ ਹੁਣ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਦੇ ਸਟੋਰਾਂ ਤੇ ਉਪਲਬਧ ਹੈ ਅਤੇ ਬਹੁਤ ਜਲਦ ਤੁਸੀਂ ਸਿਡਨੀ ਦੇ ਇੰਡੀਅਨ ਸਟੋਰਾਂ ਤੋਂ ਇਸ ਆਟੇ ਨੂੰ ਖਰੀਦ ਸਕਦੇ ਹੋ ਪੰਜਾਬ ਤੋਂ ਦੂਰ ਪੰਜਾਬ ਦਾ ਸਵਾਦ
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
ਸਿਟੀ ਬੈਟਰੀਜ਼
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-3080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-3080
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵੱਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਵਾਲਾ ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ। ਫਿਰ
ਲਿਸਟ ਬੜੀ ਲੰਮੀ ਆ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ।
ਹੁਣ ਮੈਂ ਕੀ ਕਰਾਂ?
ਅਜੇ ਪਿਛਲੇ ਹਫ਼ਤੇ ਦਾ ਲੈ ਕੇ ਆਂਦਾ, ਤੇਰਾ ਪੀਣ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
ਚੱਕੀ ਆਟਾ $9, ਪੂਜਾ ਆਟਾ $9, ਸ਼ੈਪਟਨ ਵਾਲੀ ਸੇਮ ਪ੍ਰਾਈਸ, ਮੈਲਬੋਰਨ ਦੇ ਵਿੱਚ ਵੀ ਮਿਲੇ ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸੌਦੇ ਪਤੇ ਨੂੰ ਸੌਖਾ, ਕਬੀਲਦਾਰੀਆਂ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ। ਲਹਿਰਾਂ ਦੇ ਵਿੱਚ ਹੁਣ ਜਿਹੜਾ ਸਮਾਂ ਸਾਡੇ ਕੋਲ, ਅੱਧਾ ਸਮਾਂ ਖਤਮ ਹੋ ਚੁੱਕਿਆ ਤੇ ਥੋੜਾ ਸਮਾਂ ਅੱਧਾ ਜਿਹੜਾ ਸਾਡੇ ਕੋਲ ਬਾਕੀ ਹੈ, ਸੋ ਹੋਰ ਲਗਭਗ ਕੋਈ 1 ਘੰਟੇ ਦਾ ਸਾਥ ਮੇਰਾ ਤੁਹਾਡੇ ਨਾਲ ਬਣਿਆ ਰਹਿਣਾ ਪ੍ਰੋਗਰਾਮ ਦੇ ਵਿੱਚ। ਸੋ ਮੈਂ ਉਡੀਕ ਰਹੀ ਹਾਂ ਜੀ ਤੁਹਾਡੇ ਸੁੱਖ ਸੁਨੇਹਿਆਂ ਨੂੰ ਤੇ ਤੁਹਾਡੇ ਮੈਸੇਜਸ ਜਿਹੜੇ ਆਏ ਹੋਏ ਮੈਂ ਉਹ ਵੀ ਲੈਣੇ ਆ ਤੇ ਨਾਲ ਦੀ ਨਾਲ ਅਸੀਂ ਅੱਜ ਜਿਹੜੇ ਫਰਮਾਇਸ਼ੀ ਗੀਤ ਹੈ ਉਹ ਵੀ ਸੁਣਾਉਣੇ ਆ ਤੇ ਕੁਝ ਗੀਤ ਮੈਂ ਆਪਣੀ ਪਸੰਦ ਦੇ ਸੁਣਾਉਣੇ ਆ। 2016 ਦੇ ਜਿਹੜੇ ਕੁਝ ਹਿੱਟ ਸੌਂਗ ਮੇਰੇ ਫੇਵਰੇਟ ਸੌਂਗ ਰਹੇ ਮੈਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਨੇ ਪ੍ਰੋਗਰਾਮ ਦੇ ਵਿੱਚ। ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਮੈਸੇਜਸ ਲੈਣਾ ਚਾਹਾਂਗੀ ਜੀ। ਬਲਜੀਤ ਸਿੰਘ ਹੁਣਾਂ ਨੇ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਤੇ ਪ੍ਰੋਗਰਾਮ ਲਹਿਰਾਂ ਦੀ ਤਾਰੀਫ ਕੀਤੀ ਹੈ, ਸੋ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਤੁਸੀਂ ਸਾਂਝ ਪਾਈ ਰੱਖਣੀ ਹੈ ਤੇ ਆਪਣੇ ਵਿਚਾਰ ਜਿਹੜੇ ਸਾਂਝੇ ਕਰਦੇ ਰਹਿਣਾ। ਸੰਜੇ ਹੁਣਾਂ ਨੇ ਵੀ ਜੀ ਸਾਂਝ ਪਾਈ ਹੈ ਇੱਕ ਵਿਚਾਰ ਦੇ ਨਾਲ, ਲਿਖਿਆ ਕਿ ਖੁਦਾ ਤੋਂ ਰਿਜਕ ਦੇਤਾ ਹੈ ਕੀੜੋ ਕੋ ਪੱਥਰ ਮੇ, ਤੂੰ ਕਿਉਂ ਪਰੇਸ਼ਾਨ ਹੈ ਹੀਰੇ ਮੋਤੀ ਕੇ ਚੱਕਰ ਮੇ, ਉੜਾ ਜਾ ਆਸਮਾਨ ਮੇ ਯਾ ਲਗਾ ਗੋਤਾ ਸਮੁੰਦਰ ਮੇ, ਤੁਝੇ ਉਤਨਾ ਹੀ ਮਿਲੇਗਾ ਜਿਤਨਾ ਹੈ ਤੇਰੇ ਮੁਕੱਦਰ ਮੇ। ਬਿਲਕੁਲ ਜੀ, ਜਿੰਨਾ ਮੁਕੱਦਰ ਦੇ ਵਿੱਚ ਹੈ ਉਹਨੂੰ ਮਿਲਣ ਤੋਂ ਕੋਈ ਰੋਕ ਨਹੀਂ ਸਕਦਾ ਤੇ ਜਿਹੜਾ ਸਾਡੇ ਮੁਕੱਦਰ ਵਿੱਚ ਨਹੀਂ ਹੈ ਉਹ ਅਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਈਏ ਜੀ, ਚਾਹੇ ਅਸਮਾਨਾਂ ਤੇ ਚਾਹੇ ਜਿੱਦਾਂ ਇਹਨਾਂ ਨੇ ਕਿਹਾ ਕਿ ਸਮੁੰਦਰ 'ਚ ਗੋਤੇ ਲਾਈਏ, ਉਹ ਸਾਡੇ ਹੱਥ ਫੇਰ ਨਹੀਂ ਆਉਣਾ। ਸੋ ਕੋਸ਼ਿਸ਼ ਕਰੀਏ ਜੀ ਕਿ ਸਬਰ ਸੰਤੋਖ ਵਾਲੀ ਜ਼ਿੰਦਗੀ ਜਿਹੜੀ ਜੀਣੀ ਸ਼ੁਰੂ ਕਰ ਦਈਏ ਕਿਉਂਕਿ ਉਹਦੇ ਵਿੱਚ ਹੀ ਖੁਸ਼ੀ ਹੈ। ਸੋ ਨਵੇਂ ਸਾਲ ਦੇ ਵਿੱਚ ਤੁਸੀਂ ਸਾਰਿਆਂ ਨੇ ਕੋਈ ਨਾ ਕੋਈ ਰੈਜ਼ੋਲਿਊਸ਼ਨ ਲਿਆ ਹੋਣਾ ਵੈਸੇ, ਪਰ ਜੇ ਅਸੀਂ ਆਪਣੀ ਇੱਕ ਰੈਜ਼ੋਲਿਊਸ਼ਨ ਨਾਲ ਇੱਕ ਪ੍ਰਣ ਇਹ ਕਰ ਲਈਏ ਕਿ ਜ਼ਿੰਦਗੀ ਵਿੱਚ ਜੋ ਵੀ ਮਿਲ ਰਿਹਾ ਉਹਨੂੰ ਕਬੂਲ ਕਰਨਾ ਹੈ, ਖਿੜੇ ਮੱਥੇ ਪ੍ਰਵਾਨ ਕਰਨਾ ਹੈ ਤੇ ਜਿੰਨਾ ਵੀ ਹੈ ਉਹਦੇ ਵਿੱਚ ਸਬਰ ਸੰਤੋਖ ਰੱਖਣਾ ਹੈ। ਤਰੱਕੀਆਂ ਕਰਨੀਆਂ ਨੇ ਜੀ ਜ਼ਿੰਦਗੀ ਦੇ ਵਿੱਚ, ਤਰੱਕੀਆਂ ਵੀ ਕਰਨੀਆਂ ਨੇ ਪਰ ਸੰਤੋਖ ਜਿਹੜਾ ਹੈ ਉਹ ਬਹੁਤ ਵੱਡੀ ਚੀਜ਼ ਹੈ। ਸੋ ਕੋਸ਼ਿਸ਼ ਕਰੀਏ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਸ਼ਾਮਿਲ ਕਰੀਏ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇੰਨੇ ਪਿਆਰੇ ਵਿਚਾਰ ਦੇ ਲਈ ਸੰਜੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਜਗਤਾਰ ਗਿੱਲ ਹੁਣਾਂ ਨੇ ਵੀ ਜੀ ਸਾਡੇ ਨਾਲ ਪ੍ਰੋਗਰਾਮ ਵਿੱਚ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬੜਾ ਪਿਆਰਾ ਜਿਹਾ ਇਹਨਾਂ ਨੇ ਵੀ ਇੱਕ ਫੋਟੋ ਮੈਸੇਜ ਭੇਜਿਆ ਹੈ। ਦੂਰ ਕਿਤੇ ਲਾਈਟਸ ਦਿਸ ਰਹੀਆਂ ਨੇ, ਮੈਨੂੰ ਲੱਗਦਾ ਕਿ ਸਵੇਰ ਹੋ ਰਹੀ ਹੈ, ਅਜੇ ਮੂੰਹ ਹਨੇਰਾ ਜਿਹਾ ਹੀ ਕਹਿ ਲਓ ਹੈ ਤੇ ਨਾਲ ਲੈ ਕੇ ਭਾਵੇਂ ਮੋਮਬੱਤੀ ਦਾ ਚਾਨਣ ਮੰਜ਼ਿਲ ਵੱਲ ਵੱਧ ਰਹੇ ਪਰ ਛਾਵੇਂ ਲਈ ਕਾਫੀ ਨਾ ਹੋਵੇ, ਪਰ ਅਗਲਾ ਕਦਮ ਪੁੱਟਣ ਲਈ ਕਾਫੀ ਹੁੰਦਾ ਹੈ। ਸੋ ਇਹਦੇ ਨਾਲ ਇਹਨਾਂ ਨੇ ਸ਼ੁਭ ਸਵੇਰ ਕਿਹਾ ਹੈ। ਬਹੁਤ ਹੀ ਸੋਹਣਾ ਵਿਚਾਰ ਹੈ ਜੀ, ਬਿਲਕੁਲ ਕਿ ਜਿਹੜੀ ਰੋਸ਼ਨੀ ਹੈ ਭਾਵੇਂ ਥੋੜੀ ਹੀ ਹੋਵੇ ਪਰ ਜ਼ਿੰਦਗੀ ਦੇ ਵਿੱਚ ਕਿਤੇ ਉਹ ਜ਼ਰੂਰ ਤੁਹਾਡਾ ਰਾਹ ਰੋਸ਼ਨ ਕਰ ਦਿੰਦੀ ਹੈ, ਬੇਸ਼ੱਕ ਦੂਰ ਤੱਕ ਰਾਹ ਦਿੱਤੇ ਪਰ ਅਗਲਾ ਕਦਮ ਪੁੱਟਣ ਲਈ ਰੋਸ਼ਨੀ ਹੁੰਦੀ ਹੈ ਤੇ ਮੈਨੂੰ ਲੱਗਦਾ ਉਹੀ ਬਹੁਤ ਹੁੰਦੀ ਹੈ। ਅੱਗੇ ਇੱਕ ਇੱਕ ਕਦਮ ਵੱਧਦੇ ਜਾਈਏ ਤੇ ਮੰਜ਼ਿਲ ਤੱਕ ਫਿਰ ਅਸੀਂ ਆਪ ਹੀ ਪਹੁੰਚ ਜਾਂਦੇ ਹਾਂ।
ਸੋ ਨਾਲ ਹੀ ਇਹਨਾਂ ਨੇ ਚੰਦ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ ਹੈ। ਕਿਹਾ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਾਡੇ ਪ੍ਰਚਾਰਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੱਬ ਪਰਮਾਤਮਾ ਨਾਲ ਮਿਲਾ ਦਿੱਤਾ ਹੈ। ਆਮ ਇਨਸਾਨ ਸਿਵਾਏ ਸੀਸ ਚੁਕਾਉਣ ਤੋਂ ਜ਼ਿਆਦਾ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਕਹਿੰਦੇ ਸਿੱਖ ਫਿਲਾਸਫੀ ਵਿੱਚ ਥਿੰਕ ਟੈਂਕ ਹੋਣਾ ਚਾਹੀਦਾ ਹੈ, ਜੋ ਗੁਰੂ ਸਾਹਿਬਾਨ ਦਾ ਜੀਵਨ ਆਮ ਜਨਤਾ ਲਈ ਸਰਲ ਭਾਸ਼ਾ ਵਿੱਚ ਸਾਂਝਾ ਹੋ ਸਕੇ। ਬਿਲਕੁਲ ਜੀ, ਇਸ ਬਾਰੇ ਬਰਾੜ ਸਾਹਿਬ ਨਾਲ ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਗੱਲਬਾਤ ਕੀਤੀ ਹੈ ਕਿ ਜਿਹੜਾ ਵੀ ਆਪਣਾ ਸਾਡੇ ਸਿੱਖ ਧਰਮ ਦਾ ਕੋਈ ਲਿਟਰੇਚਰ ਕਹਿ ਲੋ ਜਾਂ ਕੋਈ ਗੱਲਬਾਤ ਹੈ, ਉਹ ਬੜੀ ਸਰਲ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹਨੂੰ ਨਾ ਸਿਰਫ ਉੱਗੇ ਵਿਦਵਾਨ ਜਾਂ ਚਿੰਤਕ ਹੀ ਸਮਝ ਪਾਉਣ, ਬਲਕਿ ਇੱਕ ਛੋਟਾ ਜਿਹਾ ਬੱਚਾ ਜਿਹੜਾ ਉਹਦੇ ਸਾਹਮਣੇ ਵੀ ਉਹ ਜਿਹੜੀ ਪਿਕਚਰ ਹੈ ਉਹ ਕਲੀਅਰ ਹੋ ਸਕੇ। ਤੇ ਜਿਹੜੇ ਸਾਡੇ ਬੱਚੇ ਹੈ ਜੀ, ਅੱਗੇ ਮੇਨ ਗੱਲ ਇਹ ਹੈ ਕਿ ਉਹ ਉਹਨਾਂ ਗੁਰੂਆਂ ਬਾਰੇ ਸਮਝ ਸਕਣ, ਉਹਨਾਂ ਨੂੰ ਜਾਣ ਸਕਣ। ਸਿਰਫ ਉਹਨਾਂ ਨੂੰ ਇਹੀ ਨਾ ਕਹੀਏ ਕਿ ਬਾਬਾ ਜੀ ਹੈ ਜੀ ਚਲੋ ਟੇਕੋ ਮੱਥਾ ਤੇ ਬਸ ਹੋ ਗਈ ਗੱਲ। ਉਸ ਤੋਂ ਇਲਾਵਾ ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਸਿੱਖਿਆਵਾਂ, ਉਹਨਾਂ ਦੇ ਸਿਧਾਂਤਾਂ ਤੋਂ ਵੀ ਅਸੀਂ ਆਪਣੇ ਬੱਚਿਆਂ ਨੂੰ ਰੂਬਰੂ ਕਰਵਾ ਸਕੀਏ। ਤੇ ਇਹ ਉਦੋਂ ਹੀ ਮੁਮਕਿਨ ਹੈ ਜਦੋਂ ਕਿ ਉਹ ਜਿਹੜਾ ਲਿਟਰੇਚਰ ਹੈ ਸਾਨੂੰ ਸਰਲ ਭਾਸ਼ਾ ਦੇ ਵਿੱਚ ਮਿਲੇ। ਸੋ ਇਹਦੇ ਇਸ ਜਿਹੜੀ ਇਹ ਗੱਲ ਹੈ, ਇਹਦੇ ਲਈ ਸਾਨੂੰ ਮਿਲ ਕੇ ਇੱਕ ਹੰਬਲਾ ਮਾਰਨ ਦੀ ਮਾਰਨਾ ਚਾਹੀਦਾ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਸੋ ਅੱਗੇ ਇਹਨਾਂ ਨੇ ਲਿਖਿਆ ਹੈ ਕਿ ਕੇਜਰੀਵਾਲ ਦਾ ਜਿਹਾ ਕੋਈ ਵੀ ਬਿਆਨ ਦੇਖਣ ਸੁਣਨ ਚ ਨਹੀਂ ਆਇਆ ਸੀਐਮ ਦੇ ਬਾਰੇ। ਬਿਲਕੁਲ ਜੀ, ਇਹ ਵੀ ਇੱਕ ਢੁਕਦੀਆਂ ਗੱਲਾਂ ਹੀ ਆ ਜੀ ਵਿੱਚੋਂ ਵਿੱਚ, ਕਿ ਕੇਜਰੀਵਾਲ ਜਿਹੜੇ ਉਹ ਸੀਐਮ ਹੋ ਸਕਦੇ ਆ, ਜੋ ਮੈਂ ਪੰਜਾਬ ਦੇ ਵਿੱਚ ਲੋਕਾਂ ਦੇ ਮੂੰਹੋਂ ਸੁਣਿਆ। ਪਰ ਇਹਦੇ ਬਾਰੇ ਅਜੇ ਵੀ ਕੋਈ ਅਫੀਸ਼ੀਅਲ ਜਿਹੜਾ ਬਿਆਨ ਹੈ ਉਹ ਨਹੀਂ ਸੁਣਿਆ। ਤੇ ਨੋਟਬੰਦੀ ਬਾਰੇ ਇਹਨਾਂ ਨੇ ਪੁੱਛਿਆ ਕਿ ਕੀ ਅਪਡੇਟ ਹੈ ਤੇ NRI ਕਿੰਨੇ ਕੁ ਪੈਸੇ ਲੈ ਕੇ ਜਾ ਸਕਦੇ ਨੇ। ਤੇ ਇੱਕ ਪੇਡ ਨਿਊਜ਼ ਤੇ ਪਾਬੰਦੀ ਦੀ ਖਬਰ ਆ ਰਹੀ ਹੈ, ਉਸ ਬਾਰੇ ਵੀ ਜ਼ਰੂਰ ਜ਼ਿਕਰ ਕਰਿਓ ਜੀ। ਬਿਲਕੁਲ, ਖਬਰਾਂ ਦੇ ਬਾਰੇ ਤੇ ਜਿਹੜਾ ਜ਼ਿਕਰ ਹੈ ਉਹ ਬਰਾੜ ਸਾਹਿਬ ਵੀ ਕਰਦੇ ਹੁੰਦੇ ਨੇ। ਸੋ ਮੈਨੂੰ ਲੱਗਦਾ ਇਹਦੇ ਲਈ ਤੁਹਾਨੂੰ ਪਰਸੋਂ ਤੱਕ ਇੰਤਜ਼ਾਰ ਕਰਨਾ ਪੈਣਾ, ਕਿਉਂਕਿ ਸ਼ੁੱਕਰਵਾਰ ਦਾ ਜਿਹੜਾ ਲਹਿਰਾ ਪ੍ਰੋਗਰਾਮ ਹੈ ਉਹਦੇ ਵਿੱਚ ਬਰਾੜ ਸਾਹਿਬ ਨੇ ਫਿਰ ਹਾਜ਼ਰੀ ਲਵਾਉਣੀ ਹੈ। ਤੁਹਾਡੇ ਦਿਲ ਵਿੱਚ ਕੋਈ ਖਬਰ ਜਾਂ ਕੋਈ ਮੁੱਦਾ ਹੈ ਤੇ ਤੁਸੀਂ ਉਹਨਾਂ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ। ਸੋ ਜੀ, ਨੋਟਬੰਦੀ ਬਾਰੇ ਤੇ ਮੈਂ ਕੀ ਦੱਸਾਂ, ਮੈਂ ਆਪ ਉਹ ਸਾਰਾ ਕੁਛ ਹੰਢਾ ਕੇ ਆਈ ਹਾਂ ਪੰਜਾਬ ਦੇ ਵਿੱਚ। ਸੋ ਨੋਟਬੰਦੀ ਦੇ ਕਈ ਰੂਪ ਉੱਥੇ ਦਿਸੇ ਹੈ, ਬੜਾ ਰਲਿਆ ਮਿਲਿਆ ਜਿਹਾ ਹੁੰਗਾਰਾ ਜਿਹੜਾ ਜਨਤਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਨੋਟਬੰਦੀ ਦੇ ਬਾਰੇ ਵਿੱਚ। ਕੋਈ ਤੇ ਬੜੀ ਸ਼ਲਾਘਾ ਕਰ ਰਿਹਾ ਸੀ ਇਸ ਗੱਲ ਦੀ, ਪਰ ਕੋਈ ਜਿਹੜਾ ਉਹ ਨਿੰਦ ਕੇ ਰੱਜ ਕੇ ਇਸ ਨੂੰ ਨਿੰਦ ਵੀ ਰਿਹਾ ਸੀ। ਪਰ ਕੁੱਲ ਮਿਲਾ ਕੇ ਜਿਹੜੀ ਆਮ ਜਨਤਾ ਹੈ ਉਹਨੂੰ ਇਹਦਾ ਖਮਿਆਜ਼ਾ ਚੁਕਾਉਣਾ ਪਿਆ ਹੈ। ਉੱਥੇ ਲੰਬੀਆਂ ਲਾਈਨਾਂ ATM ਦੇ ਬਾਹਰ ਲੱਗੀਆਂ ਦਿਸ ਜਾਂਦੀਆਂ ਸੀ ਸਵੇਰੇ ਵੀ। ਚਾਰੇ ਪਿੰਡਾਂ ਦੇ ਵਿੱਚ ਥੋੜਾ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ, ਕਿਉਂਕਿ ਸ਼ਹਿਰਾਂ ਦੇ ਵਿੱਚ ATM ਵਗੈਰਾ ਦੀ ਤਾਦਾਦ ਜ਼ਿਆਦਾ ਹੋਣ ਕਰਕੇ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਪਰ ਪਿੰਡਾਂ ਦੇ ਵਿੱਚ ਤੇ ਲੋਕੀ ਜਿਹੜੇ ਸੀ ਉਹ 4 ਵਜੇ ਹੀ ਜਾ ਕੇ ਉੱਥੇ ਇੰਨੀ ਠੰਡ ਦੇ ਵਿੱਚ ਆਪਣਾ ਨੰਬਰ ਲਵਾਉਣ ਲਈ ਬੈਠ ਜਾਂਦੇ ਹੁੰਦੇ ਸੀਗੇ, ਤੇ ਕਈ ਲੜਾਈ ਝਗੜਿਆਂ ਦੀਆਂ ਖਬਰਾਂ ਵੀ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਸੀ। ਸੋ ਜੀ, ਨੋਟਬੰਦੀ ਬਾਰੇ ਅਗਲੀ ਜਿਹੜੀ ਅਪਡੇਟ ਅੱਜ ਕੱਲ ਕੀ ਚੱਲ ਰਿਹਾ ਉਹਦੇ ਬਾਰੇ ਬਰਾੜ ਸਾਹਿਬ ਤੁਹਾਨੂੰ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਰੂਬਰੂ ਤੁਹਾਡੇ ਨਾਲ ਹੋਣਗੇ ਤੇ ਕਰਨਗੇ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੀ ਸਾਂਝ ਲਈ ਤੇ ਆਪਣੇ ਸੁੱਖ ਸੁਨੇਹੇ ਪਹੁੰਚਾਉਣ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਜੀ ਦਲਜੀਤ ਸਿੰਘ ਹੁਣਾਂ ਨੇ ਮੇਰਾ ਧਿਆਨ ਦਿਵਾਇਆ ਹੈ ਕਿ ਅੱਜ ਗੁਰਦਾਸ ਮਾਨ ਜੀ ਹੁਣਾਂ ਦਾ ਜਨਮ ਦਿਨ ਹੈ। ਸੋ ਸਾਡੇ ਵੱਲੋਂ ਗੁਰਦਾਸ ਮਾਨ ਜੀ ਹੁਣਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਮੁਬਾਰਕਾਂ ਤੇ ਸ਼ੁਭ ਇੱਛਾਵਾਂ, ਤੇ ਦੁਆ ਕਰਦੇ ਹਾਂ ਜੀ ਕਿ ਉਹ ਇਸੇ ਤਰ੍ਹਾਂ ਜਿਹੜੇ ਪੰਜਾਬੀ ਸੱਭਿਆਚਾਰ ਪੰਜਾਬੀ ਗਾਇਕੀ ਦੀ ਰਹਿਨੁਮਾਈ ਕਰਦੇ ਰਹਿਣ। ਸੋ ਇਹਨਾਂ ਨੇ ਵੀ ਜੀ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਹੁਣਾਂ ਦਾ। ਸੋ ਮੈਂ ਸਰਬਜੀਤ ਭਾਜੀ ਹੁਣਾਂ ਤੱਕ ਸਾਡੀ ਗੱਲ ਪਹੁੰਚਾ ਦਿੱਤੀ ਹੈ, ਤੇ ਸਰਬਜੀਤ ਭਾਜੀ ਤੇ ਛੱਡ ਦਿਆ ਕਿ ਉਹ ਆਪਣਾ ਕੋਈ ਫੇਵਰੇਟ ਜਿਹਾ ਗੁਰਦਾਸ ਮਾਨ ਹੁਣਾਂ ਦਾ ਗੀਤ ਜਿਹੜਾ ਉਹ ਅੱਗੇ ਪ੍ਰੋਗਰਾਮ ਦੇ ਵਿੱਚ ਸਾਨੂੰ ਜ਼ਰੂਰ ਸੁਣਾਉਣਗੇ। ਸੋ ਹੁਣ ਸੁਣਦੇ ਹਾਂ ਜੀ ਗੀਤ ਪਟਨੇ ਸ਼ਹਿਰ ਵਿੱਚ ਚੰਨ ਚੜਿਆ, ਰਾਜ ਮਹਿੰਦਰ ਸਿੰਘ ਹੁਣਾਂ ਨੇ ਇਸ ਦੀ ਫਰਮਾਇਸ਼ ਕੀਤੀ ਸੀ। ਸੋ 350ਵਾਂ ਜਿਹੜਾ ਪ੍ਰਕਾਸ਼ ਪੁਰਬ ਚੱਲ ਰਿਹਾ ਉਹਦੇ ਰਹਿੰਦੇ ਹਾਂ ਅਸੀਂ, ਇੱਕ ਜਿਹੜਾ ਗੀਤ ਹੈ ਗੁਰੂ ਗੋਬਿੰਦ ਸਿੰਘ ਦੇ ਵਿਰਾਮ ਤੇ ਸੁਣਦੇ ਹਾਂ ਜੀ।
ਵਿੱਚ ਚੰਨ ਚੜਿਆ ਚੰਨ ਚੜਿਆ ਜੀ ਅੱਜ ਚੰਨ ਚੜਿਆ ਪਟਨੇ ਸ਼ਹਿਰ ਵਿੱਚ ਚੰਨ ਚੜਿਆ ਦੇਵੀ ਦੇਵਤੇ ਵੀ ਆਏ ਉਹਨਾਂ ਫੁੱਲ ਬਰਸਾਏ ਦੇਵੀ ਦੇਵਤੇ ਵੀ ਆਏ ਉਹਨਾਂ ਫੁੱਲ ਬਰਸਾਏ ਨਾਮ ਬਾਲ ਕੇ ਦਾ ਗੋਬਿੰਦ ਰਾਏ ਸੀ ਤਰਿਆ ਚੰਨ ਚੜਿਆ ਜੀ ਅੱਜ ਚੰਨ ਚੜਿਆ ਪਟਨੇ ਸ਼ਹਿਰ ਵਿੱਚ ਚੰਨ ਚੜਿਆ ਚੰਨ ਚੜਿਆ ਜੀ ਅੱਜ ਚੰਨ ਚੜਿਆ ਪਟਨੇ ਸ਼ਹਿਰ ਵਿੱਚ ਚੰਨ ਚੜਿਆ
ਮਹਿੰਦਰ ਸਿੰਘ ਦੀ ਫਰਮਾਇਸ਼ ਤੇ ਸੁਣ ਰਹੇ ਸੀਗੇ ਸੀਏ ਧਾਰਮਿਕ ਗੀਤ ਪਟਨੇ ਸ਼ਹਿਰ ਵਿੱਚ ਚੰਨ ਚੜਿਆ। ਜੀ ਹਾਂ, ਪਟਨੇ ਸ਼ਹਿਰ ਵਿੱਚ ਚੰਨ ਚੜਿਆ ਸੀ 350 ਸਾਲ ਪਹਿਲਾਂ ਤੇ ਜਿਹਦੇ ਜਸ਼ਨ ਅੱਜ ਸਿਰਫ ਨਾ ਕਿ ਪਟਨਾ ਸਾਹਿਬ ਦੇ ਵਿੱਚ ਬਲਕਿ ਪੂਰੇ ਭਾਰਤ ਪੂਰੇ ਵਿਸ਼ਵ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਜੀ। ਸੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜੀਆਂ ਬੜੀਆਂ ਪਿਆਰੀਆਂ ਪਿਆਰੀਆਂ ਛੋਟੀਆਂ ਛੋਟੀਆਂ ਸਾਖੀਆਂ ਵੀ ਹੈਗੀਆਂ ਜਿਹੜੀਆਂ ਉਹਨਾਂ ਦੇ ਬਚਪਨ ਦੇ ਨਾਲ ਰਿਲੇਟਡ ਹੈਗੀਆਂ। ਪਹਿਲਾਂ ਤਾਂ ਜਿਸ ਤਰ੍ਹਾਂ ਗੀਤ ਦੇ ਵਿੱਚ ਹੀ ਇੱਕ ਭੀਖਣ ਸ਼ਾਹ ਦੀ ਗੱਲ ਕੀਤੀ ਸੀ। ਸੋ ਭੀਖਣ ਸ਼ਾਹ ਬਾਰੇ ਸੁਣੀ ਦਿਆ ਸੀਗਾ ਕਿ ਇੱਕ ਮੁਸਲਮਾਨ ਫਕੀਰ ਸੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤੇ ਭੀਖਣ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਣ ਦੀ ਉਹਨਾਂ ਨੇ ਜਿਹੜੀ ਇੱਛਾ ਜ਼ਾਹਿਰ ਕੀਤੀ ਔਰ ਉਹ ਕਾਫੀ ਪੈਂਡਾ ਤੈਅ ਕਰਕੇ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਜਦੋਂ ਪਹੁੰਚੇ, ਪਰ ਉਦੋਂ ਗੁਰੂ ਤੇਗ ਬਹਾਦਰ ਜੀ ਜਿਹੜੇ ਸੀ ਉਹ ਆਪਣੇ ਭਾਰਤ ਦੌਰੇ ਸੀ ਤੇ ਭਾਰਤ ਦੌਰੇ ਤੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਤੇ ਇਸ ਲਈ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਕਿਰਪਾਲ ਚੰਦ ਜੀ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਜਿੰਨੀ ਦੇਰ ਤੱਕ ਉਹਨਾਂ ਨੂੰ ਉਹਨਾਂ ਦੇ ਪਿਤਾ ਨਹੀਂ ਦੇਖ ਸਕਦੇ ਉਨੀ ਦੇਰ ਤੱਕ ਕੋਈ ਵੀ ਹੋਰ ਉਹਨਾਂ ਨੂੰ ਨਹੀਂ ਦੇਖ ਸਕਦਾ। ਸੋ ਉਹਨਾਂ ਦੇ ਇਸ ਜਵਾਬ ਤੇ ਜਿਹੜੇ ਭੀਖਣ ਸ਼ਾਹ ਸੀ ਉਹਨਾਂ ਨੇ ਕਹਿੰਦੇ ਕਿ ਭੁੱਖੇ ਪਿਆਸੇ ਬੈਠ ਕੇ ਉਹਨਾਂ ਦੇ ਦਰਵਾਜ਼ੇ ਅੱਗੇ ਤੇ ਇਹ ਦੇਖ ਕੇ ਫਿਰ ਉਹਨਾਂ ਨੂੰ ਜਿਹੜੇ ਕਿਰਪਾਲ ਚੰਦ ਜੀ ਸੀ ਉਹਨਾਂ ਨੂੰ ਉਹਨਾਂ ਪੀਰਾਂ ਤੇ ਤਰਸ ਆ ਗਿਆ ਤੇ ਉਹਨਾਂ ਨੇ ਸ਼ਹਿਜ਼ਾਦੇ ਦੇ ਦਰਸ਼ਨਾਂ ਦੀ ਆਗਿਆ ਦੇ ਦਿੱਤੀ। ਸੋ ਜਿਹੜੇ ਭੀਖਣ ਸ਼ਾਹ ਸੀ ਉਹ ਗੁਰੂ ਹਰਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ ਤੇ ਉਹਨਾਂ ਦਾ ਮਨ ਜਿਹੜਾ ਸੀਗਾ ਉਹ ਭਰਮ ਦੂਰ ਕਰਨ ਲਈ ਉਹਨਾਂ ਨੇ ਸ਼ਹਿਜ਼ਾਦਾ ਜਿਹੜਾ ਗੋਬਿੰਦ ਰਾਏ ਆ ਉਹ ਵੱਡਾ ਹੋ ਕੇ ਹਿੰਦੂਆਂ ਨੂੰ ਪਿਆਰ ਕਰੇਗਾ ਜਾਂ ਮੁਸਲਮਾਨਾਂ ਨੂੰ ਸਤਿਕਾਰੇਗਾ, ਤੇ ਇਸ ਲਈ ਉਹਨਾਂ ਨੇ ਦੋ ਕੁੱਜੀਆਂ ਇੱਕ ਦੇ ਵਿੱਚ ਪਾਣੀ ਤੇ ਦੂਜੀ ਦੇ ਵਿੱਚ ਦੁੱਧ ਪਵਾ ਕੇ ਉਹਨਾਂ ਦੇ ਅੱਗੇ ਰੱਖ ਦਿੱਤੀਆਂ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਦੁੱਧ ਵਾਲੀ ਕੁੱਜੀ ਹੈ ਉਹ ਹਿੰਦੂਆਂ ਦੀ ਤੇ ਪਾਣੀ ਵਾਲੀ ਕੁੱਜੀ ਜਿਹੜੀ ਉਹ ਮੁਸਲਮਾਨਾਂ ਦੀ ਹੋਵੇਗੀ ਇਹ ਮਨ ਵਿੱਚ ਧਾਰ ਲਿਆ। ਤੇ ਹਰਮਨ ਪਿਆਰੇ ਗੋਬਿੰਦ ਰਾਏ ਨੇ ਉਹਨਾਂ ਦੋਨਾਂ ਕੁੱਜੀਆਂ ਉੱਪਰ ਆਪਣੇ ਕੋਮਲ ਹੱਥ ਰੱਖ ਦਿੱਤੇ ਤੇ ਪੀਰ ਜੀ ਸਮਝ ਗਏ ਕਿ ਵੱਡੇ ਹੋ ਕੇ ਇਹ ਦੋਹਾਂ ਧਰਮਾਂ ਨੂੰ ਇੱਕੋ ਜਿਹਾ ਪਿਆਰ ਤੇ ਸਤਿਕਾਰ ਕਰੇਗਾ। ਸੋ ਪੀਰ ਜੀ ਨੇ ਇੱਕ ਹੋਰ ਤੀਜੀ ਕੁੱਜੀ ਮੰਗਵਾਈ ਤੇ ਸ਼ਹਿਜ਼ਾਦੇ ਅੱਗੇ ਰੱਖ ਦਿੱਤੀ, ਗੋਬਿੰਦ ਰਾਏ ਜੀ ਅੱਗੇ ਰੱਖ ਦਿੱਤੀ ਤੇ ਗੋਬਿੰਦ ਰਾਏ ਜੀ ਨੇ ਉਸ ਉੱਪਰ ਵੀ ਆਪਣਾ ਸੱਜਾ ਹੱਥ ਰੱਖ ਦਿੱਤਾ। ਇਸ ਤੋਂ ਪੀਰ ਜੀ ਨੇ ਅਨੁਮਾਨ ਲਗਾ ਲਿਆ ਕਿ ਇਹ ਦੋਹਾਂ ਧਰਮਾਂ ਨੂੰ ਸਤਿਕਾਰਦੇ ਹੋਏ ਇੱਕ ਹੋਰ ਤੀਜਾ ਧਰਮ ਸ਼ੁਰੂ ਕਰਨਗੇ, ਤੇ ਪੀਰ ਜੀ ਦੇ ਮਨ ਦੀ ਭਾਵਨਾ ਪੂਰੀ ਹੋਈ, ਉਹ ਆਪਣੇ ਚੇਲਿਆਂ ਦੇ ਨਾਲ ਵਾਪਸ ਫਿਰ ਆਪਣੇ ਡੇਰੇ ਚਲੇ ਗਏ। ਤੇ ਇਹ ਜਿਹੜੀ ਭੀਖਣ ਸ਼ਾਹ ਦੇ ਨਾਲ ਜਿਹੜੀ ਗੀਤ ਦੇ ਵਿੱਚ ਜਿਹੜੀ ਸਾਖੀ ਸੀਗੀ ਉਹਦੇ ਬਾਰੇ ਮੈਂ ਥੋੜਾ ਜਿਹਾ ਦੱਸਿਆ। ਹੋਰ ਵੀ ਉਹਨਾਂ ਦੇ ਨਾਲ ਰਿਲੇਟਡ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਨਾਲ ਰਿਲੇਟਡ ਬੜੀਆਂ ਛੋਟੀਆਂ ਛੋਟੀਆਂ ਸਾਖੀਆਂ ਨੇ। ਸੋ ਮੈਨੂੰ ਲੱਗਦਾ ਕਿ ਸਾਨੂੰ ਜ਼ਰੂਰ ਹੀ ਬੇਸ਼ੱਕ ਬੈਡ ਟਾਈਮ ਸਟੋਰੀਜ਼ ਕਹਿ ਲਓ, ਇਹ ਆਪਣੇ ਬੱਚਿਆਂ ਦੇ ਨਾਲ ਇਹ ਜਿਹੜੀਆਂ ਸਾਖੀਆਂ ਜ਼ਰੂਰ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਮੈਨੂੰ ਯਾਦ ਹੈ ਕਿ ਅਸੀਂ ਆਪਣੇ ਬਚਪਨ ਵਿੱਚ ਜਦੋਂ ਛੋਟੇ ਹੁੰਦੇ ਸੀਗੇ ਉਦੋਂ ਚਲੋ ਖੈਰ ਇਹ ਵੀਡੀਓ ਗੇਮਸ ਤੇ ਨਹੀਂ ਹੁੰਦੀਆਂ ਸੀਗੀਆਂ, ਸ਼ਾਮ ਨੂੰ ਖੇਡ ਕੇ ਥੱਕੇ ਹਾਰੇ ਆ ਕੇ ਰੋਟੀ ਪਾਣੀ ਖਾ ਕੇ ਰਾਤ ਨੂੰ ਜਦੋਂ ਮੰਜਿਆਂ ਤੇ ਬੈਠ ਜਾਣਾ ਤੇ ਘਰ ਦੇ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀਗੇ ਚਾਹੇ ਮੰਮੀ ਹੁੰਦੇ ਸੀ ਜਾਂ ਦਾਦੀ ਜੀ ਹੁੰਦੇ ਸੀ ਨਾਨੀ ਹੁੰਦੇ ਸੀਗੇ, ਉਹਨਾਂ ਨੇ ਸਾਨੂੰ ਜਿਹੜੀਆਂ ਸਾਖੀਆਂ ਸੁਣਾਉਣੀਆਂ ਸ਼ੁਰੂ ਕਰ ਦੇਣੀਆਂ ਤੇ ਮੈਨੂੰ ਪਤਾ ਹੈ ਕਿ ਤੁਸੀਂ ਸਾਰਿਆਂ ਨੇ ਵੀ ਉਹ ਸਾਖੀਆਂ ਸੁਣੀਆਂ ਹੋਈਆਂ ਤੇ ਉਹ ਅੱਜ ਤੱਕ ਸਾਨੂੰ ਯਾਦ ਨੇ, ਅੱਜ ਤੱਕ ਸਾਡੇ ਮਨ ਦੇ ਵਿੱਚ ਜਿਉਂਦੀਆਂ ਤੇ ਉਹ ਨੇ। ਪਰ ਮੈਂ ਕਿਤੇ ਨਾ ਕਿਤੇ ਇਹ ਜਿਹੜੀ ਸਾਡੇ ਹੁਣ ਦੀ ਪੀੜੀ ਬਚਪਨ ਜਿਹੜਾ ਸਾਡੇ ਹੱਥਾਂ ਦੇ ਵਿੱਚ ਇਸ ਵੇਲੇ ਹੈ ਉਹਦੇ ਲਈ ਕਿਤੇ ਨਾ ਕਿਤੇ ਫਿਕਰਮੰਦ ਜ਼ਰੂਰ ਹੁੰਦੀ ਆ ਕਿ ਇਹਨਾਂ ਨੂੰ ਇਹ ਚੀਜ਼ਾਂ ਕਿੱਥੋਂ ਪਤਾ ਲੱਗਣਗੀਆਂ, ਕਿੱਦਾਂ ਸਿੱਖਣਗੇ। ਦੇਖੋ ਜੀ, ਸਾਲ ਬਾਅਦ ਜੇ ਇੱਕ ਫਿਲਮ ਆ ਗਈ ਚਾਰ ਸਾਹਿਬਜ਼ਾਦੇ ਉਹ ਦਿਖਾ ਦਿੱਤੀ ਤੇ ਸਾਡਾ ਫਰਜ਼ ਪੂਰਾ ਨਹੀਂ ਹੋ ਜਾਂਦਾ, ਬਲਕਿ ਸਾਨੂੰ ਰੋਜ਼ ਆਪਣੇ ਬੱਚਿਆਂ ਨੂੰ ਉਸ ਪਰਮਾਤਮਾ ਦੇ ਨਾਲ ਜੋੜਨ ਦੀ ਕੋਈ ਨਾ ਕੋਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਚਾਹੇ ਬਾਹਰ ਜਾ ਕੇ ਉਹਨਾਂ ਨੂੰ ਇਸ ਕੁਦਰਤ ਦੇ ਨਾਲ ਜੋੜੀਏ ਜਾਂ ਫਿਰ ਅਸੀਂ ਆਪਣੇ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਧਰਮ ਦੀ ਸੇਧ ਦਈਏ, ਉਹਨਾਂ ਮਹਾਨ ਸ਼ਖਸੀਅਤਾਂ ਦੀ ਨਾਲ ਰੂਬਰੂ ਉਹਨਾਂ ਨੂੰ ਜ਼ਰੂਰ ਕਰੀਏ ਜਿਨ੍ਹਾਂ ਦੀ ਸਿੱਖਿਆ ਦੇ ਸਿਧਾਂਤਾਂ ਤੇ ਚੱਲ ਕੇ ਉਹ ਆਪਣਾ ਜੀਵਨ ਜਿਹੜਾ ਅੱਗੇ ਸਫਲ ਕਰ ਸਕਣ। ਤੇ ਬਚਿੱਤਰ ਮੋਰ ਭੁੱਲਰ ਹੁਣਾਂ ਨੇ ਵੀ ਜੀ ਸਾਡੇ ਨਾਲ ਸਾਂਝ ਪਾ ਲਈ ਹੈ ਤੇ ਉਹਨਾਂ ਨੇ ਗੁੱਡ ਮਾਰਨਿੰਗ ਕਹੀ ਹੈ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ। ਸਾਡੇ ਵੱਲੋਂ ਵੀ ਜੀ ਤੁਹਾਨੂੰ ਸ਼ੁਭ ਸਵੇਰ ਤੇ ਉਮੀਦ ਕਰਦੇ ਹਾਂ ਜੀ ਅੱਜ ਦਾ ਦਿਨ ਤੁਹਾਡਾ ਬੜਾ ਵਧੀਆ ਖੁਸ਼ੀਆਂ ਭਰਿਆ ਬਤੀਤ ਹੋਵੇਗਾ। ਸੋ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਹੈ ਜੀ ਤੁਸੀਂ ਸਾਡੇ ਨਾਲ ਏਦਾਂ ਹੀ ਪਾਈ ਰੱਖਣੀ ਹੈ, ਤੇ ਪ੍ਰੋਗਰਾਮ ਦੇ ਵਿੱਚ ਅਸੀਂ ਪਿਆਰੇ ਪਿਆਰੇ ਗੀਤ ਵੀ ਮੈਂ ਕੁਛ ਤੁਹਾਡੇ ਲਈ ਚੂਜ਼ ਕੀਤੇ ਹੋਏ ਨੇ, ਅਸੀਂ ਉਹ ਵੀ ਸੁਣਨੇ ਆ। ਸੋ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਮੈਂ ਫੇਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੀ ਹਾਂ ਜੀ।
ਕਾਰੋ ਪਾਰ ਭਰੇ ਨੇ ਨੋਟਾਂ ਦੇ ਅੰਪਾਰ ਭਰੇ ਨੇ, ਕੋਈ ਕਹਿੰਦਾ ਹਥਿਆਰ ਭਰੇ ਨੇ, ਕੋਈ ਕਹਿੰਦਾ ਮੇਰੇ ਯਾਰ ਭਰੇ ਨੇ। ਮੰਨਿਆ ਮੈਂ ਮੰਨਿਆ ਉਹ ਮੰਨਿਆ ਤੇਰੇ ਯਾਰ ਭਰੇ ਨੇ, ਆਖਿਰ ਮੇਰੇ ਚਾਰ ਭਰੇ ਨੇ, ਬਾਕੀ ਖੱਜ ਜ਼ਮਾਨਾ ਗੱਲ ਤੇਰੇ ਮੈਂ ਗੱਲ ਤੇਰੇ
ਗੱਲ ਤੇਰੇ ਮਤਲਬ ਦੀ ਸੁਣ ਕੇ ਨਹੀਂ ਜਵਾਨਾ ਗੱਲ ਤੇਰੇ ਮਤਲਬ ਦੀ ਸੁਣ ਕੇ चल तेरे मतलब दी सुनते नहीं जबाना चल तेरे मतलब दी बजदी पड़क बुरी है टुटी पच्ची सड़क बुरी है नंग पुणे बिच मड़क बुरी है सगना गर्मी सर्दी कड़क बुरी है चोर की जुत्ती चरक बुरी है फसिया ले पलवाना चल तेरे वाह चल तेरे चल तेरे मतलब दी सुन के नहीं जवाना 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 चल तेरे मतलब दी घाट विच शोर बुरे ने सादा देकर चोर बुरे ने कमजोरां ते जोर बुरे ने विच शरीके खोर बुरे ने बेले वे बेले फिर दे खोर बुरे ने बंदे मतलब खोर बुरे ने मतलब खोर जमाना कल तेरे कल तेरे चल तेरे मतलब दी सुन के नहीं जवाना 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 चल तेरे मतलब दी कर कोई विघन न पै जे बनी बनाई गल न कह जे बाजी कोई होर न लै जे तू पछतावण जो गारे जे सकना मैं सकना ओए दिल दी गल दिल पर नू कह दे शाला याद नजरी पै जे रूह तेरा मस्ताना गल तेरे ओए गल तेरे चल तेरे मतलब दी सुन के नहीं जवाना 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 चल तेरे मतलब दी हथ बंदूक पूरी है बिगड़ी हुई मशूक पूरी है लुट के पही संदूक पूरी है निकल गई ते फूक पूरी है सजना सजना ओए सजना सत दी शूक पूरी है अंत समय दी कूक पूरी है सुन मर जानिया माना गल तेरे ओए गल तेरे चल तेरे मतलब दी सुन के नहीं जवाना 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 चल तेरे मतलब दी
प्रोग्राम चल रहा है लहरा ते लहरा दे विच असीं गुरदास मान दा गाया गीत सुन रहे सीगी जे उहनां दे जन्म दिन दे स्पेशल सो अज मैं लिख चली गुरदास मान होणा दा जन्म जिहड़ा है ओह गिद्दड़वाहा विखे होया सी सो कान बिलीव कि ओह अज 60 साल दे हो गए ने जी बिलकुल जी अजे भी 60 साल दी उमर दे विच ओह माशाअल्लाह बड़े जवान दिखदे ने सो साडियां शुभकामनावां उहनां दे नाल ने कि ओह इसे तरह अपनी जिहड़ी उमर माणदे रहण ते पंजाबी सभ्याचार पंजाबी मां बोली ਤੇ ਪੰਜਾਬੀ ਸੰਗੀਤ ਦੀ ਜਿਹੜੀ ਸੇਵਾ ਉਹ ਕਰਦੇ ਰਹਿਣ ਸੋ ਗੁਰਦਾਸ ਮਾਨ ਨੂੰ ਜੀ ਪਹਿਲੀ ਜਿਹੜੀ ਉਹਨਾਂ ਦੀ ਜਿਹੜਾ ਕਹਿ ਲੋ ਕਿ ਧਿਆਨ ਉਹਨਾਂ ਨੇ ਦਵਾਇਆ ਆਪਣਾ ਆਪਣੇ ਵੱਲੋਂ ਦਿਲ ਦਾ ਮਾਮਲਾ, ਜਿਹੜਾ ਫਿਲਮ ਜਿਹੜੀ 1980 ਦੇ ਵਿੱਚ ਆਈ ਸੀ, ਉਸ ਤੋਂ ਬਾਅਦ ਉਹਨਾਂ ਨੇ ਮਕਬੂਲੀਅਤ ਹਾਸਲ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਅੱਜ ਤੱਕ ਉਹਨਾਂ ਦੀਆਂ ਕੋਈ ਲਗਭਗ 34 ਦੇ ਕਰੀਬ ਐਲਬਮ ਆ ਚੁੱਕੀਆਂ ਨੇ ਤੇ 305 ਦੇ ਕਰੀਬ ਜਿਹੜੇ ਗੀਤ ਉਹਨਾਂ ਨੇ ਲਿਖੇ ਹੋਏ ਨੇ। ਸੋ ਬੜੀ ਹੀ ਪੰਜਾਬ ਦਾ ਮਾਣ ਨੇ ਜੀ ਗੁਰਦਾਸ ਮਾਨ ਹੋਣੀ। ਸੋ ਰੱਬ ਉਹਨਾਂ ਨੂੰ ਦਿਨ ਦੁੱਗੀ ਰਾਤ ਚੌਗੜੀ ਤਰੱਕੀ ਦੇਵੇ ਤੇ ਨਾਲ ਹੀ ਉਹਨਾਂ ਦੀਆਂ ਲੰਬੀਆਂ ਉਮਰਾਂ ਹੋਣ, ਇਹ ਸਾਡੀਆਂ ਸ਼ੁਭਕਾਮਨਾਵਾਂ ਨੇ ਜੀ ਉਹਨਾਂ ਨੂੰ। ਸੋ ਗੁਰਦਾਸ ਮਾਨ ਦੇ ਜਨਮ ਦਿਨ ਦੇ ਤੋਂ ਬਾਅਦ ਨਾਲ ਨਾਲ ਅਸੀਂ ਗੱਲ ਕਰਦੇ ਹਾਂ ਜੀ ਪੰਜਾਬੀ ਸਿਨੇ ਜਗਤ ਦੀ, ਜਿਹੜਾ ਅੱਜ ਕੱਲ ਬੜਾ ਚੰਗਾ ਸਮਾਂ ਚੱਲ ਰਿਹਾ। ਤੇ 2016 ਦੇ ਵਿੱਚ ਪੰਜਾਬੀ ਜਿਹੜਾ ਫਿਲਮ ਜਗਤ ਹੈ ਉਹਦੇ ਵਿੱਚ ਕਈ ਫਿਲਮਾਂ ਰਿਲੀਜ਼ ਹੋਈਆਂ, ਜਿਵੇਂ ਚੰਨੋ ਹੋ ਗਈ, ਅੰਬਰਸਰੀਆ, ਮੋਟਰ ਮਿੱਤਰਾਂ ਦੀ, ਸਾਡੇ ਸੀਐਮ ਸਾਹਿਬ, 25 ਕਿੱਲੇ ਤੇ ਹੋਰ ਬਹੁਤ ਸਾਰੀਆਂ। ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਉਹ ਚੰਗੀਆਂ ਮਕਬੂਲ ਵੀ ਹੋਈਆਂ, ਜਿਵੇਂ ਅਰਦਾਸ ਹੋ ਗਈ, ਇੱਕ ਬੜਾ ਹਟ ਕੇ ਇੱਕ ਕੰਸੈਪਟ ਸੀ ਅਰਦਾਸ ਮੂਵੀ ਦਾ ਔਰ ਬੜੀ ਦਰਸ਼ਕਾਂ ਨੇ ਸਲਾਇਆ ਉਸ ਕੰਸੈਪਟ ਨੂੰ। ਉਸ ਤੋਂ ਇਲਾਵਾ ਲਵ ਪੰਜਾਬ, ਨਿੱਕਾ ਜੈਲਦਾਰ, ਬੰਬੂ ਘਾਟ ਵਗੈਰਾ ਫਿਲਮਾਂ ਜਿਹੜੀਆਂ ਉਹ ਵੀ ਬੜੀਆਂ ਮਕਬੂਲ ਹੋਈਆਂ। ਨਿੱਕਾ ਜੈਲਦਾਰ ਤੇ ਬੰਬੂ ਘਾਟ ਰਾਹੀਂ ਐਮੀ ਵਿਰਕ ਨੇ ਆਪਣੀ ਇੱਕ ਖਾਸ ਪਹਿਚਾਣ ਜਿਹੜੀ ਅੰਗਰੇਜ਼ ਤੋਂ ਬਾਅਦ ਫਿਲਮ ਜਗਤ ਦੇ ਪੰਜਾਬੀ ਫਿਲਮ ਜਗਤ ਦੇ ਵਿੱਚ ਵੀ ਜਿਹੜੀ ਉਹਨਾਂ ਨੇ ਬਣਾ ਲਈ। ਤੇ ਇਸ ਤੋਂ ਇਲਾਵਾ ਜੀ ਰਾਈਜ਼ ਆਫ ਬੰਦਾ ਬਹਾਦਰ, ਜਿਹੜੀ 4 ਸਾਹਿਬਜ਼ਾਦੇ ਪਾਰਟ 2 ਫਿਲਮ ਆਈ ਆ, ਉਹਨਾਂ ਨੂੰ ਵੀ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ। ਸੋ ਕੁੱਲ ਮਿਲਾ ਕੇ ਕਹੀਏ ਤੇ 2016 ਦਾ ਜਿਹੜਾ ਵਰ੍ਹਾ ਸੀ ਉਹ ਪੰਜਾਬੀ ਫਿਲਮਾਂ ਦੇ ਲਈ, ਪੰਜਾਬੀ ਫਿਲਮ ਜਗਤ ਦੇ ਲਈ ਬਹੁਤ ਵਧੀਆ ਰਿਹਾ। ਤੇ ਫਿਲਮਾਂ ਦੀ ਗਾਇਕੀ ਕਹਿ ਲੋ, ਸਕਰੀਨ ਪਲੇ ਕਹਿ ਲੋ, ਇਸ ਤੋਂ ਇਲਾਵਾ ਇੱਕ ਜਿਹੜੀ ਸਕ੍ਰਿਪਟ ਕਹਿ ਲੋ, ਵੱਖਰੀਆਂ ਵੱਖਰੀਆਂ ਜਿਹੜੀਆਂ ਕਹਾਣੀਆਂ ਸਾਨੂੰ ਉਹ ਵੇਖਣ ਨੂੰ ਪੰਜਾਬੀ ਸਿਨੇ ਜਗਤ ਤੋਂ ਮਿਲੀਆਂ ਆ। ਤੇ ਇਹਦੇ ਨਾਲ ਨਾਲ ਜੀ ਬੜੇ ਦੂਸਰੇ ਜੇ ਕਹਿ ਲੋ ਕਿ ਜਿਹੜੀਆਂ ਪਰਸਨਲ ਐਲਬਮ ਜਿਹੜੀਆਂ ਸਿੰਗਰਸ ਨੇ ਕੱਢੀਆਂ ਉਹਦੇ ਵੀ ਬੜੇ ਪਿਆਰੇ ਗੀਤ ਜਿਹੜੇ ਉਹ ਸਾਨੂੰ ਸੁਣਨ ਨੂੰ ਮਿਲੇ। ਤੇ ਕਾਫੀ ਜਿਹੜੇ ਨਵੇਂ ਸਿੰਗਰਸ ਆ ਉਹਨਾਂ ਦੀ ਵੀ ਆਮਦ ਹੋਈ ਹੈ ਇਸ ਇੰਡਸਟਰੀ ਦੇ ਵਿੱਚ। ਸੋ ਕੁਝ ਕੁ ਜਿਹੜੇ ਗੀਤ ਹੈ ਅੱਗੇ, ਹੁਣ ਮੈਂ ਤੁਹਾਨੂੰ 2016 ਦੇ ਜਿਹੜੇ ਫੇਵਰੇਟ ਸੌਂਗ ਰਹੇ ਨੇ ਮੇਰੇ ਤੇ ਬੜੇ ਮਕਬੂਲ ਵੀ ਹੋਏ ਨੇ, ਤੁਹਾਨੂੰ ਸਭ ਨੂੰ ਪਸੰਦ ਆਉਣਗੇ ਉਹ ਪ੍ਰੋਗਰਾਮ ਦੇ ਹੁਣ ਅੱਗੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੀ ਜੀ। ਇੱਕ ਗੀਤ ਆਇਆ ਜੀ 2016 ਦੇ ਵਿੱਚ ਪਲਾਂਦਾ ਕੌਰ ਬੀ ਦਾ, ਤੇ ਸੁਣਦੇ ਆ ਇਹ ਗੀਤ। ਮੈਨੂੰ ਪਤਾ ਹੈ ਤੁਸੀਂ ਵੀ ਨਾਲ ਨਾਲ ਜ਼ਰੂਰ ਗੁਣਗੁਣਾਓਗੇ ਗੀਤ। ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ, ਸੁਣਦੇ ਆ ਜੀ ਕੌਰ ਬੀ ਦੀ ਆਵਾਜ਼ ਦੇ ਵਿੱਚ ਪਲਾਂਦਾ।
ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ, ਅੱਖਾਂ ਵਿੱਚ ਪਾਊਡਰ ਗੰਨਦਾ ਲੋਡੜਦਾ ਨਾਲੀਆਂ, ਗੁੱਤ ਦਾ ਪਰਾਂਦਾ ਸ਼ੱਕੀ ਫੜਕਣ ਨਾ ਦੇਵੇ ਚਿੜੀਆਂ, ਬੁੱਲੀਆਂ ਦਾ ਸੁਲਫੀ ਹਾਸਾ ਲੋਰਾਂ ਜਿਉਂ ਪੱਗਦੀਆਂ ਚੜੀਆਂ, ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ, ਅੱਖਾਂ ਵਿੱਚ ਪਾਊਡਰ ਗੰਨਦਾ ਸਾਰਾ ਕੁੰਡਲਾਂ ਵੇਖ ਕਾਲੀਆਂ, ਅੱਖਾਂ ਵਿੱਚ ਪਾਊਡਰ ਗੰਨਦਾ ਲੋਡੜਦਾ ਨਾਲੀਆਂ, ਜੁੱਤੀ ਪਟਿਆਲੇ ਦੀਆਂ ਡਿੰਪਲ ਵਾਲੀਆਂ ਗੱਲਾਂ ਬਣ ਕੇ ਕਸ਼ਮੀਰ, ਹੋਸ਼ਾਂ ਸੰਭਾਲੀਆਂ, ਅੱਖਾਂ ਵਿੱਚ ਪਾਊਡਰ ਗੰਨਦਾ
ਆ ਬੇਬੇ
ਬਿੱਲੋ ਸਾਨੂੰ ਉਮਰਾਂ ਦੀ ਕੈਦ ਮਨ ਜ਼ੋਰ ਆ ਭਾਵੇਂ ਤੇਰੇ ਹੁਸਨਾਂ ਦੀ ਪਹੁੰਚ ਬੜੀ ਦੂਰ ਆ ਅੱਖਾਂ ਨਾਲ ਬਿੰਨ ਦੇ ਕਲੇਜਾ ਪਰਵਾਨੀ ਸਾਨੂੰ ਚਲਾਉਂਦਾ ਤੇਰੇ ਮੁਕੜੇ ਦਾ ਨੂਰ ਆ ਨੀ ਮੈਂ ਕਿੰਨਾ ਕੁਝ ਸਹਿ ਰਿਹਾ ਹੋ ਕੇ ਨੇੜੇ ਨੇੜੇ ਦੂਰ ਰਹਿ ਰਿਹਾ ਅੱਖਾਂ ਤੇਰੀ ਲੋਡ ਡਿੱਡ ਨਾਲੀਆਂ ਚਿੱਲੇ ਨੀ ਜਾਣ ਬਿੱਲੋ ਚੱਟ ਆ ਕਹਿ ਰਿਹਾ ਲੈਣੀ ਜਾਣ ਬਿੱਲੋ ਚੱਟ ਹਾਂ ਕਹਿ ਰਿਹਾ
ਭੁਗਤਣ ਹਾਈ ਕੋਰਟ ਤਰੀਕਾ ਹੁਸਨਾ ਦੀ ਪੇਸ਼ੀ ਦੇ ਕਾਰੇ ਦਿਆ ਢੀਠ ਬਰਾੜਾ ਫਸ ਜਾਈ ਨਾ ਵੇਖੀ ਵੇ ਫਸ ਜਾਈ ਨਾ ਵੇਖੀ ਭੁਗਤਣ ਹਾਈ ਕੋਰਟ ਤਰੀਕਾ ਹੁਸਨਾ ਦੀ ਪੇਸ਼ੀ ਦੇ ਕਾਰੇ ਦਿਆ ਢੀਠ ਬਰਾੜਾ ਫਸ ਜਾਈ ਨਾ ਵੇਖੀ ਵੇ ਪਲਕਾਂ ਦੀ ਫਾਇਰਿੰਗ ਅੱਗੇ ਪਲਕਾਂ ਦੀ ਫਾਇਰਿੰਗ ਅੱਗੇ ਫੇਲ ਸੰਤਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡਰ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡਰ ਦੋ ਨਾਲੀਆਂ
ਦਿਲੇ ਨੀ ਜਾਣ ਬਿੱਲੋ ਚੱਤ ਹਾਂ ਕਹਿ ਰਿਹਾ
ਲੋਡਰ ਦੋ ਨਾਲੀਆਂ
ਲੈ ਨੀ ਜਾਣ ਬਿੱਲੋ ਚੱਟ ਹਾਂ ਕਹਿ ਰਿਹਾ
ਲੋਡਰ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ECT Automotive Kendra to Sukhpal Singh Navi Padda from Bugbuster Pest Control Service Melbourne
Brisbane to Mogewale Gurpreet Singh Barad
ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਸੁਣ ਰਹੇ ਸੀ ਜੀ ਕੌਰ ਬੀ ਦੀ ਆਵਾਜ਼ ਦੇ ਵਿੱਚ ਗੀਤ ਪਰਾਂਦਾ ਬੜੀ ਸ਼ੌਕੀਨ ਜਿਹੀ ਜੱਟੀ ਦਾ ਜੀ ਜੱਟੀ ਪਟਿਆਲੇ ਦੀ ਅਤੇ ਲਾਹੌਰ ਦੀਆਂ ਵਾਲੀਆਂ ਸੋ ਉਮੀਦ ਕਰਦੀ ਹਾਂ ਤੁਸੀਂ ਗੀਤ ਪਸੰਦ ਕੀਤਾ ਹੋਵੇਗਾ ਤੇ ਪ੍ਰੋਗਰਾਮ ਦੇ ਵਿੱਚ ਜੀ ਮੈਂ ਤੁਹਾਡੇ ਜਿਹੜੇ ਸੁੱਖ ਸੁਨੇਹੇ ਆ ਤੁਹਾਡੇ ਮੈਸੇਜਸ ਦੀ ਵੇਟ ਕਰ ਰਹੀ ਹਾਂ ਤੇ ਬਚਿੱਤਰ ਮੌਰ ਭੁੱਲਰ ਹੋਣਾ ਨੇ ਤੇ ਹਰਮੀਤ ਸਿੰਘ ਚੰਨਾ ਹੋਣਾ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ ਤੇ ਚੰਨਾ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਹਿ ਰਹੇ ਨੇ ਕਿ ਬੱਬੂ ਤੀਰਾ ਨਿੱਕਾ ਦੇ ਨਾਲ ਪ੍ਰੋਗਰਾਮ ਨੂੰ ਉਹ ਇੰਜੋਏ ਕਰ ਰਹੇ ਨੇ ਤੇ ਲਿਖਿਆ ਕਿ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਉਹਨਾਂ ਨੇ ਲੇਟ ਜਿਹੜੀ ਆ ਹਾਜ਼ਰੀ ਲਵਾਈ ਹੈ ਦੈਟਸ ਓਕੇ ਕੋਈ ਗੱਲ ਨੀ ਜੀ ਤੁਸੀਂ ਪ੍ਰੋਗਰਾਮ ਸੁਣਦੇ ਰਹੋ ਤੇ ਆਪਣੇ ਹੁੰਗਾਰੇ ਭਰਦੇ ਰਹੋ ਇਹੀ ਬਹੁਤ ਹੈ ਤੇ ਵੈਲਕਮ ਬੈਕ ਆਖਿਆ ਉਹਨਾਂ ਨੇ ਮੈਨੂੰ ਆਸਟ੍ਰੇਲੀਆ ਦੇ ਵਿੱਚ ਸੋ ਬਹੁਤ ਬਹੁਤ ਸ਼ੁਕਰੀਆ ਚੰਨਾ ਸਾਹਿਬ ਜੀ ਤੇ ਨਾਲ ਦੀ ਨਾਲ ਉਹਨਾਂ ਨੇ ਸਰਬਜੀਤ ਭਾਜੀ ਨੂੰ ਤੇ ਬਾਕੀ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਨਾਲ ਹੀ ਉਹਨਾਂ ਨੇ ਬਿਲੇਟਿਡ ਹੈਪੀ ਨਿਊ ਈਅਰ ਵੀ ਕਿਹਾ ਸਾਰਿਆਂ ਨੂੰ ਜੀ ਸਾਡੇ ਸਾਰਿਆਂ ਵੱਲੋਂ ਵੀ ਤੁਹਾਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਸੋ ਇਹਨਾਂ ਨੇ ਇੱਕ ਸੌਂਗ ਸੁਣਨ ਨੂੰ ਦੀ ਫਰਮਾਇਸ਼ ਕੀਤੀ ਹੈ ਜੀ ਗੁਰਦਾਸ ਮਾਨ ਦਾ ਸਰਬੰਸ ਦਾਨੀਆਂ ਸੋ ਜਰੂਰ ਜੀ ਤੁਹਾਡੀ ਜਿਹੜੀ ਫਰਮਾਇਸ਼ ਹੈ ਮੈਂ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ ਤੇ ਪ੍ਰੋਗਰਾਮ ਦੇ ਵਿੱਚ ਜਰੂਰ ਅੱਗੇ ਅਸੀਂ ਜਿਹੜਾ ਗੀਤ ਹੈ ਚਲਾ ਦੇਵਾਂਗੇ ਸੋ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਜਿਹੜੀ ਤੁਸੀਂ ਸਾਂਝ ਪਾਈ ਰੱਖਣੀ ਹੈ ਤੇ ਬਚਿੱਤਰ ਮੌਰ ਭੁੱਲਰ ਹੁਰਾਨੀ ਜੀ ਇੱਕ ਵਿਚਾਰ ਸਾਂਝਾ ਕੀਤਾ ਲਿਖਿਆ ਕਿ ਰਾਤ ਨਹੀਂ ਸੁਪਨਾ ਬਦਲਦਾ ਹੈ ਮੰਜ਼ਿਲ ਨਹੀਂ ਨਜ਼ਰੀਆ ਬਦਲਦਾ ਹੈ ਜਜ਼ਬਾ ਰੱਖੋ ਹਰ ਪਲ ਜਿੱਤਣ ਦਾ ਕਿਉਂਕਿ ਕਿਸਮਤ ਬਦਲੇ ਨਾ ਬਦਲੇ ਵਕਤ ਜ਼ਰੂਰ ਬਦਲਦਾ ਹੈ ਬਿਲਕੁਲ ਜੀ ਵਕਤ ਰਹਿਤਾ ਨਹੀਂ ਕਹੀਂ ਟਿੱਕਰ ਇਸ ਕੀ ਫਿਤਰਤ ਵੀ ਆਦਮੀ ਸੀ ਹੈ ਸੋ ਜੀ ਇਹ ਵੀ ਕਦੀ ਨੇ ਟਿੱਕੇ ਬੈਠਦਾ ਇਹ ਹਮੇਸ਼ਾ ਬਦਲਦਾ ਹੀ ਰਹਿੰਦਾ ਹੈ ਸੋ ਤੁਹਾਡੇ ਸਾਰਿਆਂ ਤੇ ਜਿਹੜਾ ਚੰਗਾ ਵਕਤ ਹੈ ਉਹੀ ਆਵੇ ਜਿਹੜਾ ਨਵਾਂ ਸਾਲ ਹੈ ਖੁਸ਼ੀਆਂ ਖੇੜਿਆਂ ਵਾਲਾ ਆਵੇ ਸੋ ਜੀ ਇਹ ਅਰਦਾਸ ਕਰਦੀ ਹਾਂ ਤੁਹਾਡੇ ਸਭ ਲਈ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਮੈਨੂੰ ਫੋਟੋ ਮੈਸੇਜਸ ਭੇਜੇ ਆ ਜੀ ਉਹ ਪੰਜਾਬ ਦੇ ਨੇ ਇੱਕ ਹੋਰ ਪੰਜਾਬੀ ਜਿਹੜੇ ਮੈਸੇਜਸ ਭੇਜੇ ਆ ਇਹ ਮੇਰੀ ਦੁੱਖ ਦੀ ਰਾਗ ਤੇ ਹੱਥ ਰੱਖ ਦਿੰਦੇ ਆ ਇਹਨਾਂ ਨੂੰ ਪਤਾ ਹੈ ਕਿ ਕਿਸ ਹੱਦ ਤੱਕ ਮੈਂ ਉਸ ਪੰਜਾਬ ਨਾਲ ਉਸ ਪਿੰਡਾਂ ਨਾਲ ਜੁੜੀ ਹੋਈ ਹਾਂ ਸੋ ਇੱਕ ਜਿਹੜਾ ਪਹਿਲਾ ਫੋਟੋ ਮੈਸੇਜ ਆ ਉਹਦੇ ਵਿੱਚ ਤਾਂ ਜੀ ਇੱਕ ਕੱਚੀ ਜਿਹੀ ਮੋਟਰ ਆ ਤੇ ਪਿੱਛੇ ਤੂੜੀ ਦਾ ਕੁੱਪ ਵੀ ਆ ਤੇ ਨਾਲ ਅੱਗੇ ਕੜਬ ਜਿਹੀ ਦੀਆਂ ਪਰਾਲੀਆਂ ਉਹ ਵੀ ਭਰੀਆਂ ਵੀ ਪਈਆਂ ਹੋਈਆਂ ਨੇ ਤੇ ਪਿੱਛੇ ਬੜੇ ਸੋਹਣੇ ਜਿਹੜੇ ਦਰਖਤ ਉਹ ਲੱਗੇ ਹੋਏ ਨੇ ਤੇ ਅੱਗੇ ਜਿਹੜੇ ਦੋ ਤਿੰਨ ਜਵਾਨ ਹੈ ਉਹ ਪੱਠੇ ਕੁਤਰ ਰਹੇ ਆ ਜੀ ਪੱਠੇ ਕੁਤਰਨ ਵਾਲੀ ਜਿਹੜੀ ਮਸ਼ੀਨ ਹੁੰਦੀ ਹੈ ਇੱਕ ਜਿਹੜਾ ਗਲਾ ਲਗਾ ਰਿਹਾ ਤੇ ਦੂਸਰਾ ਜਿਹੜਾ ਮਸ਼ੀਨ ਘੁਮਾ ਰਿਹਾ ਤੇ ਨਾਲ ਲਿਖਿਆ ਕਿ ਸਾਨੂੰ ਲੱਖ ਨਹੀਂ ਚਾਹੀਦਾ ਤੂੰ ਆਨਾ ਮੋੜ ਦੇ ਪਹਿਲਾਂ ਵਾਲਾ ਰੱਬਾ ਤੂੰ ਜ਼ਮਾਨਾ ਮੋੜ ਦੇ ਘੁੰਮ ਦੇਖੀਏ ਇਸਲਾਮਾਬਾਦ ਪਿੰਡੀ ਤੇ ਪਸ਼ੌਰ ਜੋੜ ਬਲਦਾਂ ਨੂੰ ਗੱਡੇ ਜਾਈਏ ਸੱਜ ਕੇ ਲਾਹੌਰ ਬਾਬੇ ਨਾਨਕ ਦਾ ਪਿੰਡ ਨਨਕਾਣਾ ਮੋੜ ਦੇ ਪਹਿਲਾਂ ਵਾਲਾ ਰੱਬਾ ਤੂੰ ਜ਼ਮਾਨਾ ਮੋੜ ਦੇ ਸਾਨੂੰ ਲੱਖ ਨਹੀਂ ਤੇ ਚਾਹੀਦਾ ਤੂੰ ਆਨਾ ਹੀ ਮੋੜ ਦੇ ਬਹੁਤ ਖੂਬ ਜੀ ਬਿਲਕੁਲ ਤੁਸੀਂ ਮੇਰੇ ਦਿਲ ਦੀਆਂ ਗੱਲਾਂ ਕਰ ਲਈਆਂ ਬਿਲਕੁਲ ਜੀ ਸਾਨੂੰ ਲੱਖ ਨਹੀਂ ਤੇ ਚਾਹੀਦਾ ਆਨਾ ਹੀ ਮੋੜ ਦੇ ਪਰ ਕੀ ਕਰੀਏ ਜਿਵੇਂ ਤੁਸੀਂ ਪਹਿਲਾਂ ਹੀ ਲਿਖਿਆ ਕਿ ਜਿਹੜਾ ਵਕਤ ਹੈ ਉਹ ਬਦਲ ਜਾਂਦਾ ਹੈ ਵਕਤ ਜਿਹੜਾ ਉਹ ਨਹੀਂ ਰਹਿੰਦਾ ਪਰ ਆਪਣੇ ਪਿੱਛੇ ਛੱਡ ਜਾਂਦਾ ਹੈ ਜੀ ਉਹ ਯਾਦਾਂ ਤੇ ਅਸੀਂ ਉਹਨਾਂ ਯਾਦਾਂ ਨੂੰ ਫਰੋਲ ਫਰੋਲ ਕੇ ਕਦੀ ਮੁਸਕੁਰਾ ਲਈਦਾ ਤੇ ਕਦੀ ਅੱਖਾਂ ਨਮ ਕਰ ਲਈਦੀਆਂ ਉਹੀ ਮੇਰੇ ਨਾਲ ਹੋ ਰਿਹਾ ਜੀ ਪੰਜਾਬ ਤੋਂ ਵਾਪਸ ਆਉਣ ਤੋਂ ਬਾਅਦ ਵਿੱਚ ਉਹੀ ਹੋ ਰਿਹਾ ਕਦੀ ਆਸਟ੍ਰੇਲੀਆ ਆ ਕੇ ਆਪਣਾ ਘਰ ਦੇਖ ਕੇ ਇੱਥੇ ਆ ਕੇ ਕਦੀ ਥੋੜਾ ਮੁਸਕੁਰਾ ਰਹਿੰਦੀ ਆ ਤੇ ਕਦੀ ਉਸ ਪੰਜਾਬ ਨੂੰ ਉਹਨਾਂ ਗਲੀਆਂ ਨੂੰ ਉਹ ਰੌਣਕਾਂ ਨੂੰ ਉਹ ਜਿਹੜਾ ਚਹੇਤਿਆਂ ਨੂੰ ਪਿੱਛੇ ਛੱਡ ਆਈ ਆ ਉਹਨਾਂ ਨੂੰ ਯਾਦ ਕਰਕੇ ਜਿਹੜੀਆਂ ਅੱਖਾਂ ਭਰ ਲੈਣੀ ਆ ਸੋ ਇਹੋ ਜਿਹੇ ਮਿਲੇ ਜੁਲੇ ਜਜ਼ਬਾਤ ਜਿਹੜੇ ਉਹ ਅੱਜ ਕੱਲ ਮੇਰੇ ਨਾਲ ਵੀ ਚੱਲ ਰਹੇ ਨੇ ਤੇ ਨਾਲ ਹੀ ਅੱਗੇ ਇਹਨਾਂ ਨੇ ਲਿਖਿਆ ਜੀ ਇੱਕ ਹੋਰ ਮੈਸੇਜ ਕੀਤਾ ਉਹਦੇ ਵਿੱਚ ਦੋ ਮੰਜਿਆਂ ਨੂੰ ਜੋੜਿਆ ਹੋਇਆ ਤੇ ਉਹਦੇ ਉੱਤੇ ਸਪੀਕਰ ਲੱਗਿਆ ਹੋਇਆ ਤੇ ਲਿਖਿਆ ਹੈ ਕਿ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਵੱਜ ਗਏ ਜਿਹੜੇ ਵਾਜੇ ਮੁੜ ਕੇ ਵੱਜਣੇ ਨਹੀਂ ਲਓ ਜੀ ਫਿਰ ਤੁਸੀਂ ਆਪ ਹੀ ਸਵਾਲ ਕਰ ਦਿੰਦੇ ਹੋ ਆਪ ਹੀ ਜਵਾਬ ਵੀ ਦੇ ਦਿੱਤਾ ਨਾਲ ਹੀ ਵੀ ਜਿਹੜੇ ਵਾਜੇ ਵੱਜ ਗਏ ਉਹ ਮੁੜ ਕੇ ਵੱਜਣੇ ਨਹੀਂ ਪਰ ਚਲੋ ਜੀ ਕਿਤੇ ਨਾ ਕਿਤੇ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਉਹ ਵਾਜੇ ਨਾ ਸੀ ਉਹ ਪੀਪਣੀਆਂ ਜ਼ਰੂਰ ਵਜਾ ਲਈਦੀਆਂ ਤੇ ਆਪਣਾ ਦਿਲ ਖੁਸ਼ ਰੱਖ ਲਈਦਾ ਸੋ ਇਹ ਬਹਾਨਾ ਮੈਨੂੰ ਮਿਲਿਆ ਹੋਇਆ ਲਹਿਰਾਂ ਦੇ ਜ਼ਰੀਏ ਮੈਂ ਤੁਹਾਡੇ ਸਾਰਿਆਂ ਦੇ ਨਾਲ ਆਪਣੀਆਂ ਯਾਦਾਂ ਜਿਹੜੀਆਂ ਫਰੋਲ ਲੈਂਦੀ ਹਾਂ ਤੇ ਬੜਾ ਵਧੀਆ ਲੱਗਦਾ ਹੈ ਜੀ ਮੈਨੂੰ ਤੇ ਇਹ ਬਹੁਤ ਪਿਆਰੇ ਜਿਹੜੇ ਮੈਸੇਜਿਸ ਸਾਡੇ ਨਾਲ ਸਾਂਝੇ ਕਰ ਲਈ ਬਚਿੱਤਰ ਮੌਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇਧਰੋਂ ਹਰਮੀਤ ਸਿੰਘ ਚੰਨਾ ਹੁਣਾਂ ਨੇ ਵੀ ਦੋ ਫੋਟੋ ਮੈਸੇਜਿਸ ਸਾਡੇ ਨਾਲ ਸਾਂਝੇ ਕੀਤੇ ਆ ਇੱਕ ਬੇਟਾ ਇੱਕ ਬਾਪ ਜਿਹੜਾ ਉਹ ਆਪਣੀ ਬੇਟੀ ਦਾ ਸਿਰ ਚੁੰਮ ਰਿਹਾ ਤੇ ਲਿਖਿਆ ਕਿ ਹਰ ਬੇਟੀ ਕੇ ਭਾਗਿਆ ਮੈਂ ਪਿਤਾ ਹੋਤਾ ਹੈ ਪਰ ਹਰ ਪਿਤਾ ਕੇ ਭਾਗਿਆ ਮੈਂ ਬੇਟੀ ਨਹੀਂ ਹੋਤੀ ਸੋ ਇਹੋ ਜਿਹੇ ਵਿਚਾਰ ਅੱਜ ਚੰਨਾ ਸਾਹਿਬ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਬਿਲਕੁਲ ਨੇ ਜੀ ਬਿਲਕੁਲ ਜੀ ਜਿਹੜੀ ਕੁੜੀ ਦਾ ਜਿਹੜਾ ਸੁੱਖ ਹੈ ਇੱਕ ਧੀ ਦਾ ਸੁੱਖ ਹੈ ਉਹ ਵੀ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦਾ ਔਰ ਜਿਹਦੀ ਕਿਸਮਤ ਵਿੱਚ ਹੁੰਦਾ ਉਹਨੂੰ ਪਤਾ ਹੁੰਦਾ ਕਿ ਵੀ ਜਿਹੜੀਆਂ ਧੀਆਂ ਉਹਨਾਂ ਦਾ ਪਿਆਰ ਕਿੰਨਾ ਅਣਮੁੱਲਾ ਹੁੰਦਾ ਹੈ ਸੋ ਰੱਬ ਮੈਂ ਕਹਿੰਦੀ ਹੁੰਦੀ ਹਾਂ ਵੀ ਰੱਬ ਇਹ ਜਿਹੜੀ ਨਿਆਮਤ ਹੈ ਉਹ ਵੀ ਸਭ ਨੂੰ ਦੇਵੇ ਜੀ ਸੋ ਨਾਲ ਹੀ ਇਹਨਾਂ ਨੇ ਲਿਖਿਆ ਕਿ ਦੁਨੀਆਂ ਮੇ ਸਿਰਫ ਦਿਲ ਹੀ ਹੈ ਜੋ ਬਿਨਾਂ ਆਰਾਮ ਕੀਏ ਕਾਮ ਕਰਤਾ ਹੈ ਇਸੀ ਲਈ ਉਸੇ ਖੁਸ਼ ਰੱਖੋ ਚਾਹੇ ਉਹ ਆਪਣਾ ਹੋ ਜਾਂ ਆਪਣੋ ਕਾ ਸੋ ਬੜਾ ਹੀ ਪਿਆਰਾ ਜਿਹਾ ਇਹ ਵੀ ਵਿਚਾਰ ਤੁਸੀਂ ਸਾਨੂੰ ਭੇਜਿਆ ਬਿਲਕੁਲ ਜੀ ਇਹ ਦਿਲ ਜਿਹੜਾ ਇਹ ਆਰਾਮ ਨਹੀਂ ਕਰਦਾ ਲੱਗਿਆ ਹੀ ਰਹਿੰਦਾ ਬਸ ਅਸੀਂ ਸੌ ਜਾਈਏ ਤਾਂ ਵੀ ਇਹ ਆਪਣੇ ਕੰਮ ਤੇ ਲੱਗਾ ਰਹਿੰਦਾ ਸੋ ਇਹਨੂੰ ਖੁਸ਼ ਰੱਖਣਾ ਚਾਹੀਦਾ ਤੇ ਨਾਲ ਦੀ ਨਾਲ ਉਸ ਉਹਨਾਂ ਦਿਲਾਂ ਨੂੰ ਵੀ ਖੁਸ਼ ਰੱਖਣਾ ਚਾਹੀਦਾ ਜਿਹੜੇ ਸਾਡੇ ਆਪਣਿਆਂ ਦੇ ਨੇ ਸੋ ਜੀ ਚਲੋ ਇਹ ਕੰਮ ਕਰਦੇ ਆ ਇਸ ਸਾਲ ਸ਼ੁਰੂ ਕਰਦੇ ਆ ਜੀ ਆਪਣੇ ਆਪ ਨੂੰ ਵੀ ਖੁਸ਼ ਰੱਖਦੇ ਆ ਤੇ ਆਪਣੇ ਦਿਲਾਂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਨੂੰ ਵੀ ਅਸੀਂ ਖੁਸ਼ ਰੱਖਦੇ ਆ ਸੋ ਖੁਸ਼ੀਆਂ ਲੈਂਦੇ ਆ ਤੇ ਖੁਸ਼ੀਆਂ ਵੰਡਦੇ ਆ ਇਹੀ ਤੇ ਕੰਮ ਕਰੀਦਾ ਜੀ ਅਸੀਂ ਹਰਮਨ ਰੇਡੀਓ ਤੇ ਸੋ ਇੱਕ ਖੁਸ਼ੀ ਹੁਣ ਮੈਂ ਤੁਹਾਡੇ ਦਿਲ ਨੂੰ ਪਿਆਰੀ ਜੀ ਦੇਣ ਜਾ ਰਹੀ ਆ ਇੱਕ ਹੋਰ ਸੋਹਣਾ ਜਿਹਾ ਗੀਤ ਸੁਣਾ ਕੇ ਤੇ ਮੈਨੂੰ ਉਮੀਦ ਹੈ ਤੁਹਾਡਾ ਦਿਲ ਜ਼ਰੂਰ ਖਿੜੇਗਾ ਇਹ ਗੀਤ ਸੁਣ ਕੇ ਕਿਉਂਕਿ ਗੀਤ ਹੈ ਹੀ ਬੜਾ ਪਿਆਰਾ ਜਿਹਾ ਜੀ ਇਹ ਗੀਤ ਅਖਿਲ ਨੇ ਗਾਇਆ ਹੋਇਆ ਹੈ ਤੇ ਖਾਬ ਇਹਦਾ ਨਾਮ ਹੈ ਔਰ ਬੜਾ ਹੀ ਪਿਆਰਾ ਜਿਹਾ ਬੜਾ ਹੀ ਸੂਦਿੰਗ ਜਿਹਾ ਗੀਤ ਹੈ ਸੁਣਦੇ ਹਾਂ ਜੀ
ਮੈਂ ਜਦੋਂ ਤੇਰੇ ਖਵਾਬਾਂ ਵਾਲੀ ਰਾਤ ਤੁਰਿਆ ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ਅੜੀਏ ਜਾ ਕੇ ਪੁੱਛ ਲੈ ਗਵਾ ਨੇ ਤਾਰੇ ਅੜੀਏ ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣ ਦੇ ਚੋਤਾਂ ਨੇ ਕੱਸਦੇ ਉਹਨਾਂ ਨੂੰ ਕੱਸ ਲੈਣ ਦੇ ਸਦਾ ਚੇਤੇ ਕਰਦਾ ਕਿਸੇ ਹੋਰ ਤੇ ਨਾ ਮਰੇ ਤੇਰੇ ਤੇ ਹੀ ਮਰਦਾ ਬਣ ਮੇਰੀ ਰਾਣੀ ਤੇਰਾ ਰਾਜਾ ਬਣ ਜਾ ਤੂੰ ਹੀ ਬਣ ਮੇਰਾ ਘਰ ਦਰਵਾਜ਼ਾ ਬਣ ਜਾ ਉਹ ਤੈਨੂੰ ਵੇਖ ਜਾਵਾਂ ਤੇਰੇ ਵੱਲ ਰੁੜਿਆ ਤੂੰ ਫੁੱਲ ਤੇ ਮੈਂ ਟਾਣੀ ਵਾਂਗੂ ਨਾਲ ਜੁੜਿਆ ਮੈਂ ਜਦੋਂ ਤੇਰੇ ਖੋਪਾਂ ਵਾਲੀ ਰਾਤ ਤੁਰਿਆ ਮੈਂ ਤੁਰਿਆ ਬੜਾ ਨਾ ਮੈਂ ਤੋਂ ਜਾਵੇ ਮੁੜਿਆ ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ ਤੂੰ ਮੈਨੂੰ ਬਹੁਤੇ
ਰਹਿ ਜੀਏ ਇੱਕ ਵਾਰੀ ਅੜੀਏ ਮੇਰੇ ਸੁਪਨੇ ਬੜੇ ਨੇ ਕਹਿ ਲੈਣ ਦੇ ਨਾ ਭੇਜ ਮੈਨੂੰ ਦੂਰ ਨੇੜੇ ਰਹਿ ਲੈਣ ਦੇ ਇਹ ਪਿਆਰ ਰਹੇ ਪੂਰਾ ਨਾ ਰਹੇ ਥੋੜਿਆ ਮੈਂ ਉਮਰਾਂ ਤਾਈ ਤੇਰੇ ਨਾਲ ਰਹਾਂ ਜੁੜਿਆ ਮੈਂ ਜਦੋਂ ਤੇਰੇ ਖਾਬਾਂ ਵਾਲੀ ਰਾਤ ਤੁਰਿਆ ਮੈਂ ਤੁਰਿਆ ਬੜਾ ਨਾ ਮੇਰੇ ਤੋਂ ਜਾਵੇ ਮੁੜਿਆ ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ ਬਣਾ ਲਈਏ ਰੁਸੀਏ ਜੇ ਜੱਟ ਹੀ ਮਨਾ ਲਈਏ ਝੋਲੀ ਤੇਰੀ ਖੁਸ਼ੀਆਂ ਨਾ ਭਰ ਦਊਂਗਾ ਸੁਪਨਿਆਂ ਵਾਲਾ ਤੈਨੂੰ ਕਰ ਦਊਂਗਾ ਫਿੱਕੇ ਨਹੀਂ ਲਾਏ ਇਹ ਸੱਚੀ ਗੁੜਿਆ ਤੇਰੇ ਲਈ ਇਹ ਹੱਥ ਰੱਬ ਅੱਗੇ ਜੁੜਿਆ ਮੈਂ ਜਦੋਂ ਤੇਰੇ ਖਾਬਾਂ ਵਾਲੀ ਰਾਤ ਤੁਰਿਆ ਮੈਂ ਤੁਰਿਆ ਬੜਾ ਨਾ ਮੇਰੇ ਤੋਂ ਜਾਵੇ ਮੁੜਿਆ ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ
ਖਾਬਾਂ ਵਾਲੇ ਰਾਹ ਜੀ ਗੀਤ ਸੁਣੇ ਸੀ ਅਖਲ ਦੀ ਆਵਾਜ਼ ਦੇ ਵਿੱਚ ਖਾਬ ਸੋ ਖਾਬਾਂ ਦੀ ਗੱਲ ਕਰੀਏ ਤੇ ਖਾਬ ਦੇਖੋ ਜੀ ਬੜੀ ਪਿਆਰੀ ਜਿਹੀ ਚੀਜ਼ ਹੈ ਇੱਕ ਖਾਬ ਕਿਸੇ ਦਾ ਕੋਈ ਵੀ ਖਾਬ ਹੋ ਸਕਦਾ ਹੈ ਕਿਸੇ ਨੂੰ ਚਾਹੁਣਾ ਹੋ ਸਕਦਾ ਹੈ ਕਿਸੇ ਦੀ ਹੈਲਪ ਕਰਨਾ ਹੋ ਸਕਦਾ ਹੈ ਇਸ ਦੁਨੀਆਂ ਨੂੰ ਇੱਕ ਚੰਗੀ ਜਗ੍ਹਾ ਬਣਾਉਣਾ ਹੋ ਸਕਦਾ ਹੈ ਆਪਣੀ ਜ਼ਿੰਦਗੀ ਨੂੰ ਸੰਵਾਰਨਾ ਹੋ ਸਕਦਾ ਹੈ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨਾ ਹੋ ਸਕਦਾ ਹੈ ਕੋਈ ਵੀ ਖਾਬ ਸੀ ਕੋਈ ਵੀ ਸੁਪਨਾ ਤੁਸੀਂ ਬੁਣ ਰਹੇ ਹੋ ਪਰਮਾਤਮਾ ਕਰੇ ਤੁਸੀਂ ਉਹਦੇ ਵਿੱਚ ਸਫਲ ਹੋਵੋ ਉਸ ਸੁਪਨੇ ਨੂੰ ਹਕੀਕਤ ਬਣਦਾ ਦੇਖ ਸਕੋ ਪਰ ਸੁਪਨੇ ਨੂੰ ਹਕੀਕਤ ਬਣਾਉਣ ਦੇ ਲਈ ਸਿਰਫ ਉਹ ਸੁਪਨਾ ਉਹ ਖਾਬ ਲੈਣਾ ਹੀ ਕਾਫੀ ਨਹੀਂ ਹੁੰਦਾ ਬਲਕਿ ਉਸ ਖਾਬ ਦੇ ਉੱਤੇ ਫਿਰ ਮਿਹਨਤ ਕਰਨੀ ਪੈਂਦੀ ਹੈ ਥੋੜੀ ਆਪਣੇ ਆਪ ਨੂੰ ਬਦਲਣਾ ਪੈਂਦਾ ਹੈ ਤੇ ਫਿਰ ਹੀ ਜਿਹੜੀ ਦੁਨੀਆ ਉਹ ਤੁਹਾਨੂੰ ਬਦਲਦੀ ਨਜ਼ਰ ਆਉਂਦੀ ਹੈ ਉਹਦੇ ਪਰਿਣਾਮ ਜਿਹੜੇ ਉਹਦੇ ਸਿੱਟੇ ਆ ਤੁਹਾਨੂੰ ਦਿਸਦੇ ਨੇ ਸੋ ਆਓ ਕੁਝ ਖਾਬ ਬੁਣੀਏ ਸੋਹਣੇ ਸੋਹਣੇ ਤੇ ਉਸੀ ਫਿਰ ਉਸਨੂੰ ਅਸੀਂ ਹਕੀਕਤ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰੀਏ ਸੋ ਨਵਾਂ ਸਾਲ ਜਿਹੜਾ ਜੀ ਤੁਹਾਡੇ ਇਹੋ ਜਿਹੜੇ ਪਿਆਰੇ ਪਿਆਰੇ ਖਾਬ ਤੁਸੀਂ ਬੁਣ ਰਹੇ ਹੋ ਉਹਨਾਂ ਨੂੰ ਇਹ ਜ਼ਰੂਰ ਹਕੀਕਤ ਦਾ ਰੂਪ ਦੇਵੇ ਅਰਦਾਸ ਕਰਦੇ ਆ ਪਰਮਾਤਮਾ ਦੇ ਅੱਗੇ ਸੋ ਕਿਹੋ ਜਿਹੇ ਖਾਬ ਤੁਸੀਂ ਬੁਣ ਰਹੇ ਹੋ ਕਿ ਤੁਸੀਂ ਰੈਜ਼ੋਲੂਸ਼ਨ ਲਏ ਨੇ ਇਸ ਸਾਲ ਦੇ ਵਿੱਚ ਉਹਦੇ ਬਾਰੇ ਵੀ ਤੁਸੀਂ ਇਹਨਾਂ ਸਾਂਝ ਪਾ ਸਕਦੇ ਹੋ ਜੀ ਤੇ ਬਾਕੀ ਹੁਣ ਮੈਂ ਗੱਲ ਕਰਦੀ ਹਾਂ ਜੀ ਥੋੜੀ ਜਿਹੀ ਆਪਣੇ ਇੰਡੀਆ ਦੀ ਜਿਹੜੀ ਫੇਰੀ ਮੈਂ ਹੁਣੇ ਹੁਣੇ ਇੰਡੀਆ ਤੋਂ ਵਾਪਸ ਆਈ ਹਾਂ ਉਹਦੇ ਬਾਰੇ ਥੋੜੀਆਂ ਜਿਹੀਆਂ ਗੱਲਾਂ ਕਰਦੀ ਹਾਂ ਜੀ ਸੋ ਕੋਈ ਮੈਨੂੰ ਲੱਗਦਾ ਮੈਂ 2 ਮਹੀਨੇ ਦੇ ਕਰੀਬ ਬਿਤਾ ਕੇ ਆਈ ਹਾਂ ਪਰ ਸਮਾਂ ਕਿੱਦਾਂ ਉੱਡ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਇਕਦਮ ਉੱਡ ਗਿਆ ਹੀ ਕਹਾਂਗੀ ਜੇ ਬੀਤ ਗਿਆ ਹੁੰਦਾ ਤੇ ਮੈਨੂੰ ਥੋੜਾ ਲੱਗਦਾ ਕਿ ਹਾਂ ਉੱਥੇ ਰਹੀ ਹਾਂ ਮੈਨੂੰ ਵੀ ਜੀ ਉਹ ਖਾਬ ਹੀ ਲੱਗਦਾ ਹੈ ਸੁਪਨਾ ਹੀ ਲੱਗਦਾ ਹੈ ਕਿ ਬਸ ਮੈਂ ਸੁਪਨੇ ਵਾਂਗੂ ਗਈ ਤੇ ਸੁਪਨੇ ਵਾਂਗੂ ਹੀ ਵਾਪਸ ਆ ਗਈ 2 ਮਹੀਨੇ ਦਾ ਸਮਾਂ ਦੇਖਿਆ ਜਾਵੇ ਤੇ 60 ਦਿਨ ਹੁੰਦੇ ਆ ਪਰ ਮੇਰੇ ਲਈ ਬਹੁਤ ਜਲਦੀ ਉਹ ਸਾਰਾ ਕੁਛ ਬੀਤ ਗਿਆ ਪਰ ਚਲੋ ਜੀ ਬੜੀਆਂ ਪਿਆਰੀਆਂ ਯਾਦਾਂ ਲੈ ਕੇ ਵਾਪਿਸ ਮੁੜੀਆਂ ਉੱਥੋਂ ਕੁਝ ਖੱਟੀਆਂ ਤੇ ਕੁਝ ਮਿੱਠੀਆਂ ਪਰ ਮੈਨੂੰ ਤੇ ਖੱਟੀਆਂ ਮਿੱਠੀਆਂ ਚੀਜ਼ਾਂ ਵੈਸੇ ਹੀ ਪਸੰਦ ਹੈ ਸੋ ਖੱਟੀਆਂ ਨੂੰ ਵੀ ਜਿਹੜਾ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦਾ ਹੈ ਨਾ ਸੋ ਇੰਡੀਆ ਫੇਰੀ ਦੇ ਦੌਰਾਨ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਆਪਣੀ ਹਰਮਨ ਰੇਡੀਓ ਟੀਮ ਨੂੰ ਵੀ ਮਿਲੀ ਉਹਦੇ ਰਿਗਾਰਡਿੰਗ ਮੈਂ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਤੋਂ ਉਹਨਾਂ ਦੇ ਕੋਲ ਵੀ ਗਈ ਜਦੋਂ ਅੰਮ੍ਰਿਤਸਰ ਅਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ ਉਸ ਤੋਂ ਬਾਅਦ ਦਲਜੀਤ ਸਿੰਘ ਹੁਣਾਂ ਨੂੰ ਮਿਲਣ ਗਈ ਔਰ ਉਹਨਾਂ ਦੀ ਬੜੀ ਹੀ ਪਿਆਰੀ ਜਿਹੀ ਬੜੀ ਹੀ ਇੱਕ ਪਿਆਰ ਭਰੀ ਜਿਹੜੀ ਮੇਜ਼ਬਾਨੀ ਕੀਤੀ ਚਾਹ ਦੇ ਨਾਲ ਪਕੌੜੇ ਉਹਨਾਂ ਨੇ ਗਰਮਾ ਗਰਮ ਤੇ ਰੱਖਣ ਆਏ ਤੇ ਮਜ਼ਾ ਆ ਗਿਆ ਨਾਲ ਹੀ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ ਜਿਹਨਾਂ ਨੂੰ ਸੁਣਦੇ ਹੁੰਦੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਜਾਣ ਕੇ ਬੜਾ ਵਧੀਆ ਲੱਗਦਾ ਹੈ ਸੋ ਬੜਾ ਅੱਛਾ ਲੱਗਾ ਉਹਨਾਂ ਨੂੰ ਮਿਲ ਕੇ ਤੇ ਉਸ ਤੋਂ ਬਾਅਦ ਫਿਰ ਪਟਿਆਲੇ ਸਰਬਜੀਤ ਭਾਜੀ ਹੁਣਾਂ ਨਾਲ ਗਈ ਤੇ ਬਾਕੀ ਜਿਹੜੀ ਸਾਰੀ ਹਰਮਨ ਰੇਡੀਓ ਦੀ ਟੀਮ ਹੈ ਉਹ ਵੀ ਉਹਨਾਂ ਦੇ ਘਰ ਪਹੁੰਚ ਗਈ ਤੇ ਅਸੀਂ ਮਿਲ ਕੇ ਬੜਾ ਹੀ ਪਿਆਰਾ ਜਿਹਾ ਟਾਈਮ ਗੁਜ਼ਾਰਿਆ ਉਹ ਚੰਦ ਘੰਟੇ ਜਿਹੜੇ ਸੀ ਉਹ ਵੀ ਮੇਰੀਆਂ ਯਾਦਾਂ ਬਣ ਕੇ ਰਹਿ ਗਏ ਤੇ ਮੈਂ ਅੱਜ ਵੀ ਦਿਲ ਕਰੇ ਤਰ੍ਹਾਂ ਨੂੰ ਚੈਰਿਸ਼ ਕਰ ਲੈਂਦੀ ਹਾਂ ਉਸ ਤੋਂ ਇਲਾਵਾ ਜੀ ਪੰਜਾਬ ਦੇ ਵਿੱਚ 1-2 ਵਿਆਹ ਸੀ ਜਿਹੜੇ ਉਹ ਵੀ ਅਟੈਂਡ ਕੀਤੇ ਤੇ ਬੜਾ ਮਜ਼ਾ ਆਇਆ ਔਰ ਕਾਫੀ ਸਮੇਂ ਬਾਅਦ ਮੈਂ ਪੰਜਾਬ ਗਈ ਸੀ ਸੋ ਵਿਆਹਾਂ ਦੇ ਵਿੱਚ ਜਿਹੜੀ ਬੜੀ ਵੱਡੀ ਤਬਦੀਲੀ ਉੱਥੇ ਹੋ ਚੁੱਕੀ ਹੈ ਸੋ ਇੱਕ ਕਹਿ ਲੋ ਕਿ ਆਪਣੇ ਟ੍ਰੈਡੀਸ਼ਨ ਜਿਹੜੇ ਆ ਉਹ ਕਿਤੇ ਨਾ ਕਿਤੇ ਖਤਮ ਹੁੰਦੇ ਜਾ ਰਹੇ ਤੇ ਉਹਦੇ ਉੱਤੇ ਜਿਹੜਾ ਪੈਸਾ ਆ ਜਾਂ ਜਿਹੜਾ ਇੱਕ ਦਿਖਾਵਾ ਆ ਉਹ ਭਾਰੂ ਹੁੰਦਾ ਮੈਨੂੰ ਦਿਸਿਆ। ਜਿਹੜੇ ਵਿਆਹ ਅੱਗੇ ਲੱਖ ਦੋ ਲੱਖ ਤਿੰਨ ਲੱਖ ਦੇ ਵਿੱਚ ਹੋ ਜਾਂਦੇ ਸੀਗੇ ਮੈਨੂੰ ਲੱਗਦਾ ਉਹ ਅੱਜ ਕੱਲ 25-30 ਲੱਖ ਤੇ ਪਹੁੰਚੇ ਹੋਏ ਨੇ। ਸੋ ਪੈਸਾ ਜਿਹੜਾ ਪਾਣੀ ਦੇ ਵਾਂਗ ਲੋਕੀ ਬਹਾ ਰਹੇ ਨੇ ਉੱਥੇ, ਤੇ ਫਿਰ ਵੀ ਜਦੋਂ ਸੁਣੀਦਾ ਕਿ ਉੱਥੇ ਗਰੀਬੀ ਹੈ ਤੇ ਫਿਰ ਹੈਰਾਨੀ ਵੀ ਹੁੰਦੀ ਹੈ ਕਿ ਇੱਕ ਪਾਸੇ ਤੇ ਪੈਸਾ ਅੰਨੇ ਵਾਹ ਵਹਾ ਰਹੇ ਨੇ ਤੇ ਦੂਜੇ ਪਾਸੇ ਗਰੀਬੀ ਵੀ। ਜਿਹੜਾ ਇਹ ਇਮਬੈਲੈਂਸ ਹੈ ਇਹ ਬੜਾ ਕਿਤੇ ਨਾ ਕਿਤੇ ਦੁੱਖ ਦਿੰਦਾ ਹੈ ਆਪਣੇ ਪੰਜਾਬ ਦੇ ਵਿੱਚ ਕਹਿ ਲਓ ਜਾਂ ਭਾਰਤ ਦੇ ਵਿੱਚ। ਇੱਕ ਪਾਸੇ ਬੇ ਇੰਤਹਾ ਪੈਸਾ ਵੀ ਹੈ ਤੇ ਇੱਕ ਪਾਸੇ ਬੇ ਇੰਤਹਾ ਜਿਹੜੀ ਗਰੀਬੀ ਵੀ ਹੈ। ਸੋ ਇਹ ਕਿਤੇ ਨਾ ਕਿਤੇ ਬੈਲੈਂਸ ਜਿਹੜਾ ਹੋਣਾ ਚਾਹੀਦਾ ਹੈ। ਬਾਕੀ ਜਿਹੜੇ ਤਿੰਨ ਪੱਪੇ ਹੈ, ਤਿੰਨ ਪੀ ਕਹਿ ਲੋ ਜਿਹੜੇ ਇੰਡੀਆ ਦੇ, ਉਹ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਇਹ ਚੇਂਜ ਹੋਣੇ ਜ਼ਰੂਰੀ ਹੈ। ਇਹ ਤਿੰਨ ਜਿਹੜੇ ਪੀ ਹੈ ਇਹ ਕਿਤੇ ਨਾ ਕਿਤੇ ਖਰਾਬ ਕਰ ਰਹੇ ਨੇ ਪੀ ਪਾਪੂਲੇਸ਼ਨ, ਪੋਲੀਟਿਕਸ ਤੇ ਪੋਲਿਊਸ਼ਨ। ਇਹ ਜਿਹੜੀਆਂ ਤਿੰਨ ਚੀਜ਼ਾਂ ਇਹ ਸਾਡੀ ਜਿਹੜੀ ਭਾਰਤ ਦੀ ਧਰਤੀ ਆ ਉਹਦੇ ਉੱਤੇ ਹਾਵੀ ਹੋਈਆਂ ਹੋਈਆਂ ਨੇ ਜੀ। ਸੋ ਯੂਰਪ ਵਾਲੇ ਤੇ ਸੁਣਦੇ ਹੁੰਦੇ ਸੀ ਕਿ ਤਿੰਨ ਡਬਲਯੂ, ਤੇ ਮੈਨੂੰ ਲੱਗਦਾ ਹੈ ਕਿ ਤਿੰਨ ਪੀ ਜਿਹੜੇ ਆ ਭਾਰਤ ਦੇ ਇਹ ਚੇਂਜ ਹੋਣੇ ਚਾਹੀਦੇ ਆ, ਤੇ ਫੇਰ ਹੀ ਜਿਹੜਾ ਕਿਤੇ ਨਾ ਕਿਤੇ ਕੁਛ ਸੁਧਾਰ ਦੀ ਆਸ਼ਾ ਉੱਥੇ ਬਣ ਸਕਦੀ ਹੈ। ਸੋ ਸਵੱਛ ਭਾਰਤ ਦਾ ਜਿਹੜਾ ਅਭਿਆਨ ਚੱਲ ਰਿਹਾ ਜਿਹਦੀ ਇੱਥੇ ਬੈਠ ਕੇ ਅਸੀਂ ਗੱਲਾਂ ਸੁਣਦੇ ਸੀ, ਮੈਨੂੰ ਕੋਈ ਖਾਸ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਇੱਕ ਜਿਹੜੀ ਸੈਲਫ ਅਵੇਅਰਨੈਸ ਉੱਥੇ ਆਮ ਲੋਕਾਂ ਦੇ ਵਿੱਚ ਇਸ ਬਾਰੇ ਕੋਈ ਜਾਗ੍ਰਿਤੀ ਨਹੀਂ। ਅੱਜ ਵੀ ਦੇਖਿਆ ਕਿ ਲੋਕੀ ਇਸੇ ਤਰ੍ਹਾਂ ਹੀ ਸੜਕ ਦੇ ਉੱਤੇ ਲਿਫਾਫੇ ਸੁੱਟ ਰਹੇ ਨੇ ਔਰ ਕੋਈ ਡਸਟਬਿਨ ਨਹੀਂ ਹੈਗੇ। ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਇਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੱਡੇ ਫਰਕ ਪਾ ਸਕਦੀਆਂ। ਇੱਕ ਸੈਲਫ ਅਵੇਅਰਨੈਸ ਦੀ ਜ਼ਰੂਰਤ ਹੈ ਜੀ। ਔਰ ਜੇ ਕਿਸੇ ਨੂੰ ਕਹੋ ਕਿ ਹਾਂ ਤੁਸੀਂ ਇੱਦਾਂ ਨਾ ਕਰੋ ਤੇ ਉਹ ਕਹਿੰਦੇ ਕਿ ਮੇਰੇ ਇਕੱਲੇ ਦੇ ਕਰਨ ਨਾਲ ਕੁਛ ਨਹੀਂ ਹੋ ਜਾਣਾ, ਜਦ ਬਾਕੀ ਸਾਰੇ ਉਹ ਕਰ ਰਹੇ। ਸੋ ਬਾਕੀਆਂ ਨੂੰ ਦੇਖ ਕੇ ਉਸੇ ਵਹਿਣ ਦੇ ਵਿੱਚ ਨਹੀਂ ਬਹਿਣਾ ਚਾਹੀਦਾ ਮੇਰੇ ਖਿਆਲ ਵਿੱਚ, ਕਿ ਤੁਹਾਡਾ ਦਿਲ ਕੀ ਕਹਿੰਦਾ, ਤੁਹਾਡੀ ਜਿਹੜੀ ਆਤਮਾ ਉਹ ਤੁਹਾਨੂੰ ਕੀ ਕਹਿੰਦੀ, ਤੁਹਾਡੀ ਕੌਨਸ਼ੀਅਸਨੈਸ ਤੁਹਾਨੂੰ ਕੀ ਕਹਿੰਦੀ, ਉਹਦੇ ਪਿੱਛੇ ਵੀ ਲੱਗਣਾ ਚਾਹੀਦਾ। ਸੋ ਫਰਕ ਕਿਤੇ ਫੇਰ ਹੀ ਪੈਂਦਾ ਹੈ। ਸੋ ਉਹ ਖਾਬਾਂ ਵਾਲੀ ਰਾਹ ਜਿਹੜੀ ਹੈ ਉਹ ਹਕੀਕਤ ਫੇਰ ਹੀ ਬਣਨੀ ਹੈ ਜੀ, ਜੇ ਅਸੀਂ ਆਪਣੇ ਆਪ ਤੇ ਧਿਆਨ ਦੇਵਾਂਗੇ। ਸੋ ਗੱਲਾਂ ਦੇ ਨਾਲ ਨਾਲ ਜਿਵੇਂ ਮੈਂ ਕਿਹਾ ਸੀ ਕਿ ਗੀਤ ਵੀ ਅਸੀਂ ਸੁਣਨੇ ਆ, ਤੇ ਉਹ ਅਗਲਾ ਗੀਤ ਜਿਹੜਾ ਮੈਂ ਤੁਹਾਡੇ ਲਈ ਰੱਖਿਆ ਹੋਇਆ ਉਹ ਵੀ ਬੜਾ ਪਿਆਰਾ ਜਿਹਾ ਗੀਤ ਹੈ ਜੀ। ਰਣਜੀਤ ਬਾਵਾ ਦਾ 2016 ਦੇ ਵਿੱਚ ਗੀਤ ਆਇਆ ਸੀ ਇਹ, ਔਰ ਮੈਨੂੰ ਤਾਂ ਜੀ ਬੜਾ ਪਸੰਦ ਆ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਵੀ ਜ਼ਰੂਰ ਪਸੰਦ ਆਉਣਾ ਹੈ। ਸੁਣੋ ਤੇ ਮੈਨੂੰ ਜ਼ਰੂਰ ਦੱਸੋ ਕਿੱਦਾਂ ਦਾ ਲੱਗਦਾ ਹੈ ਤੁਹਾਨੂੰ ਇਹ ਰਣਜੀਤ ਬਾਵਾ ਦਾ ਗੀਤ।
ਮਨ ਜਾਣਾ ਮਨ ਤੇਰੀ ਮਿਹਰਬਾਨੀ ਏ, ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀ ਏ। ਮਨ ਜਾਣਾ ਮਨ ਤੇਰੀ ਮਿਹਰਬਾਨੀ ਏ, ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀ ਏ। ਮੈਂ ਜਿੰਨਾ ਖਫਾ ਹੋਵਾਂ ਹਾਂ ਤੂੰ ਓਨਾ ਹੀ ਪਿਆਰ ਜਤਾਵੇਂ, ਇਹ ਸਰਦਾਰਨੀ ਏ ਨੀ ਤੈਨੂੰ ਉਮਰ ਮੇਰੀ ਲੱਗ ਜਾਵੇ, ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ। ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ ਪੈਨੇ ਆ, ਤੈਨੂੰ ਖੋ ਨਾ ਦੇਵਾਂ ਸੋਣੀਏ, ਜਾਂਦੀ ਰਹਿਣੀ ਮੇਰੀ ਹਰ ਗਲਤੀ ਭੁਲਾਉਣੀਏ, ਡਰਦਾ ਕਿਤੇ ਤੈਨੂੰ ਖੋ ਨਾ ਦੇਵਾਂ ਸੋਣੀਏ, ਅੱਖਾਂ ਚੁੰਮਦੀ ਏ ਮੇਰੀ ਜਾਣ ਜਾਣ ਵਿੱਚ ਆਵੇ ਮੇਰੀ ਏ ਸਰਦਾਰਨੀ ਏ ਹੈ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ ਦਿੰਦੀ ਫਤਿਹ ਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ ਤੇਰੀ ਤਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ ਆਕੜ ਛੰਨਾ ਵਾਲੇ ਦੀ ਤੇਰੇ ਬਿਨ ਨਾ ਕੋਈ ਚੱਲ ਪਾਵੇ ਮੇਰੀ ਏ ਸਰਦਾਰਨੀ ਲੱਗ ਜਾਵੇ ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ
ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ ਬੜਾ ਹੀ ਪਿਆਰਾ ਜਿਹਾ ਗੀਤ ਸੀ ਰਣਜੀਤ ਬਾਵਾ ਦੀ ਆਵਾਜ਼ ਵਿੱਚ ਅਸੀਂ ਸੁਣਿਆ ਔਰ ਬੜੀਆਂ ਹੀ ਪਿਆਰੀ ਤਰ੍ਹਾਂ ਇਹਨੇ ਆਪਣੀਆਂ ਜਿਹੜੀਆਂ ਫੀਲਿੰਗਸ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਇਸ ਗੀਤ ਦੇ ਵਿੱਚ ਕੀਤਾ ਹੈ ਸੋ ਮੈਨੂੰ ਲੱਗਦਾ ਹੈ ਕਿ ਆਪਣੀਆਂ ਜਿਹੜੀਆਂ ਫੀਲਿੰਗਸ ਆ ਜਿਹੜੇ ਤੁਹਾਡੇ ਜਜ਼ਬਾਤ ਹੈ ਜਿਹੜੀਆਂ ਤੁਹਾਡੀਆਂ ਭਾਵਨਾਵਾਂ ਉਹਨਾਂ ਦਾ ਜਿਹੜਾ ਇਜ਼ਹਾਰ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਕਈ ਵਾਰੀ ਜ਼ਿਆਦਾਤਰ ਵੈਸੇ ਜਿਹੜੇ ਮੇਲਸ ਨੇ ਆਦਮੀ ਉਹਨਾਂ ਦੇ ਵਿੱਚ ਦੇਖਿਆ ਜਾਂਦਾ ਕਿ ਉਹ ਆਪਣੀਆਂ ਫੀਲਿੰਗਸ ਚੰਗੀ ਤਰ੍ਹਾਂ ਐਕਸਪ੍ਰੈਸ ਨਹੀਂ ਕਰ ਪਾਉਂਦੀਆਂ ਕੰਪੈਰੇਟਿਵਲੀ ਜਿਹੜੀਆਂ ਲੇਡੀਜ਼ ਹੁੰਦੀਆਂ ਔਰਤਾਂ ਹੁੰਦੀਆਂ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਲੈਂਦੀਆਂ ਜਾਂ ਆਪਣੇ ਇਮੋਸ਼ਨਸ ਕੱਢ ਲੈਂਦੀਆਂ ਚਾਹੇ ਉਹ ਰੋ ਕੇ ਹੋਵੇ ਹੱਸ ਕੇ ਹੋਵੇ ਜਾਂ ਗੱਲ ਕਰਕੇ ਹੋਵੇ ਉਹਨਾਂ ਨੂੰ ਸ਼ਬਦ ਦੇ ਕੇ ਹੋਵੇ ਪਰ ਕਿਤੇ ਨਾ ਕਿਤੇ ਇਹਨਾਂ ਗੱਲਾਂ ਦੇ ਵਿੱਚ ਜਿਹੜੇ ਆਦਮੀ ਹੁੰਦੇ ਉਹਨਾਂ ਦਾ ਹੱਥ ਤੰਗ ਹੁੰਦਾ ਪਰ ਜੇ ਸਿੱਖੋ ਕੁਛ ਰਣਜੀਤ ਬਾਵਾ ਤੋਂ ਦੇਖੋ ਕਿੰਨੀ ਸੋਹਣੀ ਤਰ੍ਹਾਂ ਉਹਨੇ ਆਪਣੇ ਜਿਹੜੇ ਜਜ਼ਬਾਤ ਹੈ ਆਪਣੀਆਂ ਭਾਵਨਾਵਾਂ ਆਪਣੀ ਸਰਦਾਰਨੀ ਦੇ ਅੱਗੇ ਰੱਖੀਆਂ ਨੇ ਸੋ ਜ਼ਿੰਦਗੀ ਇਸੇ ਦਾ ਇਨਾਮ ਹੈ ਜੀ ਆਪਣੇ ਜਿਹੜੇ ਜਜ਼ਬਾਤ ਹੈ ਇੱਕ ਦੂਜੇ ਨਾਲ ਸਾਂਝੇ ਕਰਦੇ ਰਹੋ ਜੇ ਕਿਸੇ ਦੀ ਕੋਈ ਗੱਲ ਬੁਰੀ ਲੱਗ ਵੀ ਜਾਂਦੀ ਹੈ ਤੇ ਇਹੋ ਜਿਹੀ ਗੱਲ ਨਹੀਂ ਬੁਰਾ ਲੱਗ ਵੀ ਜਾਂਦਾ ਜੇ ਕਦੀ ਕੋਈ ਕੁਛ ਕਵੇ ਤੇ ਪਰ ਉਹਨੂੰ ਅੱਖੋਂ ਪਰੋਖੇ ਕਰ ਦੇਣਾ ਚਾਹੀਦਾ ਹੈ ਰੋਜ਼ ਰੱਬ ਰਾਤ ਤੋਂ ਬਾਅਦ ਨਵੀਂ ਸਵੇਰ ਇਸੇ ਲਈ ਕਰਦਾ ਮੈਨੂੰ ਲੱਗਦਾ ਹੈ ਕਿ ਜੋ ਬੀਤੇ ਦਿਨ ਦੀਆਂ ਗੱਲਾਂ ਹੁੰਦੀਆਂ ਉਹਨਾਂ ਨੂੰ ਭੁਲਾ ਕੇ ਰੋਜ਼ ਨਵੀਂ ਸਵੇਰ ਦੇ ਨਾਲ ਜ਼ਿੰਦਗੀ ਦੀ ਇੱਕ ਨਵੀਂ ਸਵੇਰ ਸ਼ੁਰੂ ਕਰਨੀ ਚਾਹੀਦੀ ਹੈ ਸੋ ਇੱਕ ਤਰੋ ਤਾਜ਼ਾ ਦਿਨ ਦੀ ਸ਼ੁਰੂਆਤ ਤਰੋ ਤਾਜ਼ਾ ਮਨ ਦੇ ਨਾਲ ਹੀ ਕਰਨੀ ਚਾਹੀਦੀ ਹੈ ਸੋ ਜੇ ਅਸੀਂ ਆਪਣੇ ਮਨ ਦੇ ਵਿੱਚ ਉਹ ਪੁਰਾਣੀਆਂ ਗੱਲਾਂ ਉਹ ਪੁਰਾਣੇ ਸ਼ਿਕਵੇ ਗਿਲੇ ਲੜਾਈਆਂ ਝਗੜੇ ਲੈ ਕੇ ਅਸੀਂ ਅਗਲੇ ਦਿਨ ਨੂੰ ਦੇ ਨਾਲ ਚੜਾਂਗੇ ਤੇ ਉਹ ਦਿਨ ਉਹਨਾਂ ਤਰੋ ਤਾਜ਼ਾ ਜਾਂ ਉਹਨਾਂ ਖੁਸ਼ਗਵਾਰ ਨਹੀਂ ਹੋਵੇਗਾ ਸੋ ਇਹ ਚੀਜ਼ਾਂ ਵੀ ਜਿਹੜੀਆਂ ਤੁਸੀਂ ਆਪਣੀ ਜ਼ਿੰਦਗੀ ਚ ਜ਼ਰੂਰ ਅਜ਼ਮਾ ਕੇ ਦੇਖੋ ਮੈਂ ਵੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਹੈ ਜੀ ਮੈਂ ਨਹੀਂ ਕਹਿੰਦੀ ਕਿ ਮੈਂ ਬੜੀ ਇਸ ਮਾਮਲੇ ਦੇ ਵਿੱਚ ਅੱਗੇ ਹਾਂ ਸਾਰੇ ਇਨਸਾਨਾਂ ਗਲਤੀਆਂ ਹੁੰਦੀਆਂ ਪਰ ਅਸੀਂ ਹਰ ਇੱਕ ਪਲ ਬਦਲਦੇ ਹਾਂ ਹਰ ਇਨਸਾਨ ਜੋ ਇੱਕ ਮਿੰਟ ਜਾਂ ਦੋ ਮਿੰਟ ਪਹਿਲਾਂ ਸੀ ਉਹ ਹੁਣ ਨਹੀਂ ਹੁੰਦਾ ਕਿਉਂਕਿ ਤਬਦੀਲੀ ਜਿਹੜੀ ਹੈ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਅਸੂਲ ਹੈ ਸੋ ਜ਼ਿੰਦਗੀ ਦੇ ਨਾਲ ਤਬਦੀਲੀ ਜਿਹੜੀ ਹੈ ਉਹ ਹੋਣੀ ਵੀ ਚਾਹੀਦੀ ਹੈ ਤੇ ਪਰ ਬਿਲਕੁਲ ਜੀ ਤਬਦੀਲੀ ਦੇ ਨਾਲ ਨਾਲ ਜਿਹੜੀਆਂ ਯਾਦਾਂ ਹੈ ਉਹ ਵੀ ਸਾਡੇ ਮਨ ਦੇ ਵਿੱਚ ਰਹਿਣੀਆਂ ਚਾਹੀਦੀਆਂ ਜਿਵੇਂ ਅਸੀਂ ਮੈਂ ਤੇ ਆਪਣੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਤੇ ਅੱਜ ਬਚਿੱਤਰ ਮੌਰ ਹੋਣਾ ਦਾ ਵੀ ਜਿਹੜਾ ਮਨ ਹੈ ਉਹ ਵੀ ਮੈਨੂੰ ਲੱਗਦਾ ਕਿ ਚੰਗਾ ਭਾਵੁਕ ਹੋਇਆ ਹੋਇਆ ਮੇਰੇ ਵਾਂਗੂ ਤੇ ਉਹ ਵੀ ਜਿਹੜੇ ਫੋਟੋ ਮੈਸੇਜਿਸ ਜਿਹੜੇ ਉਹ ਮੈਨੂੰ ਕਰ ਰਹੇ ਨੇ ਤੇ ਉਹਨਾਂ ਨੇ ਮੈਨੂੰ ਦੋ ਫੋਟੋ ਮੈਸੇਜਿਸ ਕੀਤੇ ਆ ਜੀ ਇੱਕ ਤੇ ਬੜਾ ਹੀ ਪੁਰਾਣਾ ਕੋਈ ਕਹਿ ਲੋ ਕਿ ਪਿੰਡ ਦਾ ਕੋਈ ਘਰ ਹੈਗਾ ਜੀ ਇੱਟਾਂ ਦਾ ਟੁੱਟੀਆਂ ਜਿਹੀਆਂ ਇੱਟਾਂ ਦਾ ਘਰ ਬਣਿਆ ਹੋਇਆ ਤੇ ਇੱਕ ਉਬੜ ਖਾਬੜ ਜਿਹਾ ਚੌਂਕਾ ਉਹਦੇ ਪਿੱਛੇ ਗਾਗਰ ਪਈ ਹੋਈ ਹੈ ਪਿੱਤਲ ਦੀਆਂ ਥਾਲੀਆਂ ਪਰਾਤਾਂ ਤੇ ਪਿੱਤਲ ਦੀ ਉਹ ਕੰਗਣੀ ਵਾਲੇ ਗਲਾਸ ਪਏ ਹੋਏ ਨੇ ਇੱਕ ਪਾਸੇ ਇੱਕ ਮੁਟਿਆਰ ਜਿਹੜੀ ਉਹ ਛੱਜ ਦੇ ਵਿੱਚ ਪਾ ਕੇ ਕੁਛ ਚੁਗ ਰਹੀ ਹੈ ਬਜ਼ੁਰਗ ਔਰਤ ਬੈਠੀ ਹੈ ਤੇ ਜਿਹੜਾ ਦਰਵਾਜ਼ਾ ਹੈ ਉਹਦੀ ਦਹਿਲੀਜ਼ ਦੇ ਵਿੱਚ ਇੱਕ ਹੋਰ ਔਰਤ ਖੜੀ ਹੋਈ ਹੈ ਤੇ ਨਾਲ ਹੀ ਲਿਖਿਆ ਹੋਇਆ ਹੈ ਜੀ ਕਿ ਨਾ ਨੈੱਟ ਹੁੰਦਾ ਸੀ ਨਾ ਟੀਵੀ ਮੋਬਾਈਲ ਸੀ ਜ਼ਿੰਦਗੀ ਜਿਉਣ ਦਾ ਸਿੱਧਾ ਜਿਹਾ ਸਟਾਈਲ ਸੀ ਸਾਦੇ ਜਿਹੇ ਘਰ ਪਰਿਵਾਰ ਨਾਲ ਆਵਾਜ਼ ਸੀ ਚੌਂਕੇ ਵਿੱਚ ਰੋਟੀ ਖਾਣ ਦਾ ਵੱਖਰਾ ਹੀ ਸਵਾਦ ਸੀ ਬਿਲਕੁਲ ਜੀ ਉਹ ਸਵਾਦ ਜਿਹੜਾ ਚੌਂਕੇ ਦੇ ਵਿੱਚ ਰੋਟੀ ਖਾਣ ਦਾ ਹੁੰਦਾ ਸੀ ਉਹ ਮਹਿੰਗੇ ਤੋਂ ਮਹਿੰਗੇ ਮਹਿੰਗੇ ਡਾਇਨਿੰਗ ਟੇਬਲ ਤੇ ਬੈਠ ਕੇ ਵੀ ਖਾਣ ਦਾ ਨਹੀਂ ਹੁੰਦਾ ਕਿਉਂਕਿ ਜੀ ਉਦੋਂ ਜ਼ਿੰਦਗੀ ਜਿਉਣ ਦਾ ਜਿਹੜਾ ਸਿੱਧਾ ਜਿਹਾ ਸਟਾਈਲ ਸੀ ਇਸ ਕਰਕੇ ਅੱਜ ਅਸੀਂ ਆਪਣੇ ਜਿਹੜੇ ਜੀਵਨ ਨੂੰ ਜਿਉਂਦੇ ਘੱਟ ਆ ਤੇ ਉਹਦੇ ਵਿੱਚ ਸਟਾਈਲ ਜਿਹੜੇ ਜ਼ਿਆਦਾ ਐਡ ਕਰੀ ਜਾ ਰਹੇ ਹਾਂ ਸੋ ਜ਼ਿੰਦਗੀ ਨੂੰ ਆਰਾਮ ਦੇ ਨਾਲ ਜੀਓ ਸਾਦਾ ਜੀਓ ਦਿਲ ਭਰ ਕੇ ਜੀਓ ਠੀਕ ਆ ਜੀ ਸਟਾਈਲ ਮਾਰਨੇ ਵੀ ਜ਼ਰੂਰੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਸਿੰਪਲੀਸਿਟੀ ਹੈ ਜਿਹੜੀ ਸਾਦਗੀ ਹੈ ਉਹ ਤੁਹਾਡੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਦਿੰਦੀ ਹੈ ਤੇ ਅਗਲਾ ਫੋਟੋ ਮੈਸੇਜ ਇਹਨਾਂ ਨੇ ਜਿਹੜਾ ਕੀਤਾ ਉਹਦੇ ਵਿੱਚ ਵੀ ਇੱਕ ਜੀ ਕੋਈ ਪੰਜਾਬ ਦੇ ਪਿੰਡ ਦਾ ਘਰ ਹੈ ਤੇ ਵਿਹੜੇ ਦੇ ਵਿੱਚੋਂ ਪੌੜੀਆਂ ਉੱਪਰ ਜਾ ਰਹੀਆਂ ਤੇ ਪੌੜੀਆਂ ਦੇ ਵਿੱਚ ਬੱਚੇ ਬੈਠੇ ਹੋਏ ਆ ਦੋ ਤੇ ਨਾਲ ਹੀ ਮੰਜੇ ਡੱਠੇ ਹੋਏ ਆ ਮੰਜੇ ਦੇ ਉੱਤੇ ਬਜ਼ੁਰਗ ਔਰਤਾਂ ਬੈਠੀਆਂ ਤੇ ਇੱਕ ਪਾਸੇ ਜਿਹੜੇ ਆ ਘਰ ਦੇ ਮਰਦ ਬੈਠੇ ਹੋਏ ਆ ਤੇ ਪਿੱਛੇ ਤਾਰ ਲੱਗੀ ਹੋਈ ਆ ਤੇ ਤਾਰ ਤੇ ਕੱਪੜੇ ਸੁੱਕੜੇ ਪਏ ਹੋਏ ਆ ਤੇ ਨਾਲ ਹੀ ਖੁਰਾ ਹੈ ਜੀ ਗੁਸਲਖਾਨਾ ਜਿਹਾ ਬਣਿਆ ਹੋਇਆ ਹੈ। ਸੋ ਇਹ ਲਿਖਿਆ ਹੋਇਆ ਕਿ ਚਾਚੇ ਤਾਏ ਚਾਚੇ ਰਲ ਮਿਲ ਵਿਹੜੇ ਵਿੱਚ ਬਹਿੰਦੇ ਸੀ, ਬੜਾ ਹੀ ਪਿਆਰ ਸੀ ਤੇ ਸਾਰੇ ਇਕੱਠੇ ਰਹਿੰਦੇ ਸੀ। ਉਦੋਂ ਵੇਲੇ ਘਰ ਦਾ ਚੁਬਾਰਾ ਯਾਦ ਆਉਂਦਾ ਹੈ, ਉਦੋਂ ਵਾਲੀ ਘਰ ਦਾ ਚੁਬਾਰਾ ਯਾਦ ਆਉਂਦਾ ਹੈ, ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਹੈ। ਜੀ 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 ਮੈਨੂੰ ਵੀ ਆਉਂਦਾ, ਮੈਨੂੰ ਵੀ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਤੇ ਤੁਸੀਂ ਹੁਣ ਮੈਨੂੰ ਜਿਆਦਾ ਯਾਦ ਨਾ ਕਰਾਈ ਜਾਓ। ਮੈਨੂੰ 3 ਦਿਨ ਹੋ ਗਏ ਕਿਤੇ ਨਾ ਕਿਤੇ, ਸੱਚੀ ਕਹਿੰਦੀ ਆ ਮੇਰੀਆਂ ਅੱਖਾਂ ਭਰ ਆਉਂਦੀਆਂ ਤੇ ਮੈਂ ਹੁਣ ਵੀ ਰੋਣ ਲੱਗ ਜਾਣਾ ਫਿਰ ਪਿੰਡ ਦਾ ਨਜ਼ਾਰਾ ਯਾਦ ਕਰਕੇ। ਸੋ ਕੀ ਕਰੀਏ ਜੀ, ਸਾਡੇ ਰੂਹ ਦੇ ਵਿੱਚ ਸਾਡੇ ਹੱਡਾਂ ਦੇ ਵਿੱਚ ਉਹ ਪਿੰਡ ਦੇ ਨਜ਼ਾਰੇ ਜਿਹੜੇ ਆ ਖੁਲੇ ਹੋਏ ਨੇ ਤੇ ਉਹ ਨਿਕਲ ਨਹੀਂ ਸਕਦੇ ਜੀ। ਕਿਸ ਤਰ੍ਹਾਂ ਡੀਪਲੀ ਰੂਟਡ ਆ ਸੀ ਉਸ ਜਗ੍ਹਾ ਦੇ ਨਾਲ, ਉਹਦਾ ਅੰਦਾਜ਼ਾ ਉਦੋਂ ਹੋਇਆ ਜਦੋਂ ਦਿੱਲੀ ਦੇ ਏਅਰਪੋਰਟ ਤੋਂ ਮੇਰਾ ਜਿਹੜਾ ਜਹਾਜ਼ ਸੀ ਜਦੋਂ ਉਹਨੇ ਟੇਕ ਆਫ ਕੀਤਾ ਤੇ ਅੱਖਾਂ ਦੇ ਵਿੱਚ ਅੱਥਰੂ ਸੀ ਜੀ, ਤੇ ਉਦੋਂ ਪਤਾ ਲੱਗਾ ਕਿ ਨਹੁੰਆਂ ਦੇ ਨਾਲ ਉਹ ਜਿਹੜਾ ਮਾਸ ਹੈ ਉਹ ਅੱਡ ਹੁੰਦਾ ਹੈ ਤੇ ਕਿੰਨਾ ਦੁੱਖ ਹੁੰਦਾ ਹੈ, ਉਹ ਦੁੱਖ ਉਹ ਜਿਹੜਾ ਦਰਦ ਹੈ ਮੈਂ ਅਜੇ ਵੀ ਮਹਿਸੂਸ ਕਰ ਰਹੀ ਹਾਂ। ਪਰ ਕੋਈ ਨੀ ਜੀ, ਸਮਾਂ ਜਿਹੜਾ ਮੈਨੂੰ ਲੱਗਦਾ ਹੈ ਕਿ ਹੌਲੀ ਹੌਲੀ ਫੇਰ ਤੋਂ ਇਸੇ ਰੰਗ ਦੇ ਵਿੱਚ ਰੰਗ ਦੇਵੇਗਾ ਤੇ ਮੈਂ ਫੇਰ ਉਹੀ ਮੇਰੀ ਜਿਹੜੇ ਰੋਜ਼ਮਰਰਾ ਦੇ ਕੰਮ ਹੈਗੇ ਆ ਉਹ ਸ਼ੁਰੂ ਹੋ ਜਾਣੇ ਨੇ। ਤੇ ਪਰ ਉਹ ਯਾਦਾਂ ਜਿਹੜੀਆਂ ਦਿਲ ਵਿੱਚ ਲੈ ਕੇ ਮੈਂ ਹਮੇਸ਼ਾ ਰੱਖਾਂਗੀ ਤੇ ਉਹਨਾਂ ਯਾਦਾਂ ਨੂੰ ਮੈਂ ਤੁਹਾਡੇ ਨਾਲ ਬੈਠ ਕੇ ਟਟੋਲਦੀ ਵੀ ਰਹਿਣਾ ਤੇ ਪਤਾ ਕਿ ਤੁਸੀਂ ਵੀ ਜਿਹੜੇ ਹੁੰਗਾਰੇ ਭਰਦੇ ਰਹਿਣਾ ਹੈ ਤੇ ਇਸੇ ਤਰ੍ਹਾਂ ਜਿਹੜਾ ਸਾਡਾ ਲਹਿਰਾਂ ਦਾ ਪ੍ਰੋਗਰਾਮ ਹੈ ਚੱਲਦਾ ਰਹਿਣਾ ਹੈ ਜੀ। ਸੋ ਇਹਨਾਂ ਨੇ ਨਾਲ ਹੀ ਕਿਹਾ ਕਿ ਮੇਰਾ ਬਹੁਤ ਹੀ ਪਸੰਦੀਦਾ ਗੀਤ ਲਾਇਆ ਸੀ, ਸੋ ਬਹੁਤ ਬਹੁਤ ਧੰਨਵਾਦ ਇਹਦੇ ਲਈ। ਸੋ ਪ੍ਰੋਗਰਾਮ ਨੂੰ ਮਾਨਣ ਦੇ ਲਈ, ਪ੍ਰੋਗਰਾਮ ਦੇ ਜਿਹੜਾ ਗੀਤ ਤੁਸੀਂ ਪਸੰਦ ਕੀਤਾ ਉਹਦੇ ਲਈ ਤੁਹਾਡਾ ਧੰਨਵਾਦ, ਤੇ ਉਸ ਤੋਂ ਜ਼ਿਆਦਾ ਧੰਨਵਾਦ ਇੰਨੇ ਪਿਆਰੇ ਪਿਆਰੇ ਫੋਟੋ ਮੈਸੇਜਿਸ ਤੇ ਇੰਨੇ ਪਿਆਰੇ ਵਿਚਾਰ ਮੇਰੇ ਨਾਲ ਸਾਂਝੇ ਕਰਨ ਦੇ ਲਈ। ਸੋ ਜੀ ਜਗਤਾਰ ਜੋਲ ਹੁਣਾਂ ਨੇ ਵੀ ਜੀ ਹਾਜ਼ਰੀ ਲਵਾ ਦਿੱਤੀ ਹੈ ਆਪਣੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸ਼ੋਅ ਜਿਹੜਾ ਮੈਂ ਸ਼ੁਰੂ ਤੋਂ ਹੀ ਸੁਣ ਰਿਹਾ ਹੈ ਸਿਰਫ ਹਾਜ਼ਰੀ ਲਵਾਉਣ ਲਈ, ਆਖਰ ਵਿੱਚ ਸੁਨੇਹਾ ਭੇਜ ਰਿਹਾ ਹੈ, ਸ਼ੋਅ ਪੂਰਾ ਆਨੰਦਮਈ ਹੈ ਜੀ। ਉਹ ਜੀ ਉਹ ਵਾਹ ਜੀ ਵਾਹ, ਥੈਂਕ ਯੂ ਵੈਰੀ ਮੱਚ ਜੀ ਸ਼ੋਅ ਦੀ ਤਾਰੀਫ ਕਰਨ ਲਈ ਤੇ ਆਪਣੀ ਹਾਜ਼ਰੀ ਲਵਾਉਣ ਲਈ। ਬਿਲਕੁਲ ਜੀ ਤੁਸੀਂ ਹਾਜ਼ਰੀ ਲਵਾ ਦਿਆ ਕਰੋ, ਕਿਉਂਕਿ ਜਿਵੇਂ ਮੈਂ ਪਹਿਲਾਂ ਹੀ ਕਹਿੰਦੀ ਹਾਂ ਕਿ ਬਾਤ ਸੁਣਾਉਣ ਦਾ ਮਜ਼ਾ ਤਾਂ ਹੀ ਹੁੰਦਾ ਜੇ ਕੋਈ ਹੁੰਗਾਰਾ ਭਰਦਾ ਰਹੇ। ਸੋ ਤੁਹਾਡੇ ਜਿਹੜੇ ਹੁੰਗਾਰੇ ਆ, ਤੁਹਾਡੇ ਮੈਸੇਜਸ ਮੇਰੇ ਲਈ ਬਹੁਤ ਹੀ ਇੰਪੋਰਟੈਂਟ ਹੁੰਦੇ ਨੇ। ਸੋ ਉਮੀਦ ਕਰਦੀ ਹਾਂ ਅਸੀਂ ਇਸੇ ਤਰ੍ਹਾਂ ਤੁਸੀਂ ਇਹ ਹੱਥ ਫੜ ਕੇ ਰੱਖਣਾ ਤੇ ਅਸੀਂ ਜਿਹੜਾ ਲਹਿਰਾਂ ਦੇ ਵਿੱਚ ਹਮੇਸ਼ਾ ਲਹਿਰਾਂ ਜਿਹੜੀਆਂ ਲਾਉਂਦੇ ਰਹਿਣਾ। ਸੋ ਗੱਲਾਂ ਬਾਤਾਂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਟਾਈਮ ਦਾ ਪਤਾ ਨਹੀਂ ਲੱਗਦਾ ਤੇ ਵਕਤ ਹੁਣ ਵੀ ਮੈਨੂੰ ਇਜਾਜ਼ਤ ਹੋਰ ਨਹੀਂ ਦੇ ਰਿਹਾ ਕਿ ਮੈਂ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਮਾਰਾਂ। ਪਰ ਕੋਈ ਨੀ ਜੀ, ਛੁੱਟੀਆਂ ਮੇਰੀਆਂ ਖਤਮ ਆ ਤੇ ਵਾਪਸ ਮੈਂ ਆ ਗਈ ਹਾਂ, ਇਸ ਕਰਕੇ ਅਗਲੇ ਬੁੱਧਵਾਰ ਮੈਂ ਤੁਹਾਨੂੰ ਫੇਰ ਮਿਲਣਾ, ਉਹਦਾ ਵਾਅਦਾ ਕਰਦੀ ਹਾਂ ਤੇ ਫੇਰ ਅਸੀਂ ਆਪਣੀ ਯਾਦ ਦਾ ਕੋਈ ਨਾ ਕੋਈ ਕੋਨਾ ਜਿਹੜਾ ਉਦੋਂ ਨੂੰ ਫੜ ਲੈਣਾ ਹੈ ਤੇ ਉਹਦੇ ਉੱਤੇ ਤੁਰ ਕੇ ਹੱਸ ਵੀ ਲੈਣਾ ਤੇ ਅੱਖਾਂ ਆਪਣੀਆਂ ਨਮ ਵੀ ਕਰ ਲੈਣੀਆਂ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੌਰਾਨ ਮੇਰੇ ਤੋਂ ਕਾਫੀ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਜੀ, ਉਹਦੇ ਲਈ ਮੈਂ ਅਫੀਮਾਂ ਦੀ ਜਾਚਕ ਹਾਂ ਤੇ ਤੁਹਾਡੇ ਵਿਚਾਰਾਂ ਦੇ ਲਈ, ਤੁਹਾਡੀ ਸਾਂਝ ਦੇ ਲਈ ਇੱਕ ਵਾਰੀ ਫੇਰ ਤੋਂ ਤੁਹਾਡਾ ਸ਼ੁਕਰੀਆ ਕਰਦੀ ਹਾਂ। ਤੇ ਨਾਲ ਦੀ ਨਾਲ ਇੱਕ ਗੀਤ ਜਿਹੜਾ ਜੀ ਉਹ ਵੀ ਮੈਂ ਸੁਣਾ ਰਹੀ ਹਾਂ ਤੁਹਾਨੂੰ, ਜਿਹੜਾ ਲੇਟੈਸਟ ਗੀਤ ਦਲਜੀਤ ਸਿੰਘ ਦਾ ਆਇਆ ਜੀ ਲੈਂਬੜਗਿਨੀ। ਸੋ ਤੁਸੀਂ ਮਾਣੋ ਇਸ ਗੀਤ ਨੂੰ ਤੇ ਮੈਨੂੰ ਦਿਓ ਇਜਾਜ਼ਤ, ਅਗਲੇ ਹਫਤੇ ਫੇਰ ਮਿਲਦੇ ਹਾਂ ਜੀ, ਰੱਬ ਰਾਖਾ।
ਲੈਂਬੜਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ, ਲੈਂਬੜਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ, ਵੇ ਪੋਟਾ ਪੋਟਾ ਪਿੰਜਿਆ ਪਿਆ ਹਾਏ ਪਿੰਜਿਆ ਜਾਂਦਾ ਹੈ ਜਿਵੇਂ ਰੂਹ, ਵੇ ਦਿਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਮੱਥਾ ਤੇਰਾ ਮੂੰਹ, ਵੇ ਦਿਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਮੱਥਾ ਤੇਰਾ ਮੂੰਹ, ਲੱਖ ਦੌੜ
ਸਿਕੰਦਰਾ ਤੂੰ ਗਜਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ ਗਜਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ
ਮੈਂ ਹਾਂ ਅਮਰਪਾਲ ਸਿੰਘ ਕੁੱਡਾ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ। ਹਰਮਨ ਰੇਡੀਓ ਤੇ ਅਕਸਰ ਤੁਸੀਂ ਆਪਣੀਆਂ ਫਰਮਾਇਸ਼ਾਂ ਦੇ ਗੀਤ ਸੁਣਦੇ ਰਹਿੰਦੇ ਆ। ਅੱਜ ਮੈਂ ਆਪਣੀ ਫਰਮਾਇਸ਼ ਜਾਂ ਪਸੰਦ ਦਾ ਗੀਤ ਤੁਹਾਨੂੰ ਸੁਣਾਊਂਗਾ ਨਾਲ ਗੁਰਦਾਸ ਮਾਨ ਹੋਣਾ ਜੀ ਦਾ ਗਾਇਆ ਸਰਬੰਸ ਦਾਨੀਆਂ ਦੇ ਦੇਣਾ ਕੌਣ ਦੇਊਗਾ ਤੇ ਸੁਣੋ ਜੀ ਸਰ।
ਏਕ ਓਂਕਾਰ ਸਤਿਗੁਰ ਪ੍ਰਸਾਦ ਕੋਈ ਇੱਕ ਵਾਰੇ ਕੋਈ ਦੋ ਵਾਰੇ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਤੋਂ ਸੱਤ ਵਾਰੇ ਸੱਤ ਵਾਰ ਕੇ ਕਹਿਣਾ ਸੱਤ ਵਾਰ ਕੇ ਕਹਿਣਾ ਪਾਣਾ ਮਿੱਠਾ ਲੱਗ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਵਾਰੇ ਪੰਜਵੀਂ ਮਾਂ ਵਾਰੀ ਛੇਵਾਂ ਬਾਪ ਵਾਰਿਆ ਸੱਤਵਾਂ ਆਪ ਵਾਰਿਆ ਸੱਤ ਵਾਰ ਕੇ ਕਹਿਣਾ ਸੱਤ ਵਾਰ ਕੇ ਕਹਿਣਾ ਪਾਣਾ ਮਿੱਠਾ ਲੱਗ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ